ਨਹਿਰਾ ਪ੍ਰੋਗਰਾਮ ਲੈ ਕੇ ਜਲਦ ਹਾਜ਼ਰ ਹੋ ਰਹੇ ਹਾਂ। ਕਿਰਪਾ ਕਰਕੇ ਥੋੜਾ ਇੰਤਜ਼ਾਰ ਕਰੋ।
ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿਚ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ। ਤੁਸੀਂ ਹਰਮ ਰੇਡੀਓ ਦੇ ਨਾਲ ਸਾਂਝ ਬਣਾ ਲਈ ਆ ਤੇ ਅੱਜ ਦੋਸਤੋ 13 ਦਸੰਬਰ 2018 ਦਾ ਦਿਨ ਹੈਗਾ ਆ ਤੇ ਜੇ ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰੀਏ ਤੇ 28 ਮੱਘਰ ਨਾਨਕ ਸ਼ਾਹੀ ਸੰਮਤ 550 ਦਾ ਅੱਜ ਦਿਨ ਹੋ ਚੁੱਕਾ ਤੇ ਬਿਕਰਮੀ ਸੰਮਤ 2075 ਤੇ ਕੋਈ 17-18 ਕੁ ਦਿਨ ਜਿਹੜੇ ਆ ਉਹ ਰਹਿ ਗਏ ਆ ਨਵੇਂ ਸਾਲ ਆਉਣ ਦੇ ਵਿੱਚ ਵੀ ਤੇ ਸਾਲ ਦਰ ਸਾਲ ਜਿਹੜੇ ਆ ਇੱਦਾਂ ਹੀ ਚੱਲਦੇ ਰਹਿੰਦੇ ਆ ਤੇ ਜ਼ਿੰਦਗੀ ਜਿਹੜੀ ਆ ਇਹ ਚੱਲਦੀ ਦਾ ਨਾ ਹੀ ਹੈਗਾ ਆ ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਪੜਾਅ ਆਉਂਦੇ ਆ ਤੇ 2018 ਵੀ ਇੱਕ ਪੜਾਅ ਰਿਹਾ ਆ ਤੇ ਇਹਦੇ ਵਿੱਚ ਬਹੁਤ ਤੁਸੀਂ ਵੀ ਮੱਲਾਂ ਮਾਰੀਆਂ ਹੋਣੀਆਂ ਆ, ਬਹੁਤ ਸਾਰਿਆਂ ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਵੀ ਆਏ ਹੋਣੇ ਆ ਤੇ ਇਹ ਜਿਹੜਾ ਉਤਰਾਅ ਚੜਾਅ ਆ ਇਹ ਵੀ ਇੱਕ ਜ਼ਿੰਦਗੀ ਦਾ ਜਿਹੜਾ ਅਹਿਮ ਜਿਹੜਾ ਹਿੱਸਾ ਆ ਤੇ ਇਹਨਾਂ ਅਹਿਮ ਹਿੱਸਿਆਂ ਦੇ ਵਿੱਚ ਇੱਕ ਆਪਣਾ ਇਹ ਰੇਡੀਓ ਦਾ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਕਿ ਆਪਾਂ ਕੁਛ ਜਾਣਕਾਰੀਆਂ ਜਿਹੜੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਵੀ ਕਰਦੇ ਹਾਂ ਤੇ ਤੁਹਾਡੇ ਤੋਂ ਜਿਹੜੀਆਂ ਜਾਣਕਾਰੀਆਂ ਉਹ ਲੈਂਦੇ ਵੀ ਆ ਤੇ ਆਪਣੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਹਾਂ ਤੇ ਇਹਦੇ ਜ਼ਰੀਏ ਤੁਸੀਂ ਜਿਹੜਾ ਆ ਆਪਣੇ ਵਿਚਾਰ ਜਿਹੜੇ ਆ ਤੁਸੀਂ ਆਪਣੇ ਸਰੋਤਿਆਂ ਤੱਕ ਜਿਹੜੇ ਆ ਪਹੁੰਚਾ ਸਕਦੇ ਆ ਤੇ ਉਹਦੇ ਲਈ ਤੁਸੀਂ ਕੀ ਕਰਨਾ ਕਿ ਤੁਸੀਂ ਟੈਲੀਗ੍ਰਾਮ ਦਾ ਨੰਬਰ ਯੂਜ਼ ਕਰ ਸਕਦੇ ਆ ਤੇ ਸਾਡੇ ਤੱਕ ਜਿਹੜੇ ਮੈਸੇਜ ਆ ਉਹ ਪਹੁੰਚਾ ਸਕਦੇ ਹੋ ਤੇ ਨਾਲ ਹੀ ਜੇ ਤੁਹਾਡੇ ਕੋਲ ਐਪ ਡਾਊਨਲੋਡ ਹੈਗੀ ਆ ਮੋਬਾਈਲ ਦੇ ਉੱਤੇ ਉਹਦੇ ਉੱਤੇ ਤੁਸੀਂ ਜਾ ਕੇ ਤੇ ਤੁਸੀਂ ਸਾਨੂੰ ਈਮੇਲ ਜਿਹੜੀ ਆ ਉਹ ਵੀ ਕਰ ਸਕਦੇ ਹੋ ਤੇ ਆਪਣੇ ਵਿਚਾਰ ਕੋਈ ਸਾਂਝ ਜਿਹੜੀ ਆ ਸਾਡੇ ਨਾਲ ਪਾਉਣੀ ਆ ਤੇ ਉਹ ਵੀ ਤੁਸੀਂ ਕਰ ਸਕਦੇ ਹੋ ਤੇ ਨਾਲ ਦੀ ਨਾਲ ਜੇ ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਕੋਈ ਸੰਗੀਤ ਦੇ ਕੋਈ ਨਗਮਾ ਸੁਣਨਾ ਚਾਹੁੰਦੇ ਹੋ ਤੇ ਉਹਦੇ ਲਈ ਵੀ ਤੁਸੀਂ ਜਿਹੜਾ ਆ ਮੈਸੇਜ ਆ ਸਾਨੂੰ ਕਰ ਸਕਦੇ ਆ ਕਿਉਂਕਿ ਗੀਤ ਸੰਗੀਤ ਜਿਹੜਾ ਆ ਉਹ ਵੀ ਇਸ ਪ੍ਰੋਗਰਾਮ ਦਾ ਅਹਿਮ ਅੰਗ ਹੁੰਦਾ ਤੇ ਪ੍ਰੋਗਰਾਮ ਦੇ ਅੱਧ ਦੇ ਵਿੱਚ ਜਾਂ ਅੱਧ ਤੋਂ ਥੋੜਾ ਜਿਹਾ ਬਾਅਦ ਦੇ ਵਿੱਚ ਆਪਾਂ ਗੁਰਸੇਵਕ ਸਿੰਘ ਜਿਹੜੇ ਕਿ ਇੰਡੀਆ ਦੇ ਵਿੱਚ ਨੇ ਉਹਨਾਂ ਤੋਂ ਇੰਡੀਆ ਦੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਉਹ ਵੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਨਗੇ ਤੇ ਉਸ ਤੋਂ ਪਹਿਲਾਂ ਆਪਾਂ ਜਿਹੜੀਆਂ ਅੱਜ ਦੀਆਂ ਖਬਰਾਂ ਨੇ ਉਹਨਾਂ ਬਾਰੇ ਵੀ ਜਿਹੜੀ ਝਾਤ ਆ ਉਹ ਵੀ ਮਾਰਾਂਗੇ ਕਿ ਅੱਜ ਪ੍ਰੋਗਰਾਮ ਦੇ ਵਿੱਚ ਕੀ ਕੀ ਹੋਇਆ ਗੱਲ ਜਿਹੜੀ ਆ ਕਰਾਂਗੇ ਆਪਾਂ ਤੇ ਖੈਰ ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਬਨ ਬਿਸਤਰਾ ਕਾਫਰ ਕਈ ਪਹਿਲੀ ਡਾਕ ਚੜੇ ਬਾਕੀ ਟਿਕਟਾਂ ਲੈਣ ਮੁਸਾਫਰ
ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾ ਪਿਆ ਵਜਾਵੇ ਜਗ ਜੰਕਸ਼ਨ ਰੇਲਾ ਦਾ ਗੱਡੀ ਜੰਕਸ਼ਨ ਰੇਲਾ ਦਾ ਗੱਡੀ ਕਿਆ ਵੇਖ ਜਾਵੇ ਚਾੜ ਕੇ ਪੱਲੇ
पोते ने जन्म लिया बाबा सिव्या दे वल चले
किते जोर मकाना दा किदरे हन व्या ते मुकलावे जग जंक्शन रे लादा गट्टी किया वे इक जावे जग जंक्शन रे लादा गट्टी किया वे
लख राजे बै तुर गए ओथे दी ओथे है दिल्ली
गए लुट बिचारी नू नादर शावर गे करतावे जग जंक्शन रे लादा गट्टी किया वे इक जावे जग जंक्शन रे लादा
लख पंछी बै उड़ गए लख पंछी बै उड़ गए लख पंछी बै उड़ गए बुड्ढे बोड़ बिरछ दे उत्ते सन जेतू दुनिया दे लख सिकंदर कबरी सुत्ते
बस इस कचहरी जो तुर्गी कुल हार के दावे जग जंक्शन रे लादा गट्टी किया वे इक जावे जग जंक्शन रे लादा गट्टी किया वे इक जावे
रल मान परामाने नितनी गौने कीती इकट्ठिया करनैल कबीर ने कितरे लुकनी जाना नथिया
बाहुएल भुखी दे लेंदी फिर दी मौत कलावे जग जंक्शन रे लादा गट्टी प्यावे इक जावे जग जंक्शन रे लादा गट्टी प्यावे इक जावे जग जंक्शन रे लादा गट्टी प्यावे इक जावे
जी दोस्तों जीवन की सच्चाई दसदा होया यह गीत तुसी सुनिया जिवें कि आपां गल करदे सी कि साह लाउंदे ने जांदे ने जिंदगी भी एक रेल वर्गी हुंदी है जंक्शन वैसे जंक्शन ओनू कहा जांदा वैसे तुहानू पता होना है वी जिथे ट्रेना जिहड़ियां आ तीन पासे नू जांदियां होण नॉर्मली जिहड़ा स्टेशन हुंदा है रेलवे का उत्थे दो पासे नू जांदियां हुंदियां मान लो कि साडे गुराया जिहड़ा आ ओह गुराया स्टेशन आ ना कि जंक्शन ते फगवाड़ा जिहड़ा आ ओह जंक्शन आ जिथे जानी तीन पासे नू जिदा एक नकोदर नू जिहड़ी चले जांदी आ जिथे तीन पासे नू हो जाण उत्थे फिर जंक्शन ओनू कहा जांदा सीगा ਤੇ ਇਹ ਜ਼ਿੰਦਗੀ ਦਾ ਵੀ ਦੇਖੋ ਪਹਿਲੂ ਜਿਹੜਾ ਕਿੰਨਾ ਵਧੀਆ ਇਹ ਦੇਖ ਕੇ ਦੱਸਿਆ ਵੀ ਜੰਕਸ਼ਨ ਨਹੀਂ ਆ ਰੇਲਾਂ ਦਾ ਵੀ ਇੱਥੇ ਸਿਰਫ ਬਹੁਤ ਜ਼ਿਆਦਾ ਇੰਨੇ ਉਤਰਾਅ ਚੜਾਇਆ ਵੀ ਸਿਰਫ ਇੰਨੀ ਸੌਖੀ ਨੀ ਜ਼ਿੰਦਗੀ ਹੈਗੀ ਵੀ ਦੋ ਪਾਸਿਆਂ ਦੀ ਲਾਈਨ ਆ ਕਈ ਵਾਰੀ ਜਿਹੜੀ ਆ ਤੀਜੀ ਲਾਈਨ ਵੀ ਜਿਹੜੀ ਆ ਨਿਕਲ ਜਾਂਦੀ ਆ ਜਿੱਦਾਂ ਇੱਕ ਵਾਰੀ ਮੈਂ ਪੜ੍ਹਿਆ ਸੀ ਕਿ ਜ਼ਿੰਦਗੀ ਦੇ ਵਿੱਚ ਹਨਾ ਸਵਾਲ ਸਾਨੂੰ ਪੈਂਦੇ ਆ ਤੇ ਅਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਇੱਕ ਦਿਨ ਅਸੀਂ ਜਵਾਬ ਜਿਹੜਾ ਉਹਦਾ ਲੱਭ ਲੈਂਦੇ ਹਾਂ ਤੇ ਜਦੋਂ ਜਵਾਬ ਲੱਭਦੇ ਆ ਸਾਡੇ ਅੱਗੇ ਹੋਰ ਸਵਾਲ ਖੜੇ ਹੋ ਜਾਂਦੇ ਆ ਤੇ ਬਿਲਕੁਲ ਇਸੇ ਤਰੀਕੇ ਦੇ ਨਾਲ ਜ਼ਿੰਦਗੀ ਜਿਹੜੀ ਚੱਲਦੀ ਆ ਪਰ ਸੱਚਾਈ ਇਹ ਆ ਵੀ ਜੰਕਸ਼ਨ ਆ ਗੱਡੀ ਇੱਕ ਆਈ ਜਾਂਦੀ ਆ ਤੇ ਇੱਕ ਜਾਈ ਜਾਂਦੀ ਆ ਤੇ ਇਹ ਜਿਹੜਾ ਸਿਸਟਮ ਆ ਦੁਨੀਆਦਾਰੀ ਦਾ ਜਿਹੜਾ ਆ ਚੱਲਿਆ ਹੋਇਆ ਤੇ ਇੱਕ ਸਿਸਟਮ ਜਿਹੜਾ ਆ ਸਾਡੇ ਮੌਸਮ ਦਾ ਵੀ ਚੱਲਿਆ ਹੋਇਆ ਆ ਇਹ ਵੀ ਆਪਣੇ ਜੋ ਨਜ਼ਮ ਹੈਗੇ ਆ ਉਹ ਕਾਇਦੇ ਹੈਗੇ ਉਹਨਾਂ ਦੇ ਵਿੱਚ ਬੱਝਾ ਹੋਇਆ ਆ। ਤੇ ਗਰਮੀਆਂ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਸਟਾਰਟ ਹੋ ਚੁੱਕੀਆਂ ਆ, ਸਿਡਨੀ ਦੇ ਵਿੱਚ 23.2 ਡਿਗਰੀ ਦਾ ਹੋਣ ਦਾ ਟੈਂਪਰੇਚਰ ਹੈਗਾ ਤੇ ਦੁਪਹਿਰ ਤੱਕ 26 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਆ। ਤੇ ਮੈਲਬੋਰਨ ਦੇ ਵਿੱਚ 17.7 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਮੈਕਸੀਮਮ 23 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਹੈ। ਤੇ ਉੱਥੇ ਅੱਜ ਸਟੋਰਮ ਆਉਣ ਦੀ ਵੀ ਸੰਭਾਵਨਾ ਮੈਲਬੋਰਨ ਚ ਦੱਸੀ ਗਈ ਆ, ਹਲਕੀ ਜਿਹੜੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜਿਹੜੀ ਆ ਹੈਗੀ ਆ, ਤੇ ਕਿਤੇ ਕਿਤੇ ਜਿਹੜੀ ਭਾਰੀ ਬਾਰਿਸ਼ ਆ ਉਹ ਵੀ ਹੋ ਸਕਦੀ ਆ। ਬ੍ਰਿਸਬੇਨ ਦੇ ਵਿੱਚ 25.5 ਡਿਗਰੀ ਦਾ ਹੋਣ ਦਾ ਟੈਂਪਰੇਚਰ ਆ, ਅੱਜ ਹੌਟ ਰਹਿਣਾ ਆ ਥੋੜਾ ਜਿਹਾ ਤੇ 31 ਡਿਗਰੀ ਤੱਕ ਦੁਪਹਿਰ ਤੱਕ ਜਾਣਾ ਆ, ਪਰ ਸ਼ਾਮ ਤੱਕ ਥੋੜੀ ਬਹੁਤੀ ਬਾਰਿਸ਼ ਜਿਹੜੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈਗੀ ਆ। ਬ੍ਰਿਸਬੇਨ ਦੇ ਵਿੱਚ ਪਰਥ ਦੇ ਵਿੱਚ 15.8 ਡਿਗਰੀ ਦਾ ਟੈਂਪਰੇਚਰ ਹੁਣ ਚੱਲ ਰਿਹਾ ਆ ਤੇ ਦੁਪਹਿਰ ਤੱਕ ਕਾਫੀ ਗਰਮੀ ਹੋ ਜਾਣੀ ਆ, 34 ਡਿਗਰੀ ਤੱਕ ਟੈਂਪਰੇਚਰ ਜਿਹੜਾ ਜਾਣਾ ਅੱਜ ਪਰਥ ਜਿਹੜਾ ਆ ਉਹ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੌਟ ਰਹੇਗਾ। ਐਡੀਲੇਡ 14.6 ਡਿਗਰੀ ਦਾ ਟੈਂਪਰੇਚਰ ਹੈਗਾ ਆ ਤੇ 18 ਡਿਗਰੀ ਤਾਂ ਮੈਕਸੀਮਮ ਦੁਪਹਿਰ ਤੱਕ ਜਾਣਾ ਆ ਤੇ ਅੱਜ ਉੱਥੇ ਵੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈਗੀ ਆ, ਹਵਾ ਵੀ ਚੱਲੇਗੀ ਅੱਜ। ਵਾਟ ਦੇ ਵਿੱਚ 18.5 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਮੈਕਸੀਮਮ 24 ਡਿਗਰੀ ਤੱਕ ਜਾਣਾ ਆ ਤੇ ਅੱਜ ਉੱਥੇ ਬੱਦਲਵਾਈ ਜਿਹੜੀ ਆ ਛਾਈ ਹੋਈ ਆ। ਕੈਨਬਰਾ ਦੇ ਵਿੱਚ 17 ਡਿਗਰੀ ਦਾ ਟੈਂਪਰੇਚਰ ਹੋ ਚੁੱਕਾ ਤੇ ਮੈਕਸੀਮਮ 26 ਡਿਗਰੀ ਤੱਕ ਜਿਹੜਾ ਜਾਏਗਾ ਤੇ ਉੱਥੇ ਰੁਕ ਰੁਕ ਕੇ ਜਿਹੜੀ ਬਾਰਿਸ਼ ਆ ਉਹ ਵੀ ਹੋ ਸਕਦੀ ਆ। ਤੇ ਡਾਰਬਨ ਦੇ ਵਿੱਚ 28.5 ਡਿਗਰੀ ਦਾ ਟੈਂਪਰੇਚਰ ਹੈਗਾ ਆ ਤੇ ਦੁਪਹਿਰ ਤੱਕ 33 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਆ ਤੇ ਉੱਥੇ ਵੀ ਜਿਹੜੀ ਅੱਜ ਜਿਹੜੀ ਬਾਰਿਸ਼ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਵੀ ਦੱਸੀ ਗਈ ਆ। ਤੇ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਇੱਥੇ ਤਾਂ ਇੰਨੀ ਗਰਮੀ ਜਿਹੜੀ ਆ ਹੋ ਚੁੱਕੀ ਆ ਤੇ ਉਧਰੋਂ ਆਪਣੇ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜਾ ਕੱਲ ਤੜਕੇ ਜਿਹੜਾ ਆ ਮੀਂਹ ਪਿਆ ਆ, ਹਲਕੇ ਤੋਂ ਦਰਮਿਆਨਾ ਮੀਂਹ ਇਹ ਪਿਆ ਤੇ ਇਹਨੇ ਠੰਡ ਜਿਹੜੀ ਇਕਦਮ ਹੀ ਜਿਹੜੀ ਵਧਾ ਦਿੱਤੀ ਆ ਤੇ ਪਾਰਾ 4 ਤੋਂ ਲੈ ਕੇ 10 ਡਿਗਰੀ ਸੈਲਸੀਅਸ ਥੱਲੇ ਤੱਕ ਆ ਗਿਆ, ਯਾਨੀ 10 ਡਿਗਰੀ ਟੈਂਪਰੇਚਰ ਥੱਲੇ ਤੱਕ ਚਲੇ ਗਿਆ ਆ। ਤੇ ਉਂਝ ਵੈਸੇ ਤਾਂ ਇਹ ਕਿਹਾ ਜਾਂਦਾ ਵੀ ਅੱਜ ਕੱਲ ਜਿਹੜਾ ਮੀਂਹ ਪਵੇ ਉਹ ਕਣਕ ਦੀਆਂ ਫਸਲਾਂ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਆ ਤੇ ਇਸ ਕਰਕੇ ਕਿਸਾਨਾਂ ਦੇ ਲਈ ਤਾਂ ਬਹੁਤ ਵਧੀਆ ਆ ਜਿਹੜਾ ਇਹ ਮੀਂਹ ਪਿਆ ਆ ਤੇ ਠੰਡ ਵੀ ਜਿਹੜੀ ਆ ਹੋਣੀ ਆ। ਤੇ ਹੁਣ ਮੀਂਹ ਤੋਂ ਬਾਅਦ ਫਿਰ ਇੱਦਾਂ ਹੁੰਦੀ ਆ ਵੀ 3-4 ਦਿਨ ਜਿਹੜੀ ਆ ਫਿਰ ਉਹ ਕਾਫੀ ਸੰਘਣੀ ਜਿਹੜੀ ਧੁੰਦ ਆ ਉਹ ਪੈਂਦੀ ਹੁੰਦੀ ਆ ਤੇ ਇਸ ਕਰਕੇ ਉਹਨਾਂ ਨੂੰ ਇਹ ਤਾਕੀਦ ਵੀ ਹੈਗੀ ਆ ਵੀ ਥੋੜਾ ਜਿਹਾ ਆਪਣਾ ਧਿਆਨ ਵੀ ਜਿਹੜਾ ਰੱਖਣ। ਉਧਰੋਂ ਗੁਲਮਰਗ ਕਸ਼ਮੀਰ ਵਾਦੀ ਦੇ ਵਿੱਚ ਰਾਤ ਦੇ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਜਿਹੜੀ ਆਈ ਆ ਤੇ ਗੁਲਮਰਗ ਦੇ ਵਿੱਚ ਤਾਪਮਾਨ ਜਿਹੜਾ ਆ 8 ਡਿਗਰੀ ਸੈਲਸੀਅਸ ਮਨਫੀ ਜਿਹੜਾ ਹੋ ਚੁੱਕਾ ਆ। ਤੇ ਸ਼ਿਮਲਾ ਦੇ ਵਿੱਚ ਜਿਹੜੇ ਦੋਸਤ ਆ, ਬਹੁਤ ਸਾਰੇ ਦੋਸਤ ਅੱਜ ਕੱਲ੍ਹ ਜਾਂਦੇ ਆ ਇੱਥੋਂ ਇੰਡੀਆ ਤੋਂ ਵੀ ਤੇ ਸ਼ਿਮਲੇ ਦੇ ਵਿੱਚ ਵੀ ਜਾਂਦੇ ਆ ਤੇ ਉੱਥੇ ਜਿਹੜੀ ਬਰਫਬਾਰੀ ਸਰਦੀਆਂ ਦੀ ਪਹਿਲੀ ਜਿਹੜੀ ਹੋਈ ਆ ਕੱਲ ਸਵੇਰੇ ਤੇ ਉੱਥੇ ਜਿਹੜੇ ਸੈਲਾਨੀ ਆ ਤੇ ਖਾਸ ਤੌਰ ਤੇ ਜਿਹੜੇ ਸਥਾਨਕ ਹੋਟਲ ਮਾਲਕ ਅੱਜ ਕੱਲ੍ਹ ਉਹ ਤਾਂ ਬਹੁਤ ਖੁਸ਼ ਹੋਣੇ ਆ ਕਿਉਂਕਿ ਜਦੋਂ ਬਰਫ਼ ਤੋਂ ਜਿਹੜਾ ਬਾਅਦ ਕਾਫੀ ਜਿਹੜੇ ਸੈਲਾਨੀ ਆ ਉੱਥੇ ਜਿਹੜੇ ਜਾਂਦੇ ਆ ਤੇ ਸ਼ਿਮਲੇ ਦੇ ਵਿੱਚ ਜਿਹੜੀ ਕੱਲ ਦੀ ਬਾਰਿਸ਼ ਬਰਫ਼ ਪਈ ਆ ਤੇ ਉਹਦੇ ਨਾਲ ਜਿਹੜੇ ਸੈਲਾਨੀ ਆ ਉੱਥੇ ਕਾਫੀ ਜਿਹੜੇ ਆ ਇਕੱਠੇ ਹੋ ਗਏ ਆ ਰਿਜ ਤੇ ਮਾਲ ਰੋਡ ਦੇ ਉੱਤੇ, ਕਾਫੀ ਬਰਫ਼ਮਾਰੀ ਦਾ ਜਿਹੜਾ ਆਨੰਦ ਆ ਉਹ ਲੋਕਾਂ ਨੇ ਜਿਹੜਾ ਆ ਮਾਣਿਆ। ਤੇ ਆਪਣੇ ਨਾਲ ਦੋਸਤ ਵੀ ਜੁੜਨੇ ਸ਼ੁਰੂ ਜਿਹੜੇ ਹੋ ਗਏ ਆ, ਕੁਲਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਜਿਹੜਾ ਕਵੀਸ਼ਰੀ ਜਿਹੜੀ ਆ ਸੁਣੀ ਸੀ ਜੱਗ ਜੰਕਸ਼ਨ ਰੇਲਾਂ ਦਾ ਬਹੁਤ ਇਹ ਲਾਈਕ ਕੀਤੀ ਆ। ਕੁਲਦੀਪ ਸਿੰਘ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਜਿਹੜਾ ਧੰਨਵਾਦ ਆ। ਤੇ ਸੁਖਵਿੰਦਰ ਸੌਂਹ ਸਾਹਿਬ ਵੀ ਜੁੜ ਚੁੱਕੇ ਆ ਆਪਣੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਿਡਨੀ ਤੋਂ ਤੇ ਸੌਂਹ ਸਾਹਿਬ ਸਤਿ ਸ੍ਰੀ ਅਕਾਲ ਤੇ ਆਸ ਕਰਦੇ ਆ ਵੀ ਤੁਸੀਂ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। ਤੇ ਦੋਸਤੋ ਆਪਾਂ ਇੱਕ ਗਾਣਾ ਹੋਰ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਕੰਨਾਂ ਵਿੱਚ ਕੱਚ ਦੀਆਂ ਮੰਦਰਾਂ ਉਹ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾਂ ਮੰਦਰਾਂ ਨਿਸ਼ਾਨੀਆਂ ਫਕੀਰ ਦੀਆਂ ਪੱਲੇ ਪਾ ਗਈਆਂ ਫਕੀਰੀ ਅੱਖਾਂ ਸਾਨੂੰ ਦੇ ਗਈਆਂ ਫਕੀਰੀ ਅੱਖਾਂ ਪੱਲੇ ਪਾ ਗਈਆਂ ਫਕੀਰੀ ਅੱਖਾਂ ਫੀਰ ਦੀਆਂ
ਹਜੇ ਅੱਖੀਆਂ ਦੇ ਅਸੀਂ ਆਸ਼ਕ ਮਾਰੇ ਅੱਖੀਆਂ ਦੇ ਜਿਹੜੇ ਪੰਜ ਪੱਤਣਾ ਦੇ ਤਾਰੂ ਜਿਹੜੇ ਪੰਜ ਪੱਤਣਾ ਦੇ ਤਾਰੂ ਅੱਖੀਆਂ ਚ ਡੁੱਬ ਕੇ ਮਰੇ
ਜਦੋਂ ਦੀਆਂ ਲਾਈਆਂ ਅੱਖਾਂ ਲੱਗਦੀ ਨਾ ਅੱਖ ਇਹੋ ਲਿਖੀਆਂ ਮੇਰੀ ਤਕਦੀਰ ਦੀਆਂ ਥੱਲੇ ਪਾ ਗਈਆਂ ਫਕੀਰੀ ਅੱਖਾਂ ਸਾਨੂੰ ਦੇ ਗਈਆਂ ਫਕੀਰੀ ਅੱਖਾਂ ਥੱਲੇ ਪਾ ਗਈਆਂ ਫਕੀਰੀ ਅੱਖਾਂ ਫੀਰ ਦੀਆਂ
ਰਮਜ਼ਾ ਸਮਝੇ ਕੌਣ ਕੁੜੇ
ਜਿਹੜੀ ਅੱਖਾਂ ਨੇ ਬੁਝਾਰਤ ਪਾਈ
ਉਹ ਜਿਹੜੀ ਅੱਖਾਂ ਨੇ ਬੁਝਾਰਤ ਪਾਈ
ਅਕਲਾਂ ਨਾ ਪੁੱਜ ਸਕੀਆਂ
ਉਹ ਫਿਰ ਨਹੀਂ ਲੱਗਦੀ ਅਕਲਾਂ ਦੇ ਆਖੇ
ਲੱਗਦੀਆਂ ਅਕਲਾਂ ਦੇ ਆਖੇ
ਇਹ ਅੱਖੀਆਂ ਜਦੋਂ ਕੁੰਡ ਚੀਰਦੀਆਂ ਥੱਲੇ ਪਾ ਗਈਆਂ ਫਕੀਰੀ ਅੱਖਾਂ ਸਾਨੂੰ ਦੇ ਗਈਆਂ ਫਕੀਰੀ ਅੱਖਾਂ
ਥੱਲੇ ਪਾ ਗਈਆਂ ਫਕੀਰੀ ਅੱਖਾਂ ਫੀਰਦੀਆਂ
ਚੰਦ ਕੋਰੇ ਤੇਰਾ ਲੋਕਾਂ ਪਾਣੇ ਚੰਦ ਚਮਕੇ
ਓਏ ਆਦਮੀ ਬੇਚਾਰਾ ਪੱਲਾ ਸਿਫਤਾਂ ਕਰੇ ਕੀ
ਓਏ ਆਦਮੀ ਬੇਚਾਰਾ ਪੱਲਾ ਸਿਫਤਾਂ ਕਰੇ ਕੀ
ਸੁਣ ਰੱਬ ਦੀ ਕੜੀ ਤਸਵੀਰ ਦੀਆਂ
ਪੱਲੇ ਪਾ ਗਈਆਂ ਫੱਕੀ ਦੀ ਅੱਖਾਂ
ਸਾਨੂੰ ਦੇ ਗਈਆਂ ਫੱਕੀ ਦੀ ਅੱਖਾਂ
ਉਹ ਪੱਲੇ ਪਾ ਗਈਆਂ ਫੱਕੀ ਦੀ ਅੱਖਾਂ ਫੀਰ ਦੀਆਂ
ਹਾਸਾ
ਕਿਹੜੀ ਦੁਪਹਿਰ
ਜਿਹਾ
ਜਦ ਡੋਰੀਆਂ ਹਵਾ ਦੇ ਵਿੱਚ ਉੱਡਿਆ ਜਦ ਡੋਰੀਆਂ ਹਵਾ ਦੇ ਵਿੱਚ ਉੱਡਿਆ ਹਵਾ ਨੂੰ ਜਾਣੀ ਖੰਭ ਲੱਗ ਗਏ
ਓਏ
ਕਿਤੇ ਵਿੱਚ ਨੱਚੇ ਹੋਣ ਅੰਬਰਾਂ ਚ ਗੱਲਾਂ ਨਹੀਂ ਕਿਤੇ ਵਿੱਚ ਨੱਚੇ ਹੋਣ ਅੰਬਰਾਂ ਚ ਗੱਲਾਂ ਸਰੀਰ ਦੀਆਂ ਪੱਲੇ ਪਾ ਗਈਆਂ ਫਕੀਰੀ ਅੱਖਾਂ ਸਾਨੂੰ ਦੇ ਗਈਆਂ ਫਕੀਰੀ ਅੱਖਾਂ ਪੱਲੇ ਪਾ ਗਈਆਂ ਫਕੀਰੀ ਅੱਖਾਂ ਫੀਰ ਦੀਆਂ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾਂ ਉਹ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾਂ ਮੁੰਦਰਾਂ ਨਿਸ਼ਾਨੀਆਂ ਫਕੀਰ ਦੀਆਂ ਪੱਲੇ ਪਾ ਗਈਆਂ ਫਕੀਰੀ ਅੱਖਾਂ ਸਾਨੂੰ ਦੇ ਗਈਆਂ ਫਕੀਰੀ ਅੱਖਾਂ ਪੱਲੇ ਪਾ ਗਈਆਂ ਫਕੀਰੀ ਅੱਖਾਂ ਫੀਰ ਦੀਆਂ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਹੈ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਜੀ ਤੇ ਦੋਸਤੋ ਆਪਾਂ ਕਾਫੀ ਵਾਰ ਇਹ ਗੱਲ ਕੀਤੀ ਕਿ ਪਾਣੀ ਜਿਹੜਾ ਆ ਖਾਸ ਤੌਰ ਤੇ ਪੰਜਾਬ ਦਾ ਇਹ ਕਾਫੀ ਜਿਹੜਾ ਕਹਿ ਲਓ ਕਿ ਖਰਾਬ ਹੋ ਰਿਹਾ ਕਿਉਂਕਿ ਜਿਹੜਾ ਪਾਣੀ ਆ ਪਰ ਰਿਜ਼ਰਵ ਵਾਟਰ ਇਹਨੂੰ ਕਹਿ ਦਿੰਦੇ ਆ ਵੀ ਜਿਹੜਾ ਕਿ ਇੱਕ ਰਿਜ਼ਰਵ ਪਿਆ ਹੁੰਦਾ ਚੀਜ਼, ਪਰ ਅਸੀਂ ਰਿਜ਼ਰਵ ਜਿਹੜਾ ਆ ਇਹ ਮੁਕਾ ਲਿਆ ਇੱਕ ਤਰ੍ਹਾਂ ਦੇ ਨਾਲ, ਤੇ ਧਰਤੀ ਹੇਠਲਾ ਜਿਹੜਾ ਪਾਣੀ ਆ ਉਹ ਇੰਨਾ ਥੱਲੇ ਚਲੇ ਗਿਆ ਵੀ ਉਹਦੇ ਜਿਹੜਾ ਇੱਕ ਤਰ੍ਹਾਂ ਕਹਿ ਲਓ ਵੀ ਬਿਮਾਰੀਆਂ ਜਿਹੜੀਆਂ ਆ ਉਹ ਵੰਡ ਰਿਹਾ। ਤੇ ਪੰਜਾਬ ਦੇ ਕੋਈ 411 ਪਿੰਡ ਇਹੋ ਜਿਹਾ ਹੈਗੇ ਆ ਜਿੱਥੇ ਫਲੋਰਾਈਡ ਦੀ ਜਿਹੜੀ ਮਾਤਰਾ ਆ ਉਹ ਜਿਹੜੀ ਕਾਫੀ ਵੱਧ ਮਾਤਰਾ ਦੇ ਵਿੱਚ ਪਾਈ ਆ, ਤੇ ਆਪਾਂ ਇਹ ਥੋੜੀ ਜਿਹੀ ਰਿਪੋਰਟ ਜਿਹੜੀ ਚਰਨਜੀਤ ਸਿੰਘ ਭੁੱਲਰ ਹੋਣਾ ਦੀ ਹੈਗੀ ਆ ਇਹ ਜ਼ਰੂਰ ਸਾਡੇ ਨਾਲ ਜਿਹੜੀ ਸਾਂਝੀ ਕਰਨੀ ਚਾਹੁੰਦੇ ਆ, ਖਾਸ ਤੌਰ ਤੇ ਮਾਲਵਾ ਪੱਟੀ ਵਾਲੇ, ਕਿਉਂਕਿ ਮਾਲਵਾ ਪੱਟੀ ਵਾਲੇ ਬਹੁਤ ਸਾਰੇ ਸਾਡੇ ਦੋਸਤ ਹੈਗੇ ਆ ਜਿਹੜੇ ਇੱਥੋਂ ਸਾਨੂੰ ਪ੍ਰੋਗਰਾਮ ਸੁਣਦੇ ਨੇ। ਤੇ ਪੰਜਾਬ ਦੇ ਵਿੱਚ ਵੈਸੇ ਤਾਂ ਇਹ ਤਿੰਨਾਂ ਹੀ ਜੇ ਆਪਾਂ ਖਿੱਤਿਆਂ ਦੀ ਆਪਾਂ ਗੱਲ ਕਰ ਲਈਏ, ਚਾਹੇ ਉਹ ਮਾਲਵਾ ਹੋਵੇ, ਦੁਆਬਾ ਹੋਵੇ ਤੇ ਜਾਂ ਮਾਝਾ ਹੋਵੇ, ਤੇ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਇਹ ਹੁਣ ਸਮੱਸਿਆ ਜਿਹੜੀ ਆ ਖਾਸ ਤੌਰ ਤੇ ਆ ਚੁੱਕੀ ਆ। ਪਹਿਲਾਂ ਇਹ ਕਿਹਾ ਜਾਂਦਾ ਹੁੰਦਾ ਸੀ ਵੀ ਮੰਡ ਦੇ ਜਿਹੜੇ ਏਰੀਏ ਆ ਵੀ ਜਾਣੀ ਜਿਹੜੇ ਦਰਿਆ ਦੇ ਆਲੇ ਦੁਆਲੇ ਦੇ ਜਿਹੜੇ ਖੇਤਰ ਹੁੰਦੇ ਆ ਵੀ ਉਹਨਾਂ ਦੇ ਵਿੱਚ ਪਾਣੀ ਦਾ ਕਾਫੀ ਸਟੇਬਲ ਜਿਹੜਾ ਰਹਿੰਦਾ ਆ, ਕਾਫੀ ਉੱਥੇ ਉੱਪਰ ਹੁੰਦਾ ਆ ਪਾਣੀ, ਪਰ ਉਹਨਾਂ ਦੇ ਵਿੱਚ ਵੀ ਕਾਫੀ ਜਿਹੜੀ ਗਿਰਾਵਟ ਆਈ ਆ ਕਿਉਂਕਿ ਹੁਣ ਦਰਿਆਵਾਂ ਵਿੱਚ ਵੀ ਪਹਿਲਾਂ ਵਾਂਗੂ ਪਾਣੀ ਨਹੀਂ ਰਿਹਾ। ਤੇ ਹੁਣ ਜਿਹੜਾ ਪੰਜਾਬ ਵਿੱਚ ਜਿਹੜੇ ਪਿੰਡਾਂ ਦੇ ਲੋਕਾਂ ਦੇ ਜੋੜਾਂ ਵਿੱਚ ਜਿਹੜਾ ਇਹ ਧਰਤੀ ਹੇਠਲਾ ਜਿਹੜਾ ਪਾਣੀ ਆ ਉਹ ਬੈਠਣ ਲੱਗ ਗਿਆ ਆ, ਤੇ ਸਭ ਤੋਂ ਜ਼ਿਆਦਾ ਜਿਹੜੇ ਗਰਭਵਤੀ ਔਰਤਾਂ ਆ ਤੇ ਬੱਚੇ ਆ ਉਹ ਸਭ ਤੋਂ ਵੱਧ ਨਿਸ਼ਾਨਾ ਇਸ ਪਾਣੀ ਦੇ ਬਣ ਲੱਗੇ ਆ। ਧਰਤੀ ਦੇ ਜਿਹੜੇ ਹੇਠੇ ਪਾਣੀ ਆ ਇਹਦੇ ਵਿੱਚ ਫਲੋਰਾਈਡ ਦੀ ਜਿਹੜੀ ਵਧੇਰੇ ਮਾਤਰਾ ਆ ਉਹ ਵੱਧਦੀ ਜਾ ਰਹੀ ਆ, ਤੇ ਜਿਹੜਾ ਫਲੋਰਾਈਡ ਆ ਜਦੋਂ ਵੱਧ ਜਾਂਦਾ ਦੋਸਤੋ ਤੇ ਇਹ ਹੱਡੀਆਂ ਨੂੰ ਖੋਰਾ ਜਿਹੜਾ ਆ ਲਾਉਣਾ ਸ਼ੁਰੂ ਕਰ ਦਿੰਦਾ, ਜਾਣੀ ਹੱਡੀਆਂ ਨੂੰ ਖੋਰਨ ਲੱਗ ਜਾਂਦਾ। ਪੰਜਾਬ ਦੇ ਵਿੱਚ ਇੱਕ ਸ਼ਨਾਖਤ ਕੀਤੀ ਗਈ ਆ 411 ਪਿੰਡ ਇੱਦਾਂ ਦੇ ਪਾਏ ਗਏ ਆ ਜਿਨ੍ਹਾਂ ਦੇ ਵਿੱਚ ਫਲੋਰਾਈਡ ਦੀ ਜਿਹੜੀ ਮਾਤਰਾ ਆ ਉਹ ਪਾਈ ਗਈ ਆ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ। ਇਹ ਫਲੋਰੋਸਿਸ ਦੇ ਕੰਟਰੋਲ ਤੇ ਰੋਕਥਾਮ ਦੇ ਕੇਂਦਰੀ ਪ੍ਰੋਗਰਾਮ ਤਹਿਤ ਜੋ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੇ ਫਿਰੋਜ਼ਪੁਰ ਵਿੱਚ ਦੇ ਇਹ ਸਰਵੇਖਣ ਜਿਹੜਾ ਆ ਕੀਤਾ ਗਿਆ ਆ ਉਸ ਦੇ ਉੱਤੇ ਜਿਹੜੇ ਤੱਥ ਜਿਹੜੇ ਨਿਕਲੇ ਆ ਉਹ ਚਿੰਤਾ ਪੈਦਾ ਕਰਨ ਵਾਲੇ ਹੈਗੇ ਆ। ਇਹ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਨੇ ਇੱਕ ਅਧਿਐਨ ਕੀਤਾ ਤੇ ਉਹਨਾਂ ਨੇ ਇਸ਼ਾਰਾ ਕੀਤਾ ਇਹ ਗੱਲ ਦੇ ਵੱਲ ਕਿ ਪੇਂਡੂ ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਦੇ ਵਿੱਚ ਜਿਹੜੀ ਫਲੋਰਾਈਡ ਦੀ ਵੱਧ ਮਾਤਰਾ ਆ ਉਹ ਗਰਭਵਤੀ ਔਰਤਾਂ ਦੇ ਵਿੱਚ ਖੂਨ ਦੀ ਕਮੀ ਦਾ ਜਿਹੜਾ ਕਾਰਨ ਆ ਉਹ ਬਣ ਰਹੀਆਂ ਨੇ। ਤੇ ਸਿਹਤ ਵਿਭਾਗ ਪੰਜਾਬ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਾਂਝੇ ਤੌਰ ਤੇ ਗਤੀਵਿਧੀਆਂ ਜਿਹੜੀਆਂ ਚਲਾ ਰਿਹਾ ਜਿਹਦੇ ਤਹਿਤ ਪੰਜਾਬ ਦੇ ਦੋ ਜ਼ਿਲ੍ਹੇ ਜਿਹੜੇ ਖਾਸ ਤੌਰ ਤੇ ਪਛਾਣੇ ਗਏ ਆ ਫਿਰੋਜ਼ਪੁਰ ਤੇ ਸੰਗਰੂਰ, ਇਹਨਾਂ ਦੇ ਵਿੱਚ ਕੋਈ 897 ਸਕੂਲਾਂ ਦਾ ਵੀ ਜਿਹੜਾ ਸਰਵੇਖਣ ਕੀਤਾ ਗਿਆ, ਕੋਈ 4216 ਦਾ ਜਿਹੜਾ ਕਮਿਊਨਿਟੀ ਸਰਵੇਖਣ ਜਿਹੜਾ ਕੀਤਾ ਗਿਆ। ਇਹਨਾਂ ਦੇ ਵਿੱਚ ਦੋਹਾਂ ਜ਼ਿਲ੍ਹਿਆਂ ਦੇ ਵਿੱਚ ਪਾਇਆ ਕੀ ਗਿਆ ਆ ਵੀ ਨਮੂਨੇ ਜਿਹੜੇ ਲਏ ਆ ਤੇ ਉਹ ਚ ਦੇਖਿਆ ਗਿਆ ਕੋਈ 6063 ਨਮੂਨੇ ਲਏ ਗਏ ਆ ਤੇ ਬੜੀ ਹੈਰਾਨੀ ਦੀ ਗੱਲ ਹੈਗੀ ਆ ਤੇ ਉਹਨਾਂ ਦੇ ਵਿੱਚੋਂ ਜਿਹੜੇ 4243 ਜਿਹੜੇ ਨਮੂਨੇ ਆ ਉਹ ਪੋਜ਼ਿਟਿਵ ਪਾਏ ਗਏ, ਜਾਣੀ ਫਲੋਰਾਈਡ ਦੀ ਜਿਹੜੀ ਵਧੇਰੇ ਮਾਤਰਾ ਉਹਨਾਂ ਦੇ ਵਿੱਚ ਪਾਈ ਗਈ। ਲਗਭਗ ਜਾਣੀ 70% ਲੋਕ ਜਿਹੜੇ ਆ ਸ਼ਿਕਾਰ ਹੈਗੇ ਆ ਇਸ ਵੇਲੇ ਫਲੋਰਾਈਡ ਦੇ। ਇਹਨਾਂ ਦੇ ਵਿੱਚ ਕੋਈ ਧਰਤੀ ਹੇਠਲੇ ਪਾਣੀ ਦੇ ਜਿਹੜੇ ਨਮੂਨੇ ਲਏ ਗਏ ਆ ਕੋਈ 3554, ਉਹਦੇ ਵਿੱਚੋਂ 653 ਜਿਹੜੇ ਨਮੂਨੇ ਆ ਉਹਨਾਂ ਦੇ ਵਿੱਚ ਫਲੋਰਾਈਡ ਦੀ ਜਿਹੜੀ ਬਹੁਤ ਜ਼ਿਆਦਾ ਜਿਹੜੀ ਮਾਤਰਾ ਆ ਪਾਈ ਗਈ ਆ। ਤੇ ਫਲੋਰਾਈਡ ਦਾ ਜਿਹੜਾ ਅਸਰ ਆ ਇਹ 12 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਉੱਤੇ ਜਿਹੜਾ ਦਿਖ ਰਿਹਾ ਆ ਜਿਹੜਾ ਧਰਤੀ ਦੇ ਹੇਠਲਾ ਜਿਹੜਾ ਪਾਣੀ ਪੀਂਦੇ ਆ। ਤੇ ਨਾਲ ਇਹ ਵੀ ਆ ਕਿ ਦੰਦ ਜਿਹੜੇ ਆ ਭੱਦੇ ਹੋਣੇ ਸ਼ੁਰੂ ਹੋ ਜਾਂਦੇ ਇਹਦੇ ਨਾਲ, ਤੇ ਪੀਲਾਪਨ ਜਿਹੜਾ ਵੱਧ ਜਾਂਦਾ ਆ ਜਦੋਂ ਫਲੋਰਾਈਡ ਦੀ ਜਿਹੜੀ ਮਾਤਰਾ ਆ ਜ਼ਿਆਦਾ ਵੱਧਦੀ ਆ। ਤੇ ਹੁਣ ਜਲ ਸਪਲਾਈ ਤਹਿਤ 204 ਪਿੰਡਾਂ ਨੂੰ ਜਿਹੜਾ ਆ ਕਵਰ ਵੀ ਕੀਤਾ ਜਾ ਰਿਹਾ, ਪਰ ਇੱਥੇ ਆਪਾਂ ਹੁਣ ਗੱਲ ਇਹ ਕਰ ਰਹੇ ਹਾਂ ਕਿ ਆਪਾਂ ਕੀ ਕਰ ਸਕਦੇ ਹਾਂ ਇਸ ਮਾਮਲੇ ਦੇ ਵਿੱਚ। ਇਹ ਜਾਗਰੂਕਤਾ ਜ਼ਰੂਰ ਜਿਹੜੀ ਆ ਇਸ ਮਾਮਲੇ ਦੇ ਵਿੱਚ ਜ਼ਰੂਰੀ ਆ ਕਿ ਫਲੋਰਾਈਡ ਦੀ ਜਿਹੜੀ ਮਾਤਰਾ ਆ ਇਹਨੂੰ ਇੱਕ ਤਾਂ RO ਸਿਸਟਮ ਜਿਹੜਾ ਆਪਾਂ ਕਹਿ ਦਿੰਦੇ ਹਾਂ ਪਲਾਂਟ ਲਾ ਕੇ ਜਿਹੜਾ RG ਇੰਤਜ਼ਾਰ ਜਿਹੜਾ ਆ ਕੀਤਾ ਜਾ ਸਕਦਾ ਆ, ਕਿਉਂਕਿ ਪਾਣੀ ਜਿਹੜਾ ਆ ਕਾਫੀ ਜੇ ਆਪਾਂ ਮੁੱਲ ਦੀ ਗੱਲ ਕਰੀਏ ਬੋਤਲ ਵਾਲਾ ਜਿਹੜਾ ਪਾਣੀ ਆ ਉਹ ਵੀ ਬੜਾ ਐਕਸਪੈਂਸਿਵ ਆ ਪੰਜਾਬ ਦੇ ਵਿੱਚ। ਪਰ ਨਾਲ ਦੀ ਇਹ ਵੀ ਇੱਕ ਦੇਖਣ ਦੇ ਵਿੱਚ ਪਿਛੇ ਜਿਹਾ ਆਪਾਂ ਰਿਪੋਰਟ ਇੱਕ ਸਾਂਝੀ ਕੀਤੀ ਸੀ ਕਿ ਜਿਹੜਾ ਪਾਣੀ ਆਪਾਂ ਮੁੱਲ ਦਾ ਲੈ ਵੀ ਲੈਂਦੇ ਹਾਂ ਉਹਦੇ ਉੱਤੇ ਵੀ ਆਪਾਂ ਨੂੰ ਪੱਕਾ ਨਹੀਂ ਪਤਾ ਹੁੰਦਾ ਵੀ ਇਹ ਸ਼ੁੱਧ ਹੈਗਾ ਆ ਕਿ ਨਹੀਂ, ਕਿਉਂਕਿ ਨਕਲੀ ਜਿਹੜਾ ਪਾਣੀ ਆ ਉਹ ਵੀ ਮਿਲਦਾ ਆ, ਤੁਹਾਨੂੰ ਇਹ ਵੀ ਜਿਹੜੀ ਗੱਲ ਜਿਹੜੀ ਹੈਗੀ ਆ। ਪਰ ਫਿਰ ਵੀ ਜਿਹੜੀ ਜਾਗਰੂਕਤਾ ਮੁਹਿੰਮ ਆ ਉਹ ਜਾਰੀ ਹੈਗੀ ਆ ਵੈਸੇ ਵਿਭਾਗਾਂ ਦੇ ਵੱਲੋਂ ਸਰਕਾਰ ਦੇ ਵੱਲੋਂ, ਪਰ ਨਾਲ ਦੀ ਨਾਲ ਜਿਹੜੀ ਪਿੰਡਾਂ ਦੇ ਵਿੱਚ ਤੁਸੀਂ ਕਹਿ ਸਕਦੇ ਵੀ ਆਪਣਾ ਪਾਣੀ ਜ਼ਰੂਰ ਚੈੱਕ ਕਰਵਾਓ। ਸਾਡੇ ਵਿੱਚ ਇਹ ਅਜੇ ਤੱਕ ਅਜੇ ਸਾਡੇ ਆਦਤ ਨਹੀਂ ਸਾਡੀ ਇਹ ਬਣੀ ਹੈਗੀ ਕਿ ਅਸੀਂ ਪਾਣੀ ਜਿਹੜਾ ਚੈੱਕ ਕਰਵਾਈਏ, ਚਾਹੇ ਤੁਸੀਂ ਘਰ ਸਮਰਥੀਵਲ ਲਗਵਾਇਆ ਹੋਇਆ ਆ, ਚਾਹੇ ਸਾਡੇ ਪਿੰਡ ਦਾ ਜਿਹੜਾ ਰਿਜ਼ਲਟ ਆ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ, ਪਰ ਤੁਸੀਂ ਜਿਹੜਾ ਚੈੱਕਅਪ ਜਿਹੜਾ ਆ ਜ਼ਰੂਰ ਕਰਾਉਣਾ ਚਾਹੀਦਾ ਆ। ਲੱਗਦਾ ਵੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉੱਥੇ ਕਰਦੇ ਆ, ਤੇ ਉਦਾਂ ਵੀ ਤੁਸੀਂ ਜਿਹੜਾ ਵਿਭਾਗ ਤੋਂ ਜਿਹੜਾ ਆ ਪਤਾ ਜਿਹੜਾ ਜ਼ਰੂਰ ਕਰ ਸਕਦੇ ਆ ਤੇ ਫਲੋਰਾਈਡ ਦੀ ਜਿਹੜੀ ਮਾਤਰਾ ਆ ਉਹ ਚੈੱਕ ਕਰਵਾ ਸਕਦੇ ਆ। ਤੇ ਆਪਣੇ ਨਾਲ ਰਾਜਮਿੰਦਰ ਸਿੰਘ ਜੀ ਵੀ ਜੁੜ ਚੁੱਕੇ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਉਹ ਕਹਿੰਦੇ ਵੀ ਇਹ ਜਿਹੜੇ ਉਹਨਾਂ ਨੇ ਇੱਕ ਫੋਟੋ ਭੇਜੀ ਆ ਜਿਹਦੇ ਵਿੱਚ ਕਿ ਕੁਛ ਬੱਚੇ ਜਿਹੜੇ ਆ ਉਹ ਕੰਮ ਕਰ ਰਹੇ ਆ, ਕੋਈ ਇੱਕ ਢਾਬੇ ਦੇ ਉੱਤੇ ਲੱਗਾ ਆ ਕੰਮ ਕਰਨ ਚਾਹ ਬਣਾਉਣ ਤੇ ਇੱਕ ਮੋਟਰਸਾਈਕਲ ਠੀਕ ਕਰ ਰਿਹਾ। ਉਹ ਕਹਿੰਦੇ ਵੀ ਇਹ ਜਿਹੜੇ ਛੋਟੂ ਹੁੰਦੇ ਨੇ ਜਿਹੜੇ ਕਿਸੇ ਢਾਬੇ ਜਾਂ ਵਰਕਸ਼ਾਪ ਉੱਤੇ ਕੰਮ ਕਰਦੇ ਨੇ, ਦਰਅਸਲ ਇਹ ਬੱਚੇ ਆਪਣੇ ਘਰ ਵਿੱਚ ਵੱਡੇ ਹੁੰਦੇ ਨੇ ਜੀ। ਬਹੁਤ ਵੱਡਾ ਜਿਹੜਾ ਆ ਮੈਸੇਜ ਤੁਸੀਂ ਭਾਜੀ ਦਿੱਤਾ, ਕਿਉਂਕਿ ਘੱਟੋ ਘੱਟ ਜ਼ਿੰਮੇਵਾਰੀਆਂ ਜਿਹੜੀਆਂ ਇਹਨਾਂ ਦੇ ਉੱਤੇ ਬਹੁਤ ਪੈ ਜਾਂਦੀਆਂ ਹਨਾ, ਤੇ ਜ਼ਿੰਮੇਵਾਰੀਆਂ ਦੇ ਨਾਲ ਇਹ ਜਿਹੜੇ ਬੱਚੇ ਜਿਹਨਾਂ ਨੂੰ ਆਪਾਂ ਛੋਟੇ ਵੈਸੇ ਛੋਟੂ ਹੀ ਕਹਿ ਕੇ ਬੁਲਾਉਂਦੇ ਆ, ਤੁਹਾਡੀ ਗੱਲ ਤਾਂ ਸਹੀ ਆ, ਉਹਨਾਂ ਦਾ ਨਾਂ ਤੋਂ ਨੀ ਪੁਕਾਰਿਆ ਜਾਂਦਾ, ਇਹ ਵੀ ਇੱਕ ਤਰ੍ਹਾਂ ਦੇ ਨਾਲ ਅਵਹੇਲਣਾ ਆ ਸਮਾਜ ਦੇ ਵਿੱਚ। ਬਹੁਤ ਸਾਰੇ ਇੱਦਾਂ ਦੇ ਬੱਚੇ ਜਿਹੜੇ ਹੈਗੇ, ਭਾਵੇਂ ਇੰਡੀਆ ਦੇ ਵਿੱਚ ਇਹ ਰੋਕ ਵੀ ਲਾਈ ਗਈ ਆ ਵੀ ਅੰਡਰ ਜਿਹੜੇ 18 ਆ ਉਹ ਕੰਮ ਨਹੀਂ ਕਰ ਸਕਦੇ, ਪਰ ਫੇਰ ਵੀ ਜਿਹੜੇ ਬੱਚੇ ਅੱਜ ਵੀ ਪਾਏ ਜਾਂਦੇ ਆ, ਕਿਉਂਕਿ ਇੱਕ ਇਹ ਆ ਸਰਕਾਰ ਨੇ ਕਹਿ ਤਾਂ ਦਿੱਤਾ ਵੀ 18 ਸਾਲ ਤੋਂ ਥੱਲੇ ਵਾਲਾ ਬੱਚਾ ਜਿਹੜਾ ਆ ਉਹ ਕੰਮ ਨਹੀਂ ਕਰੂੰਗਾ, ਜਾਂ 13 ਜਾਂ 14 ਸਾਲ ਤੋਂ ਥੱਲੇ ਕੰਮ ਨਹੀਂ ਕਰੂੰਗਾ, ਪਰ ਉਹਨਾਂ ਦੇ ਲਈ ਕੋਈ ਅਲਟਰਨੇਟਿਵ ਕੱਢਿਆ ਨਹੀਂ ਗਿਆ। ਅਲਟਰਨੇਟਿਵ ਦੇ ਤੌਰ ਤੇ ਉਹਨਾਂ ਨੇ ਕਿਹਾ ਜਾਂ ਤਾਂ ਉਹਨਾਂ ਦੇ ਲਈ ਕੋਈ ਜੋਬਾਂ ਦਾ ਪ੍ਰਬੰਧ ਕੀਤਾ ਜਾਂਦਾ ਹਨਾ, ਤੇ ਉਹ ਬੱਚਿਆਂ ਦੀ ਤਾਂ ਹੁਣ ਰੋਜੀ ਰੋਟੀ ਇੱਦਾਂ ਦੇ ਕੰਮਾਂ ਦੇ ਉੱਤੇ ਹੈਗੀ ਆ। ਜੇ ਕਿਤੇ ਉਹ ਕੰਮ ਕਰਦੇ ਆ ਤੇ ਨਾਲ ਦਾ ਗੁਆਂਢੀ ਜਿਹੜਾ ਆ ਉਹ ਸ਼ਿਕਾਇਤ ਕਰ ਦਿੰਦਾ। ਇੱਦਾਂ ਮੈਨੂੰ ਇੱਕ ਗ੍ਰਾਂ ਦੇ ਵਿੱਚ ਮਿਲਿਆ ਸੀ 2 ਸਾਲ ਪਹਿਲਾਂ ਬੱਚਾ, ਤੇ ਉਹਨੇ ਵੀ ਆਪਣੀ ਦਰਦ ਭਰੀ ਇੱਦਾਂ ਦੀ ਕਹਾਣੀ ਸੁਣਾਈ ਸੀ। ਉਹ ਕਹਿੰਦਾ ਵੀ ਸਾਡੀ ਸ਼ਿਕਾਇਤ ਕਰ ਦਿੰਦੇ ਆ ਨਾ ਵੀ ਅਸੀਂ ਕਿੱਥੇ ਜਾਈਏ, ਤੇ ਸਾਨੂੰ ਕਈ ਵਾਰੀ ਲੁਕੋ ਕੇ ਜਿਹੜੇ ਰੱਖਦੇ ਆ, ਤੇ ਪੈਸੇ ਬੜੇ ਥੋੜੇ ਦਿੱਤੇ ਜਾਂਦੇ ਆ ਜਦੋਂ ਦਾ ਇਹ ਕਾਨੂੰਨ ਜਿਹੜਾ ਆ ਪਾਸ ਹੋਇਆ ਆ। ਤੇ ਪਰ ਫੇਰ ਵੀ ਇਹ ਜਿਹੜੇ ਬੱਚੇ ਆ ਉਹਨਾਂ ਨੂੰ ਸਲਾਮ ਆ ਕਿ ਆਪਣੀ ਜਿਹੜੀ ਜ਼ਿੰਦਗੀ ਜੀਂਦੇ ਆ, ਭੀਖ ਨਹੀਂ ਮੰਗਦੇ, ਆਪਣਾ ਕੰਮ ਕਰਦੇ ਆ, ਮਿਹਨਤ ਕਰਦੇ ਆ, ਕੰਮ ਸਿੱਖਦੇ ਆ, ਤੇ ਇੱਕ ਦਿਨ ਜਿਹੜੇ ਆ ਵੱਡੇ ਹੋ ਕੇ ਵਧੀਆ ਜਿਹੜੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗ ਜਾਂਦੇ ਆ। ਤੇ ਖੈਰ ਨਾਲ ਹੀ ਉਹਨਾਂ ਨੇ ਕਿਹਾ ਵੀ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਜ਼ਰ ਤੁਮਾਰੀ ਨਾਲ ਸਾਂਝ ਜਿਹੜੀ ਆ ਸਾਨੂੰ ਬਣਾਈ ਆ। ਰਾਜਮਿੰਦਰ ਸਿੰਘ ਜੀ ਬਹੁਤ ਬਹੁਤ ਵੱਡਾ ਧੰਨਵਾਦ ਹੈ। ਬਲਰਾਜ ਸਿੰਘ ਜੀ ਵੀ ਜੁੜ ਚੁੱਕੇ ਆਪਣੇ ਨਾਲ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਸਤਿ ਸ੍ਰੀ ਅਕਾਲ ਬਲਰਾਜ ਸਿੰਘ ਜੀ, ਤੇ ਕਹਿੰਦੇ ਪ੍ਰੋਗਰਾਮ ਜਿਹੜਾ ਆ ਨਾਈਸ ਚੱਲ ਰਿਹਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਆਪਾਂ ਇੱਕ ਗਾਣਾ ਹੋਰ ਸੁਣਦੇ ਹਾਂ ਦੋਸਤੋ, ਤੇ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਪੰਜਾਬ ਦਾ ਪਾਣੀ ਮੈਂ, ਪੰਜਾਬ ਦਾ ਪਾਣੀ ਮੈਂ, ਪੰਜਾਬ ਦਾ ਪਾਣੀ ਮੈਂ, ਪੰਜਾਬ ਦਾ ਪਾਣੀ ਮੈਂ। ਲੋਕਾਂ ਜ਼ਹਿਰ ਬਣਾ ਦਿੱਤਾ ਅੰਮ੍ਰਿਤ ਦਾ ਹਾਣੀ ਮੈਂ, ਪੰਜਾਬ ਦਾ ਪਾਣੀ ਮੈਨੂੰ ਕੈਂਸਰ ਕਹਿੰਦੇ ਨੇ ਸੀ ਗੁਰਾਂ ਦੀ ਬਾਣੀ ਮੈਂ,
ਪੰਜਾਬ ਦਾ ਪਾਣੀ
ਮੈਨੂੰ ਡੋਲਿਆ ਰੱਜ ਰੱਜ ਕੇ ਇੱਥੋਂ ਫੇਰ ਲਿਆ ਮੈਨੂੰ ਰੋਗੀ ਕਰ ਛੱਡਿਆ ਭੁੱਲ ਗਿਆ
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮ ਰੇਡੀਓ ਦੇ ਨਾਲ ਸਾਂਝ ਬਣਾਈ ਆ ਤੇ ਦੋਸਤੋ ਜਦੋਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿਹੜੀਆਂ ਹੋਈਆਂ ਸੀ ਉਦੋਂ ਆਪਾਂ ਗੱਲਬਾਤ ਕੀਤੀ ਸੀ ਕਿ ਇੱਕ ਪੰਚਾਇਤੀ ਰਾਜ ਦੀ ਇੱਕ ਕਲਪਨਾ ਕੀਤੀ ਸੀ ਸਾਡੇ ਬਜ਼ੁਰਗਾਂ ਨੇ ਸਾਡੇ ਲੀਡਰਾਂ ਨੇ ਜਦੋਂ ਆਜ਼ਾਦੀ ਵੇਲੇ ਸੰਵਿਧਾਨ ਜਿਹੜਾ ਲਿਖਿਆ ਗਿਆ ਉਹਦੇ ਵਿੱਚ ਕਿਹਾ ਸੀ ਵੀ ਜਿੰਨੀਆਂ ਲੋਅਰ ਜਿਹੜੀਆਂ ਚੋਣਾਂ ਹੋਣਗੀਆਂ ਇਹਨਾਂ ਨੂੰ ਬੜਾ ਸੁਚੱਜੇ ਢੰਗ ਦੇ ਨਾਲ ਤੇ ਬੜਾ ਤਾਕਤਵਰ ਤਰੀਕੇ ਦੇ ਨਾਲ ਕਰਵਾਉਣਾ ਚਾਹੀਦਾ ਇਹਨਾਂ ਨੂੰ ਜ਼ਿਆਦਾ ਪਾਵਰ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਆ ਇਹ ਇੱਕ ਆਧਾਰ ਲੋਕਤੰਤਰੀ ਤਰੀਕੇ ਦਾ ਜਿਹੜਾ ਬਣਾਇਆ ਜਾ ਸਕੇ ਪਰ ਹੁੰਦਾ ਬੜਾ ਉਲਟ ਆ ਅਸੀਂ ਉੱਪਰਲੀਆਂ ਚੋਣਾਂ ਦੇ ਉੱਤੇ ਬਹੁਤ ਜ਼ੋਰ ਦਿੰਦੇ ਹਾਂ ਚਾਹੇ ਉਹ MP ਤੋਂ ਆਪਾਂ ਸਟਾਰਟ ਕਰ ਲਈਏ ਤੇ ਕੱਲ ਪਰਸੋਂ ਹੋ ਕੇ ਸਾਡੀਆਂ ਨਤੀਜੇ ਆਏ ਨੇ ਜਿਹੜੇ ਲੋਕਲ ਅਸੈਂਬਲੀ ਦੀਆਂ ਤੇ ਉਹਨਾਂ ਦੇ ਉੱਤੇ ਜ਼ਿਆਦਾ ਜਿਹੜਾ ਆਪਣਾ ਜ਼ੋਰ ਜਿਹੜਾ ਰਹਿ ਗਿਆ ਪਰ ਜਿਹੜਾ ਪੰਚਾਇਤੀ ਰਾਜ ਦੀ ਆਪਾਂ ਗੱਲ ਕਰਦੇ ਸੀ ਜਿਹਦੇ ਵਿੱਚ ਪੰਚਾਇਤ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਹੋਈ ਸੀ ਉਹਨਾਂ ਉੱਤੇ ਇੰਨਾ ਜ਼ੋਰ ਨਹੀਂ ਦਿੱਤਾ ਜਾਂਦਾ ਪਰ ਪੰਚਾਇਤ ਦੇ ਉੱਤੇ ਇੱਕ ਆਪਣਾ ਹੈਗਾ ਅਜੇ ਵੀ ਉਹਨੂੰ ਵੀ ਇਸ ਤਰੀਕੇ ਲੋਕਤੰਤਰੀ ਵਿਧੀ ਦੇ ਤਰੀਕੇ ਦੇ ਨਾਲ ਨਹੀਂ ਲਿਆ ਜਾਂਦਾ ਅੱਜ ਕੱਲ੍ਹ ਚੋਣਾਂ ਜਿਹੜੀਆਂ ਆ ਚੁੱਕੀਆਂ ਆ ਤੇ 30 ਦਸੰਬਰ ਨੂੰ ਜਿਹੜੀਆਂ ਹੁਣ ਜਾ ਰਹੀਆਂ ਇਸੇ ਸਾਲ ਦੇ ਐਂਡ ਦੇ ਵਿੱਚ ਤੇ ਬੜੀ ਗਹਿਮਾ ਗਹਿਮੀ ਜਿਹੜੀ ਆ ਚੱਲ ਰਹੀ ਆ ਉਸ ਮਾਮਲੇ ਦੇ ਵਿੱਚ ਇਹ ਵੀ ਹੈਗਾ ਵੀ ਬਹੁਤ ਸਾਰੇ ਦੋਸਤ ਜਿਹੜੇ ਆ ਜਾਂ ਜੇ ਆਪਾਂ ਕਹਿ ਦਈਏ ਵੀ ਜਿਹੜੇ ਸਰਪੰਚੀ ਦੇ ਚਾਹਵਾਨ ਹੈਗੇ ਆ ਤੇ ਦੋਸਤ ਮੈਂ ਇਸ ਕਰਕੇ ਰੱਖਦੇ ਹਾਂ ਵੀ ਚਲੋ ਸਾਰਿਆਂ ਦੇ ਉਹ ਸਾਂਝੇ ਹੈਗੇ ਆ ਕਿਉਂਕਿ ਚਲੋ ਲੋਕਤੰਤਰੀ ਵਿਧੀ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਆ ਪੋਲੀਟਿਕਸ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਆ ਕਿਉਂਕਿ ਜਿਹੜੇ ਚੰਗੇ ਬੰਦੇ ਆ ਉਹ ਮੁੱਖ ਮੋੜ ਰਹੇ ਆ ਅੱਜ ਕੱਲ੍ਹ ਦੀ ਪੋਲੀਟਿਕਸ ਤੋਂ ਪਰ ਜੇ ਚੰਗੇ ਬੰਦੇ ਆਉਂਦੇ ਆ ਤੇ ਉਹ ਜ਼ਰੂਰ ਕੁਛ ਨਾ ਕੁਛ ਵਧੀਆ ਕੰਮ ਕਰਨਗੇ ਪਰ ਜਿਹੜੀਆਂ ਸਰਕਾਰਾਂ ਆ ਉਹ ਇਹਨਾਂ ਚੋਣਾਂ ਨੂੰ ਜਿਹੜਾ ਆ ਉਹ ਆਨੇ ਬਹਾਨੇ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੀਆਂ ਰਹਿੰਦੀਆਂ ਤੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੁਣ ਗ੍ਰਹਿਣ ਲੱਗਾ ਹੋਇਆ ਆ ਉਹ ਰਾਖਵੇਂ ਕਰਨ ਦਾ ਜਿਹੜਾ ਗ੍ਰਹਿਣ ਲੱਗ ਗਿਆ ਪੰਚਾਇਤੀ ਚੋਣਾਂ ਨੂੰ ਚੋਣ ਜਾਬਤਾ ਵੈਸੇ ਲੱਗ ਚੁੱਕਾ ਤੇ ਹੁਣ ਤੱਕ ਲੇਟ ਇਸ ਕਰਕੇ ਹੁੰਦੀਆਂ ਰਹੀਆਂ ਚੋਣਾਂ ਇਹ ਸਰਪੰਚੀ ਦੀਆਂ ਕਿ ਜਿਹੜੀਆਂ ਰਾਖਵੇਂ ਕਰਨ ਦਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਵਿਧੀ ਆ ਉਹ ਨਹੀਂ ਅਪਣਾਈ ਗਈ ਪਰ ਇੱਕ ਤਰ੍ਹਾਂ ਦੇ ਨਾਲ ਇਹਨੂੰ ਰਾਖਵਾਂ ਕਰਨ ਜਿਹੜੀ ਕਿ ਇੱਕ ਤਰ੍ਹਾਂ ਦੀ ਰੈਪ੍ਰੈਜੈਂਟੇਸ਼ਨ ਦਿੱਤੀ ਗਈ ਸੀ ਕਿ ਸਾਰਿਆਂ ਨੂੰ ਜਿਹੜਾ ਆ ਰਹਿਨੁਮਾਈ ਕਰਨ ਦਾ ਅਧਿਕਾਰ ਮਿਲੇ ਉਹ ਇੱਕ ਦੂਜੇ ਨੂੰ ਥੱਲੇ ਲਾਉਣ ਦੇ ਲਈ ਜਿਹੜਾ ਵਰਤਿਆ ਜਾ ਰਿਹਾ ਆ ਤੇ ਚੋਣ ਜਾਬਤਾ ਲੱਗ ਚੁੱਕਾ ਜਦਕਿ ਉਸ ਤੋਂ ਬਾਅਦ ਜਿਹੜਾ ਰਾਖਵੇਂ ਕਰਨ ਨਹੀਂ ਹੋ ਸਕਦਾ ਜਿੱਦਾਂ ਦਾ ਹੈਗਾ ਉਦਾਂ ਦਾ ਰਹਿਣਾ ਚਾਹੀਦਾ ਪਰ ਇਹ ਦੇਖੋ ਕਿ ਅੱਜ ਵੀ ਜਿਹੜੀਆਂ ਸਰਕਾਰਾਂ ਕੋਈ ਵੀ ਆ ਜਾਣ ਉਹ ਆਪਣੇ ਤਰੀਕੇ ਦੇ ਨਾਲ ਬਦਲ ਦਿੰਦੀਆਂ ਆਪਣੇ ਜਾਣੀ ਜਿਹੜੇ ਚਹੇਤੇ ਆ ਉਹਨਾਂ ਦੇ ਅਨੁਸਾਰ ਜਿਹੜੀਆਂ ਬਦਲ ਦਿੰਦੀਆਂ ਆ ਜਿੱਦਾਂ ਮੈਂ ਆਪਣੇ ਪਿੰਡ ਦੀ ਗੱਲ ਦੱਸ ਦਵਾਂ ਪਹਿਲਾਂ ਜਿਹੜਾ ਜਨਰਲ ਸੀ ਜਨਰਲ ਤੋਂ ਬਾਅਦ SC ਕੀਤਾ ਗਿਆ ਤੇ ਕੱਲ ਪਤਾ ਲੱਗਾ ਵੀ ਹੁਣ SC ਦੇ ਵਿੱਚ ਵੀ ਜਿਹੜੀ ਆ ਉਹ ਔਰਤ ਲਈ ਰਾਖਵਾਂ ਕਰਨ ਕਰ ਦਿੱਤਾ ਗਿਆ ਕਿਉਂਕਿ ਇਹ ਕਿਹਾ ਗਿਆ ਵੀ ਔਰਤਾਂ ਨੂੰ ਵੀ ਜਿਹੜੀ ਰੈਪ੍ਰੈਜੈਂਟੇਸ਼ਨ ਆ ਉਹ ਪੂਰੇ ਤਰੀਕੇ ਨਾਲ ਮਿਲਣੀ ਚਾਹੀਦੀ ਆ ਪਰ ਹੁਣ ਉਹ ਤੋਂ ਕੀ ਹੁੰਦਾ ਕਿ ਕੋਈ ਬੰਦਾ ਤਿਆਰ ਆ, ਪਿਛਲੇ ਦੋ ਤਿੰਨ ਮਹੀਨੇ ਤੋਂ ਤਿਆਰ ਹੋਇਆ ਆ, ਤੇ ਇੱਕਦਮ ਹੀ ਜਿਹੜਾ ਆ ਉਹ ਲੱਭਣਾ ਪੈ ਗਿਆ, ਹੁਣ ਔਰਤ ਨੂੰ ਲੱਭਣਾ ਪੈ ਗਿਆ, ਤੇ ਇਹਦੇ ਵਿੱਚ ਖਲਲ ਪੈ ਗਿਆ ਉਸ ਲੋਕਤੰਤਰੀ ਵਿਧੀ ਦੇ ਵਿੱਚ। ਜਾਂ ਤਾਂ ਇਹ 3 ਮਹੀਨੇ ਪਹਿਲਾਂ ਹੋਇਆ ਹੁੰਦਾ, ਹਨਾ, ਉਹਦੇ ਵਿੱਚ ਲੋਕੀ ਆਪਣਾ ਸਰਬਸੰਮਤੀ ਕਰ ਸਕਦੇ ਆ, ਲੋਕਾਂ ਦੇ ਨਾਲ ਬਹਿ ਕੇ ਗੱਲ ਵਿਚਾਰ ਕਰ ਸਕਦੇ ਆ, ਤੇ ਇੱਕਦਮ ਹੀ ਏਦਾਂ ਦਾ ਹੋ ਜਾਣਾ, ਕਿਉਂਕਿ ਹੁਣ ਜਿਹੜੇ ਪੇਪਰ ਵੀ ਦਾਖਲ ਜਿਹੜੇ ਆ ਦਾਖਲ ਹੋ ਜਾਣੇ, ਕਿਉਂਕਿ 7 ਦਸੰਬਰ ਨੂੰ ਅਜੇ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਆ ਉਹ ਹੋਇਆ ਆ, ਤੇ ਪ੍ਰਸ਼ਾਸਨ ਵੱਲੋਂ ਜਿਹੜਾ ਸਿਆਸੀ ਦਬਾਅ ਆ ਉਹ ਇੰਨਾ ਜ਼ਿਆਦਾ ਆ ਕਿ ਸਭ ਨਿਯਮਾਂ ਨੂੰ ਜਿਹੜਾ ਆ ਛਿੱਕੇ ਟੰਗਿਆ ਜਿਹੜਾ ਜਾ ਰਿਹਾ ਆ, ਤੇ ਜਿਹੜੇ ਸੂਬੇ ਦਾ ਚੋਣ ਕਮਿਸ਼ਨ ਆ ਉਹਦੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਆ ਉਹ ਪਹੁੰਚ ਰਹੀਆਂ ਆ, ਜਿਹੜੀਆਂ ਕਿਉਂਕਿ ਜਿਹੜਾ ਡਿਪਟੀ ਕਮਿਸ਼ਨਰ ਚੇਂਜ ਕਰ ਸਕਦਾ ਹੁੰਦਾ ਆ, ਤੁਹਾਡੇ ਜਿਹੜੇ ਪਿੰਡ ਦੇ ਵਿੱਚ ਜਨਰਲ ਆ ਉਹਨੂੰ ਕਿਸੇ ਵੀ ਤਰੀਕੇ ਨਾਲ ਰਾਖਵੇਂ ਕਰਨ ਦੇ ਵਿੱਚ ਜਿਹੜਾ ਬਦਲ ਸਕਦਾ, ਜਦਕਿ ਕਾਨੂੰਨੀ ਤੌਰ ਦੇ ਉੱਤੇ ਜਦੋਂ ਦਾ ਹੁਣ 7 ਦਸੰਬਰ ਤੋਂ ਬਾਅਦ ਉਹ ਨਹੀਂ ਬਦਲ ਸਕਦਾ, ਪਰ ਫਿਰ ਇੱਕ ਤਰ੍ਹਾਂ ਦੇ ਨਾਲ ਬਦਲਿਆ ਜਾ ਰਿਹਾ ਆ। ਇਹ ਗੰਭੀਰ ਜਿਹੜਾ ਨੋਟਿਸ ਲਿਆ ਆ ਕਮਿਸ਼ਨ ਨੇ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਉਹਦੀ ਜਵਾਬ ਤਲਬੀ ਜਿਹੜੀ ਆ ਉਹ ਕਰ ਲਈ ਆ, ਪਰ ਫੇਰ ਵੀ ਜਿਹੜਾ ਅਜੇ ਤੱਕ ਜਿਹੜਾ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਆ ਦੂਜੇ ਨੂੰ ਜਾਣੀ ਇੱਕ ਤਰ੍ਹਾਂ ਨਾਲ ਪੋਲਿਟਿਕਸ ਦੇ ਵਿੱਚ, ਕਿਉਂਕਿ ਜੇ ਤੁਸੀਂ ਚੋਣਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਜਿਹੜਾ ਢੰਗ ਤਰੀਕਾ ਨਹੀਂ ਵਰਤੋਂਗੇ ਤਾਂ ਸ਼ਾਇਦ ਉਹ ਲੋਕਤੰਤਰੀ ਵਿਧੀ ਦੇ ਵਿੱਚ ਖਲਲ ਪੈ ਸਕਦਾ ਹੈ। ਪਰ ਸਰਕਾਰਾਂ ਕੋਈ ਵੀ ਹੋਣ, ਇਹਨਾਂ ਪੰਚਾਇਤਾਂ ਨੂੰ, ਪੰਚਾਇਤਾਂ ਦੀਆਂ ਚੋਣਾਂ ਜਾਂ ਬਲਾਕ ਸੰਮਤੀ ਜਾਂ ਜ਼ਿਲ੍ਹਾ ਪਰਿਸ਼ਦ ਹੈ, ਇਹਨਾਂ ਨੂੰ ਜਿਹੜਾ ਲੋਕਾਂ ਦੇ ਤੱਕ ਪਹੁੰਚਣ ਨਹੀਂ ਦਿੱਤਾ ਜਾਂਦਾ, ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਤੱਕ ਉਹਨਾਂ ਨੂੰ ਅਵੇਅਰਨੈਸ ਜਿਹੜੀ ਆ ਉਹ ਹੋਣ ਨਹੀਂ ਦਿੱਤੀ ਜਾਂਦੀ। ਸ਼ਾਇਦ ਇਹੀ ਕਾਰਨ ਆ ਕਿ ਅਸੀਂ ਬੇਸਿਕ ਤੌਰ ਤੇ MLA ਤੋਂ ਸਟਾਰਟਿੰਗ ਕਰਦੇ ਹਾਂ ਵੀ ਤਾਕਤਵਰ ਬੰਦਾ ਜਿਹੜਾ ਆ ਉਹ MLA ਆ, ਪਰ ਤੁਸੀਂ ਹੈਰਾਨ ਹੋਵੋਗੇ, ਮੈਂ ਵੀ ਕਈ ਵਾਰੀ ਇਹ ਗੱਲ ਸ਼ੇਅਰ ਕਰ ਚੁੱਕਾ ਕਿ MLA ਦੇ ਕੋਲ ਬਹੁਤੇ ਅਧਿਕਾਰ ਨਹੀਂ ਹੁੰਦੇ, ਮਿਨਿਸਟਰ ਦੇ ਕੋਲ ਅਧਿਕਾਰ ਜਿਹੜੇ ਹੁੰਦੇ ਆ, MLA ਤਾਂ ਸਿਰਫ ਤੁਹਾਨੂੰ ਇੱਕ ਰੈਪ੍ਰੈਜੈਂਟ ਕਰ ਰਿਹਾ ਆ ਉਸ ਹਲਕੇ ਨੂੰ, ਤੇ ਜਾ ਕੇ ਅਸੈਂਬਲੀ ਦੇ ਵਿੱਚ ਜਿਹੜਾ ਕੁਐਸਚਨ ਆ ਉਹ ਪੇਸ਼ ਕਰਦਾ, ਤੇ ਉਹ ਜਿਹੜਾ ਸਰਪੰਚ ਆ ਉਹਦੇ ਕੋਲ ਬੜੇ ਅਧਿਕਾਰ ਹੁੰਦੇ ਆ, ਬਹੁਤ ਸਾਰੇ ਜਿਹੜੇ ਥਾਵਾਂ ਦੇ ਉੱਤੇ ਉਹਦਾ ਸਾਈਨ ਜਿਹੜਾ ਚੱਲਦਾ ਆ, ਤੁਸੀਂ ਵੀ ਦੇਖਿਆ ਹੋਣਾ ਆ ਵੀ ਜਿੱਥੇ ਮਿਨਿਸਟਰ ਦੇ ਸਾਈਨ ਨਹੀਂ ਚੱਲਦੇ ਉੱਥੇ ਸਰਪੰਚ ਦੇ ਜਿਹੜੇ ਸਾਈਨ ਆ ਉਹ ਚੱਲਦੇ ਆ, ਪਰ ਉਹਦੇ ਵਿੱਚ ਜਿਹੜੀਆਂ ਜ਼ਰੂਰੀ ਜਿਹੜੀਆਂ ਗੱਲਾਂ ਉਹ ਲੋਕਤੰਤਰੀ ਵਿਧੀ ਜਿਹੜੀ ਲੋਕਤੰਤਰ ਸਾਨੂੰ ਦਿੱਤਾ ਗਿਆ ਲੋਕਾਂ ਦਾ ਰਾਜ ਉਹਦੇ ਵਿੱਚ ਜ਼ਰੂਰ ਜਿਹੜਾ ਆ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਆ, ਜੇ ਕੋਈ ਉਹਨਾਂ ਨੂੰ ਲੱਗਦਾ ਆ ਤਾਂ ਉਹਨਾਂ ਨੂੰ ਜਿਹੜੀਆਂ ਸ਼ਿਕਾਇਤਾਂ ਜ਼ਰੂਰ ਕਰਨੀਆਂ ਚਾਹੀਦੀਆਂ ਆ ਚੋਣ ਕਮਿਸ਼ਨ ਨੂੰ, ਤਾਂ ਕਿ ਇਹੋ ਜਿਹੀਆਂ ਗੱਲਾਂ ਨੂੰ ਜਿਹੜਾ ਨਾਥਿਆ ਉਹ ਪਾਇਆ ਜਾ ਸਕੇ। ਤੇ ਆਪਣੇ ਨਾਲ ਗਗਨ ਜੀ ਵੀ ਜੁੜੇ ਆ, ਤੇ ਗਗਨ ਜੀ ਹੁਣੀ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਗੁਰ ਫਤਿਹ ਦੀ ਸਾਂਝ ਬਣਾਈ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਨਾਲ ਹੀ ਉਹਨਾਂ ਨੇ ਪੁੱਛਿਆ ਵੀ ਹਾਲ ਚਾਲ ਕੀ ਆ। ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਆ। ਤੇ ਬਲਵਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਨੇ ਕੈਲਮ ਵੇਲ ਕਲੱਬ ਵਾਲੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਕਹਿੰਦੇ ਪੰਜਾਬੀ ਆਪਾਂ ਸੁਣ ਰਹੇ ਹਾਂ। ਉਹ ਕਹਿੰਦੇ ਵੀ ਬਹੁਤ ਇੰਪੋਰਟੈਂਟ ਜਿਹੜੇ ਫੈਕਟਰ ਤੁਸੀਂ ਦਿੱਤੇ ਆ, ਡਰਿੰਕਿੰਗ ਵਾਟਰ ਜਿਹੜਾ ਪੰਜਾਬ ਦੇ ਵਿੱਚ ਸਮੱਸਿਆ ਜਿਹੜੀ ਬਹੁਤ ਡੂੰਘੀ ਜਿਹੜੀ ਹੋ ਰਹੀ ਆ, ਤੇ ਉਹ ਕਹਿੰਦੇ ਵੀ ਹਰ ਇੱਕ ਨੂੰ ਜਿਹੜਾ ਕੁਛ ਨਾ ਕੁਛ ਕੰਟਰੀਬਿਊਟ ਜ਼ਰੂਰ ਕਰਨਾ ਚਾਹੀਦਾ ਆ ਤਾਂ ਕਿ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾ ਸਕੇ, ਕਿਉਂਕਿ ਪਾਣੀ ਜਿਹੜਾ ਆ ਜਿਵੇਂ ਤੁਸੀਂ ਮਨਮੋਹਨ ਬਾਰਸ ਦਾ ਹੁਣੇ ਗੀਤ ਵੀ ਸੁਣ ਕੇ ਹਟੇ ਸੀ ਕਿ ਪਾਣੀ ਜਿਹੜਾ ਆ ਉਹ ਨਿਹਾਇਤ ਜ਼ਰੂਰੀ ਚੀਜ਼ ਆ, ਹਵਾ ਤੋਂ ਬਾਅਦ ਜਿਹੜੀ ਸਾਨੂੰ ਦੂਜੀ ਚੀਜ਼ ਚਾਹੀਦੀ ਆ, ਜ਼ਰੂਰੀ ਚੀਜ਼ ਚਾਹੀਦੀ ਆ, ਉਹ ਪਾਣੀ ਆ, ਤੇ ਪਾਣੀ ਤੋਂ ਬਗੈਰ ਜਿਹੜਾ ਜੀਵਨ ਆ ਉਹ ਕਹਿ ਲਓ ਵੀ ਆਪਾਂ ਸੋਚ ਹੀ ਨਹੀਂ ਸਕਦੇ, ਇਸ ਕਰਕੇ ਇਹਦੇ ਬਾਰੇ ਜ਼ਰੂਰ ਸਾਨੂੰ ਜਿਹੜਾ ਆ ਸੁਚੇਤ ਜਿਹੜਾ ਆ ਹੋਣਾ ਚਾਹੀਦਾ ਆ। ਤੇ ਖੈਰ ਆਪਾਂ ਇੱਕ ਗਾਣਾ ਹੋਰ ਸੁਣਦੇ ਹਾਂ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮਾਇਆ ਕਾਦੀ ਤੂੰ ਮੈਂ ਮਿਲਾਇਆ ਚੰਨ ਜਿਹੇ ਮੱਥੇ ਪਿਓੜੀ ਕਾਦੀ ਪਾਇਆ ਮੇਰੇ ਆਵੇ ਮਾਇਆ ਕਾਦੀ ਤੂੰ ਤੂੰ ਮੈਂ ਮਿਲਾਇਆ ਮੇਰੇ ਆਵੇ ਮਾਇਆ ਕਾਦੀ ਤੂੰ ਤੂੰ ਮੈਂ ਮਿਲਾਇਆ ਪਰਿਆ ਜ਼ਮਾਨਾ ਪਿਆ ਬੇਈਮਾਨੀ ਠੱਗੀ ਵਸਦੇ ਘਰਾਂ ਨੂੰ ਦਿੰਦਾ ਪੱਟਵੇ ਛੁਦਾਈਆ ਮੇਰੇ ਆਵੇ ਮਾਇਆ ਕਾਦੀ ਤੂੰ ਤੂੰ ਮੈਂ ਮਿਲਾਇਆ ਮੇਰੇ ਆਵੇ ਮਾਇਆ ਕਾਦੀ ਤੂੰ ਤੂੰ ਮੈਂ ਮਿਲਾਇਆ ਹਾਰ ਮਾਰਚ ਵੀ ਹੁੰਦਾ ਏ ਸੁਬਾਦ ਵੇ ਸਿਪਾਹੀਆ ਮੇਰੇ ਆਵੇ ਮਾਇਆ ਕਾਦੀ ਤੂੰ ਤੂੰ ਮੈਂ ਮਿਲਾਇਆ ਮੇਰੇ ਆਵੇ ਮਾਇਆ ਕਾਦੀ ਤੂੰ ਤੂੰ ਮੈਂ ਮਿਲਾਇਆ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਸਾਂਝ ਬਣਾਈ ਹੋਈ ਆ ਤੇ ਆਪਣੇ ਨਾਲ ਗੁਰਪ੍ਰੀਤ ਜੀ ਜੁੜੇ ਆ ਤੇ ਗੁਰਪ੍ਰੀਤ ਜੀ ਹੁਣੀ ਆਪਾਂ ਨੂੰ ਜਿਹੜੀ ਸਿਹਤ ਦੇ ਮੁਤਾਲਕ ਭੇਜਦੇ ਹੁੰਦੇ ਆ ਕੁਛ ਨਾ ਕੁਛ ਤੇ ਇਸ ਵਾਰ ਵੀ ਉਹਨਾਂ ਨੇ ਭੇਜ ਦਿੱਤਾ ਆ ਮੈਸੇਜ ਤੇ ਵੈਸੇ ਉਹਨਾਂ ਨੇ ਜਿਹੜੇ ਦੱਸਿਆ ਵੀ ਉਬਲੇ ਆਲੂ ਖਾਣ ਦੇ ਅੱਜ ਫਾਇਦੇ ਉਹਨਾਂ ਨੇ ਦੱਸੇ ਆ ਵੈਸੇ ਜਿਹੜੇ ਦੋਸਤ ਡਾਇਟਿੰਗ ਕਰਦੇ ਆ ਕਿਉਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਮੋਟਾਪਾ ਬੜਾ ਹੁੰਦਾ ਆ ਮੋਟਾਪਾ ਜਿਹੜਾ ਆ ਪਤਾ ਨੀ ਲੱਗਦਾ ਵੀ ਕਿੱਦਾਂ ਹੋ ਜਾਂਦਾ ਆ ਵੈਸੇ ਮੇਰੇ ਵਰਗੇ ਬੰਦੇ ਦਾ ਜਿਹੜੇ ਬਚੇ ਆ ਜਿੰਨਾ ਮਰਜ਼ੀ ਖਾ ਲਈਏ ਪਰ ਜਿਹੜੇ ਜ਼ਿਆਦਾਤਰ ਦੋਸਤਾਂ ਦੀ ਇਹ ਹੈਗੀ ਆ ਵੀ ਆਲੂ ਜਿਹੜੇ ਆ ਨਹੀਂ ਖਾਣੇ ਚਾਹੀਦੇ ਕਿਉਂਕਿ ਆਲੂ ਜਿਹੜਾ ਆ ਇਹ ਮੋਟਾਪਾ ਜਿਹੜਾ ਕਰਦਾ ਪਰ ਇਹਨਾਂ ਨੇ ਜਿਹੜੀ ਖਬਰ ਭੇਜੀ ਆ ਉਹਦੇ ਵਿੱਚ ਕਿਹਾ ਇਹਨਾਂ ਨੇ ਵੀ ਸਬਜ਼ੀਆਂ ਦਾ ਰਾਜਾ ਕੌਣ ਹੈ ਤੇ ਕਹਿੰਦੇ ਵੀ ਇਹ ਸਵਾਲ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਉਹ ਕਹਿੰਦੇ ਵੀ ਜੇ ਇਸ ਕਰਕੇ ਜਿਹੜਾ ਰਾਜਾ ਆ ਉਹ ਆਲੂ ਆ ਤਾਂ ਕਿਉਂਕਿ ਕਹਿੰਦੇ ਵੀ ਉਹ ਰਸੋਈ ਕਿਸੇ ਕੰਮ ਦੀ ਨੀ ਮੰਨੀ ਜਾਂਦੀ ਜਿਸ ਰਸੋਈ ਦੇ ਵਿੱਚ ਆਲੂ ਨਹੀਂ ਹੈਗਾ। ਵੈਸੇ ਰਾਜਾ ਇਹਨਾਂ ਦਾ ਵੀ ਵੈਸੇ ਸਹੀ ਆ ਕਿ ਜੇ ਇਸ ਪੱਖੋਂ ਦੇਖੀਏ ਆਪਾਂ ਕਿ ਜਿਹੜਾ ਰਾਜਾ ਆ ਉਹ ਆਲੂ ਹੀ ਹੁੰਦਾ ਕਿਉਂਕਿ ਹਰ ਜਗ੍ਹਾ ਦੇ ਉੱਤੇ ਪਾਇਆ ਜਿਹੜਾ ਜਾਂਦਾ ਸਬਜ਼ੀ ਜਿਹੜੀ ਮਰਜ਼ੀ ਦੇ ਵਿੱਚ ਸਾਗ ਤੋਂ ਬਿਨਾਂ ਤੇ ਮੀਟ ਤੋਂ ਬਿਨਾਂ ਹਨਾ ਇਹਦੇ ਵਿੱਚ ਨੀ ਪੈਂਦਾ ਆਲੂ, ਬਾਕੀ ਜੇ ਚ ਮਰਜ਼ੀ ਪਾ ਲਓ। ਪਰ ਜੇ ਰਾਜੇ ਦੀ ਆਪਾਂ ਗੱਲ ਕਰੀਏ ਵੈਸੇ ਕਿਹਾ ਤਾਂ ਇਹ ਜਾਂਦਾ ਵੀ ਜੇ ਟੈਕਨੀਕਲੀ ਗੱਲਾਂ ਦੇ ਉੱਤੇ ਕਰੀਏ ਵੀ ਜਿਹੜਾ ਬੈਂਗਣ ਆ ਉਹ ਰਾਜਾ ਹੁੰਦਾ ਕਿਉਂਕਿ ਉਹਦੇ ਸਿਰ ਦੇ ਉੱਤੇ ਜਿਹੜਾ ਤਾਜ ਵੀ ਹੁੰਦਾ ਆ ਜਿਹੜਾ ਉਹਦਾ ਉੱਪਰੋਂ ਦੇਖਿਆ ਹੋਣਾ ਤੁਸੀਂ ਜਿੱਥੋਂ ਜੁੜਿਆ ਹੋਇਆ ਹੁੰਦਾ ਬਈ ਤਾਜ ਜਿਹੜਾ ਆ ਉਹ ਬੈਂਗਣ ਦੇ ਉੱਤੇ ਹੁੰਦਾ। ਪਰ ਬੈਂਗਣ ਦੇ ਕੋਲ ਇੰਨੇ ਜਾਣੀ ਮੈਨੂੰ ਲੱਗਦਾ ਵੀ ਪਾਵਰਾਂ ਨਹੀਂ ਹੁੰਦੀਆਂ ਜੇ ਆਪਾਂ ਇੰਡੀਆ ਦੇ ਹਿਸਾਬ ਲਾ ਲਈਏ ਬਈ ਇੱਕ ਤਰ੍ਹਾਂ ਦਾ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਹੀ ਆ ਬਈ ਸਟੈਂਪ ਜ਼ਰੂਰ ਉਹਦੇ ਕੋਲ ਹੈਗੀ ਆ ਪਰ ਕੰਮ ਜਿਹੜਾ ਆ ਪ੍ਰਧਾਨ ਮੰਤਰੀ ਕਰਦਾ। ਬਿਲਕੁਲ ਇਸੇ ਤਰ੍ਹਾਂ ਜਿਹੜਾ ਰਾਜਾ ਆ ਉਹ ਆਲੂ ਆ ਤੇ ਉਹ ਨਾਲੇ ਹੀ ਉਹ ਕਹਿੰਦੇ ਆ ਵੀ ਆਲੂ ਖਾਣ ਦੇ ਜਿਹੜੇ ਉਬਲੇ ਆਲੂ ਖਾਣ ਦੇ ਬਹੁਤ ਜਿਹੜੇ ਫਾਇਦੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਆਲੂ ਖਾਣ ਨਾਲ ਮੋਟਾਪਾ ਵੱਧਦਾ ਆ ਇਹ ਧਾਰਨਾ ਬਿਲਕੁਲ ਗਲਤ ਤੇ ਬੇਬੁਨਿਆਦ ਆ। ਤੇ ਦੋਸਤੋ ਮੈਂ ਨੀ ਕਹਿ ਰਿਹਾ ਇਸ ਖ਼ਬਰ ਦੇ ਜਿਹੜੀ ਉਹਨੇ ਭੇਜੀ ਆ ਉਹਦੇ ਵਿੱਚ ਇਹ ਕਹਿ ਰਿਹਾ ਉਹ ਕਹਿੰਦੇ ਵੀ ਆਦਿਵਾਸੀਆਂ ਦਾ ਮੰਨਣਾ ਕਿ ਆਲੂ ਖਾਣ ਨਾਲ ਮੋਟਾਪਾ ਨਹੀਂ ਵੱਧਦਾ ਬਲਕਿ ਉਸਨੂੰ ਤਲਣ ਲਈ ਵਰਤੇ ਜਾਣ ਵਾਲੇ ਘਿਓ ਤੇਲ ਆਦਿ ਕਾਰਨ ਜਿਹੜਾ ਮੋਟਾਪਾ ਹੁੰਦਾ ਹੈ। ਇਹ ਇੱਕ ਬਹੁਤ ਵੱਖਰੀ ਜਿਹੀ ਨੌਲੇਜ ਵਾਲੀ ਗੱਲ ਇਹ ਹੈਗੀ ਆ ਕਿਉਂਕਿ ਆਪਾਂ ਸਾਰੇ ਇਹੀ ਸੋਚਦੇ ਹਾਂ ਵੀ ਜਿਹੜੇ ਆਲੂਆਂ ਦੇ ਨਾਲ ਜਿਹੜਾ ਸਾਡੇ ਮੋਟਾਪਾ ਜਿਹੜਾ ਹੁੰਦਾ। ਹੁਣ ਫਾਇਦੇ ਉਹ ਕਹਿੰਦੇ ਦੱਸਦੇ ਆ ਵੀ ਬਲੱਡ ਪ੍ਰੈਸ਼ਰ ਆਲੂ ਦੇ ਵਿੱਚ ਮੈਗਨੀਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਆ ਜਿਹੜਾ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ। ਇਸ ਲਈ ਕਹਿੰਦੇ ਵੀ ਉਬਲੇ ਆਲੂ ਜਿਹੜੇ ਆ ਜ਼ਰੂਰ ਖਾਣੇ ਚਾਹੀਦੇ ਆ। ਪਾਚਨ ਸ਼ਕਤੀ ਦੇ ਵਿੱਚ ਬਹੁਤ ਇਹ ਜ਼ਰੂਰੀ ਹੈਗਾ ਆਲੂ ਦੇ ਵਿੱਚ ਕਿਉਂਕਿ ਕਾਰਬੋਹਾਈਡਰੇਟਸ ਹੁੰਦੇ ਆ ਇਸ ਕਰਕੇ ਪਾਚਨ ਪ੍ਰਕਿਰਿਆ ਜਿਹੜੀ ਆ ਠੀਕ ਰਹਿੰਦੀ ਆ। ਖਾਣਾ ਜਿਹੜਾ ਆ ਠੀਕ ਤਰੀਕੇ ਦੇ ਨਾਲ ਪਚਦਾ। ਗਠੀਏ ਦੇ ਰੋਗੀ ਜਿਹੜੇ ਹੈਗੇ ਉਹਨਾਂ ਨੂੰ ਕਾਫੀ ਫਾਇਦੇਮੰਦ ਹੈਗਾ ਆਲੂ ਕਿਉਂਕਿ ਆਲੂ ਦੇ ਵਿੱਚ ਮੌਜੂਦ ਜਿਹੜੇ ਵਿਟਾਮਿਨ ਆ ਕੈਲਸ਼ੀਅਮ ਆ ਤੇ ਮੈਗਨੀਸ਼ੀਅਮ ਆ ਇਹ ਗਠੀਏ ਦੇ ਰੋਗੀਆਂ ਦੇ ਲਈ ਫਾਇਦੇਮੰਦ ਹੁੰਦੇ ਆ। ਸੋਜ ਘਟਾਉਣ ਦੇ ਲਈ ਬਹੁਤ ਕੰਮ ਆਉਂਦਾ ਆ ਆਲੂ। ਉਬਲੇ ਆਲੂ ਖਾਣ ਦੇ ਨਾਲ ਸਰੀਰ ਅੰਦਰ ਜੋ ਸੋਜਿਸ਼ ਹੁੰਦੀ ਆ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਆਲੂ ਦੇ ਵਿੱਚ ਜਿਹੜਾ ਵਿਟਾਮਿਨ ਸੀ, ਪੋਟਾਸ਼ੀਅਮ, ਵਿਟਾਮਿਨ B6 ਤੇ ਹੋਰ ਖਣਿਜ ਪਦਾਰਥ ਅੰਤੜੀਆਂ ਤੇ ਪਾਚਨ ਤੰਤਰ ਵਿੱਚ ਜਿਹੜੀ ਪਈ ਸੋਜਿਸ਼ ਆ ਉਹਨੂੰ ਘਟਾਉਂਦੇ ਆ। ਮੂੰਹ ਦੇ ਛਾਲੇ ਵੀ ਕਹਿੰਦੇ ਠੀਕ ਹੋ ਜਾਂਦੇ। ਜਦੋਂ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਆ ਉਦੋਂ ਨਾ ਸਹੀ ਤਰੀਕੇ ਨਾਲ ਬੋਲਿਆ ਜਾਂਦਾ ਹੋਵੇ ਤੇ ਨਾ ਹੀ ਕੁਝ ਖਾਧਾ ਜਾਂਦਾ ਹੋਵੇ ਉਬਲੇ ਆਲੂ ਖਾਣ ਨਾਲ ਇਹ ਸਮੱਸਿਆ ਜਿਹੜੀ ਦੂਰ ਹੋ ਜਾਂਦੀ ਆ ਤੇ ਇਹ ਆਲੂ ਜਿਹੜਾ ਆ ਬਹੁਤ ਫਾਇਦੇਮੰਦ ਆ। ਤੇ ਸਟਾਰਚ ਬਹੁਤ ਜ਼ਿਆਦਾ ਹੁੰਦਾ। ਵੈਸੇ ਚਲੋ ਇਹ ਤਾਂ ਆਮ ਕਿਹਾ ਜਾਂਦਾ ਵੀ ਸਟਾਰਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਲੂਆਂ ਦੇ ਵਿੱਚ ਹੁੰਦੀ ਆ ਤੇ ਇਹ ਜਿਹੜੀ ਸਟਾਰਚ ਆ ਇਹ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦੀ ਆ ਤੇ ਆਲੂ ਖਾਣ ਨਾਲ ਹਲਕੇ ਤੇ ਪਚਾਉਣ ਵਿੱਚ ਸੌਖੇ ਹੋਣ ਕਾਰਨ ਜਿਹੜਾ ਇਹ ਸ਼ਕਤੀ ਜਿਹੜੀ ਆ ਬਹੁਤ ਦਿੰਦਾ ਆ ਸਟਾਰਚ ਹੋਣ ਦੇ ਕਰਕੇ। ਜੇ ਗੁਰਦੇ ਦੇ ਵਿੱਚ ਪੱਥਰੀ ਹੁੰਦੀ ਆ ਤੇ ਕਹਿੰਦੇ ਤੁਸੀਂ ਡਾਕਟਰਾਂ ਕੋਲ ਜਾਂਦੇ ਆ ਪਰ ਆਲੂ ਜਿਹੜਾ ਆ ਇਸ ਸਮੱਸਿਆ ਨੂੰ ਖਤਮ ਜਿਹੜਾ ਆ ਕਰ ਸਕਦਾ ਹੈ। ਪੱਥਰੀ ਦੇ ਵਿੱਚ ਵੀ ਆਲੂ ਦਾ ਸੇਵਨ ਜਿਹੜਾ ਆ ਮਦਦਗਾਰ ਹੁੰਦਾ ਆ ਤੇ ਦਿਮਾਗੀ ਵਿਕਾਸ ਦੇ ਲਈ ਬੜਾ ਇਹ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਗਲੂਕੋਜ਼ ਦਾ ਪੱਧਰ, ਆਕਸੀਜਨ ਦੀ ਪੂਰਤੀ, ਵਿਟਾਮਿਨ ਬੀ ਕੰਪਲੈਕਸ ਵਿੱਚ ਮੌਜੂਦ ਕੁਝ ਤੱਤ, ਹਾਰਮੋਨਸ, ਅਮੀਨੋ ਐਸਿਡ ਤੇ ਫੈਟੀ ਐਸਿਡ ਤੇ ਇਹ ਜਿਹੜੇ ਆ ਸਾਰੇ ਪੌਸ਼ਕ ਤੱਤ ਜਿਹੜੇ ਮੌਜੂਦ ਹੁੰਦੇ ਆ। ਵੈਸੇ ਦੇਖੋ ਗੱਲਾਂ ਸਾਰੀਆਂ ਦੇਖੋ ਕਿੰਨੇ ਇਹਦੇ ਵਿੱਚ ਹੈਗੇ ਆ ਫਾਇਦੇ ਆਲੂ ਦੇ ਵਿੱਚ ਕਿੰਨੇ ਕਿੰਨੀਆਂ ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਕਿੰਨੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਿੰਨੇ ਤਰ੍ਹਾਂ ਦੇ ਖਣਿਜ ਪਦਾਰਥ ਚ ਪਾਏ ਜਾਂਦੇ ਆ ਪਰ ਅਸੀਂ ਉਹ ਪਹਿਲਾਂ ਹੀ ਇੱਕ ਤਰ੍ਹਾਂ ਨਕਾਰ ਦਿੰਦੇ ਹਾਂ ਕਿ ਨਹੀਂ ਇਹਦੇ ਨਾਲ ਤਾਂ ਜਿਹੜਾ ਮੋਟਾਪਾ ਹੁੰਦਾ ਪਰ ਅਸਲ ਦੇ ਵਿੱਚ ਇਹ ਬਣਾਉਣ ਦੀ ਜਿਹੜੀ ਵਿਧੀ ਆ ਜਿੱਦਾਂ ਉਹਨਾਂ ਨੇ ਦੱਸਿਆ ਵੀ ਜਿਹੜਾ ਜੇ ਅਸੀਂ ਇਹਨੂੰ ਤਲ ਕੇ ਘਿਓ ਜਾਂ ਤੇਲ ਜਿਹੜਾ ਆ ਉਹ ਅਸਲ ਦੇ ਵਿੱਚ ਮੋਟਾਪਾ ਜਿਹੜਾ ਕਰਦੇ ਆ। ਖੈਰ ਉਹ ਹੁਣ ਇਹ ਤਾਂ ਇਹਨਾਂ ਨੇ ਕਹਿ ਦਿੱਤਾ ਹੈ ਹੁਣ ਇਹਨੂੰ ਮੈਨੂੰ ਪਤਾ ਨਹੀਂ ਹੈਗਾ ਕਿਉਂਕਿ ਮੈਂ ਇਹਦੇ ਬਾਰੇ ਜਾਣਕਾਰੀ ਨਹੀਂ ਰੱਖਦਾ ਕਿਉਂਕਿ ਮੈਨੂੰ ਤਾਂ ਇੰਨਾ ਪਤਾ ਵੀ ਆਲੂਆਂ ਦੇ ਨਾਲ ਮੋਟਾਪਾ ਵੱਧਦਾ ਆ ਪਰ ਖੈਰ ਪਰ ਜਿਹੜੇ ਬਾਕੀ ਜਿਹੜੇ ਇਹਨਾਂ ਨੇ ਫਾਇਦੇ ਦੱਸੇ ਆ ਕਾਫੀ ਵਧੀਆ ਜਿਹੜੇ ਇਹਨਾਂ ਨੇ ਦੱਸੇ ਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਕਿ ਉਹਨਾਂ ਨੇ ਸਾਡੇ ਨਾਲ ਸਾਂਝ ਜਿਹੜੀ ਆ ਉਹ ਬਣਾਈ ਆ। ਤੇ ਉਧਰੋਂ ਅਕਾਲੀ ਦਲ ਦੀ ਆਪਾਂ ਸਿਆਸਤ ਦੀ ਵੀ ਗੱਲ ਕਰ ਲਈਏ ਤੇ ਸਿਆਸਤ ਦੀ ਗੱਲ ਜਦੋਂ ਆਉਂਦੀ ਆ ਤਾਂ ਅੱਜ ਕੱਲ੍ਹ ਅਕਾਲੀ ਦਲ ਜਿਹੜੇ ਆ ਉਹਦੇ ਬਿਨਾਂ ਥੋੜਾ ਜਿਹਾ ਸਵਾਦ ਹੀ ਨਹੀਂ ਆਉਂਦਾ ਤੇ ਕੱਲ ਅਕਾਲੀ ਦਲ ਨੂੰ ਇਹ ਕਿਹਾ ਗਿਆ ਸੀ ਜਾਣੀ ਉਹਨਾਂ ਉੱਤੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸੀ ਵੀ ਉਹਨਾਂ ਨੇ ਮਾਫ਼ੀ ਮੰਗ ਕੇ ਇੱਕ ਤਰ੍ਹਾਂ ਦੇ ਨਾਲ ਮਰਿਆਦਾ ਜਿਹੜੀ ਭੰਗ ਕੀਤੀ ਆ ਕਿਉਂਕਿ ਇੱਦਾਂ ਦੀ ਕੋਈ ਨਹੀਂ ਹੈ ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਕੋਲੋਂ ਜਾ ਕੇ ਮਾਫ਼ੀ ਮੰਗਣੀ ਹੁੰਦੀ ਆ ਫਿਰ ਉਸ ਤੋਂ ਬਾਅਦ ਉਹ ਤਨਖਾਹ ਲਾਉਂਦਾ ਆ ਤਨਖਾਹ ਦੇ ਵਿੱਚ ਬਾਅਦ ਦੇ ਵਿੱਚ ਜਿਹੜੀ ਸੇਵਾ ਆ ਉਹ ਸ਼ੁਰੂ ਹੁੰਦੀ ਆ ਪਰ ਅਕਾਲੀਆਂ ਨੇ ਸਿੱਧਾ ਹੀ ਜਿਹੜਾ ਆ ਕੰਮ ਸ਼ੁਰੂ ਕਰ ਦਿੱਤਾ ਜਾਣੀ ਜਥੇਦਾਰ ਨੂੰ ਨਕਾਰ ਗਏ ਇੱਕ ਪਾਸੇ ਕਰਕੇ ਪਰ ਉਧਰੋਂ ਅਕਾਲ ਤਖ਼ਤ ਦੇ ਕਾਰਜਕਾਰੀ ਜਿਹੜੇ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ ਕਾਫੀ ਨੌਜਵਾਨ ਹੈਗੇ ਆ ਤੇ ਉਹਨਾਂ ਨੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖ਼ਤ ਉੱਤੇ ਭੁੱਲਾਂ ਬਖਸ਼ਾਉਣ ਲਈ ਅਰਦਾਸ ਕਰਕੇ ਕੋਈ ਗਲਤੀ ਨਹੀਂ ਕੀਤੀ ਤੇ ਨਾ ਹੀ ਕੋਈ ਮਰਿਆਦਾ ਜਿਹੜੀ ਆ ਭੰਗ ਕੀਤੀ ਆ। ਉਹ ਕਹਿੰਦੇ ਵੀ ਗੁਰਮਤ ਅਨੁਸਾਰ ਹਰ ਸਿੱਖ ਨੂੰ ਹੱਕ ਆ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰ ਜਾਣੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਅਕਾਲੀ ਦਲ ਦਾ ਜਿਹੜਾ ਫੇਵਰ ਆ ਉਹ ਕਰ ਦਿੱਤਾ ਜਥੇਦਾਰ ਸਾਹਿਬ ਨੇ। ਤੇ ਉਧਰੋਂ ਬਰਗਾੜੀ ਸਾਹਿਬ ਦੇ ਬਾਰੇ ਵੀ ਚੱਲ ਰਿਹਾ ਆ ਅੱਜ ਕੱਲ ਦੁਫਾੜ ਹੋ ਗਿਆ ਇਨਸਾਫ ਜਿਹੜਾ ਮੋਰਚਾ ਤੇ ਦਾਦੂਵਾਲ ਸਾਹਿਬ ਜਿਹੜੇ ਆ ਮੰਡ ਸਾਹਿਬ ਦੇ ਨਾਲ ਥੋੜੇ ਜਿਹੇ ਨਾਰਾਜ਼ ਜਿਹੜੇ ਆ ਚੱਲੇ ਆ ਰਹੇ ਆ। ਹੁਣ ਪਹਿਲੇ ਪੜਾਅ ਦਾ ਮੋਰਚਾ ਜਿਹੜਾ ਆ ਉਹ ਸਮਾਪਤੀ ਵੱਲ ਨੂੰ ਹੋ ਗਿਆ ਪਰ ਉਹਦੇ ਫੈਸਲੇ ਨੂੰ ਲੈ ਕੇ ਭਾਈ ਧਿਆਨ ਸਿੰਘ ਮੰਡ ਤੇ ਭਾਈ ਮਨਜੀਤ ਸਿੰਘ ਦਾਦੂਵਾਲ ਆ ਉਹਨਾਂ ਵਿਚਕਾਰ ਜਿਹੜੇ ਮਤਭੇਦ ਆ ਉਹ ਕਾਫੀ ਉੱਭਰ ਆਏ ਆ ਤੇ ਇਸੇ ਕਰਕੇ ਕੱਲ ਦੋਵੇਂ ਧਾਰਮਿਕ ਜਿਹੜੇ ਆਗੂ ਆ ਹਰਿਮੰਦਰ ਸਾਹਿਬ ਗਏ ਆ ਪਰ ਇਕੱਠੇ ਮੱਥਾ ਟੇਕਣ ਲਈ ਜਿਹੜੇ ਆ ਪੁੱਜੇ। ਕਿਤੇ ਭਾਈ ਦਾਦੂਵਾਲ ਉਹਨਾਂ ਨੇ ਰੋਸ ਦਾ ਪ੍ਰਗਟਾਵਾ ਕੀਤਾ ਵੀ ਉਹਨਾਂ ਨੇ ਇੱਕ ਮੰਡ ਸਾਹਿਬ ਨੇ ਇੱਕ ਨਾਦਰਸ਼ਾਹੀ ਜਿਹੜਾ ਫੈਸਲਾ ਆ ਉਹ ਲਿਆ ਆ ਤੇ ਜਿਹੜੀ 20 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਆ ਉਹਦੇ ਵਿੱਚ ਸ਼ਾਮਲ ਹੋਣ ਤੋਂ ਵੀ ਉਹਨਾਂ ਨੇ ਇਨਕਾਰ ਕਰ ਦਿੱਤਾ ਆ। ਉਧਰੋਂ ਮੰਡ ਸਾਹਿਬ ਨੇ ਆਖਿਆ ਵੀ ਬਾਕੀ ਜਥੇਦਾਰਾਂ ਦੇ ਨਾਲ ਉਹਨਾਂ ਦਾ ਕੋਈ ਮਤਭੇਦ ਨਹੀਂ ਆ ਤੇ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਕਿਸੇ ਗਲਤ ਫਹਿਮੀ ਦੇ ਕਾਰਨ ਨਾਰਾਜ਼ਗੀ ਆ ਤੇ ਜੇ ਉਹਨਾਂ ਦੇ ਵਤੀਰੇ ਪ੍ਰਤੀ ਕੋਈ ਇਤਰਾਜ਼ ਆ ਤਾਂ ਉਹ ਖੁਦੇ ਨਾਰਾਜ਼ਗੀ ਦੂਰ ਕਰਨਗੇ ਤੇ ਫਤਿਹਗੜ੍ਹ ਸਾਹਿਬ ਵਿੱਚ ਕਹਿੰਦੇ ਵੀ ਮੀਟਿੰਗ ਜਿਹੜੀ ਹੋਣੀ ਆ ਤੇ ਉਹਨਾਂ ਦੇ ਵਿੱਚ ਜਿਹੜੇ ਸਾਰਿਆਂ ਦੀ ਸ਼ਮੂਲੀਅਤ ਜਿਹੜੀ ਆ ਉਹ ਜ਼ਰੂਰੀ ਆ। ਇਹ ਜਿਹੜੀ ਕੁਛ ਪੰਥਕ ਜਿਹੜੀਆਂ ਖਬਰਾਂ ਸੀਗੀਆਂ ਤੇ ਖੈਰ ਦੋਸਤੋ ਹੁਣ ਬ੍ਰੇਕ ਦਾ ਵੀ ਟਾਈਮ ਹੋ ਆ ਤੇ ਆਪਾਂ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ। ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6126873233 0288590377 ਤੇ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.draavtarsingh.com।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
रोटी हजम नहीं होंगी, वरतो गोल्डन ग्रेन फ्लोर मिल्स का गरेवाल चक्की आटा, ताजा घट केमिकल दी वरतों वाली कणक जेडी के सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
ना की गल पाजी, इन्ना वेट लूज कर लिया, ना पाबी खान नूं नहीं दिंदी तुहानू।
ए सब कमाल है हेल्थ ड्रॉप दा।
पर तुहानू पता है भुक्के साथ रह नहीं हुंदा, ना एक्सरसाइज दा किन्ना कु टाइम हुंदा तुहानू पता ही है।
ओ जी यही ता कमाल है हेल्थ ड्रॉप दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इन्ना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नू 0411-229-631 0411-229-631 या विजिट करो www.healthdrops.com.au।
टैक्स रिटर्न भरने ते अपने बिजनेस दे अकाउंट तैयार करन दी चिंता छड्डो, ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दी जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट, पता नोट कर लो 3/61 रॉबिनसन स्ट्रीट डेनोंग मेलबोर्न, फोन नंबर 0387590629।
नानक बेकरी डेनोंग मेलबोर्न वाले हरमन रेडियो नु स्पॉन्सर करते हैं। शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन क्रैनबोर्न बैरिक या स्प्रिंग रेल वाले जरूर दर्शन देन। पता है 76 हेमिंग स्ट्रीट डेनोंग, फोन 0425-888-856।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे
हरमन रेडियो।
जी दोस्तों एक बारी फिर स्वागत है जी ब्रेक तो बाद प्रोग्राम चल रहा लिया रहा तुसी हरमन रेडियो दे नाल सांझ बनाई हुई है। जिवें आपां गल कीती सी कि जिहड़ियां इलैक्शनस होके हटियां आ ते उस तो बाद कांग्रेस जिहड़ी आ एक तरह दे नाल संजीवनी बूटी मिली है। कांग्रेस का काफी जे कही पिछले 5-6 साल का जो आप रिकॉर्ड देखिए काफी हारां दा उन्हां नूं सामना करना पिया है। एक तरह दे नाल बहुत चिर दे बाद उन्हां नूं जिहड़ी जित आ नसीब हुई आ। खास तौर ते राहुल गांधी उन्हां दा कद एकदम ही जिहड़ा आ बड़ा वध गया। एक तरह दे नाल उन्हां नूं एक मोहरी सियासतदान जिहड़ा मनना शुरू कर दिता आ सारिया ने ते खास तौर ते भाजपा कुछ बहुती बोली नहीं जिहड़ी कि कदी पप्पू ओहनूं कहिंदे सी जानी जिंदगी दा फिर ओही गल आ भरोसा कोई नहीं हैगा। कई वारी जिहड़ी तीजी लाइन आ ओह वी निकल ही आउंदी आ ते तीजी लाइन जिहड़ी आ राहुल गांधी दे लई निकली आ ते इन्हां जिहड़ियां राज्यां क्योंकि इह अहम जिहड़े राज सीगे वड्डे राज सीगे जे आपां गल खास तौर ते करिए तेलंगाना ते मिजोरम तो चलो बहुत छोटा हैगा आ पर मध्य प्रदेश जिहड़ा बड़ा अहम सी क्योंकि उत्थे हिंदू वोटर जिहड़े आ बहुत ज्यादा हैगे आ। राजस्थान दे विच हिंदू वोटर जिहड़े आ बहुत ज्यादा हैगे आ ते छत्तीसगढ़ दे विच भी ते उन्हां दे विच जिहड़ी जित प्राप्त करना बड़ी एक तरह दे नाल उन्हां नूं कामयाबी दे तौर दे उत्ते जिहड़ा लिया जा रहा। ਹੁਣ ਸਮੱਸਿਆ ਇੱਥੇ ਇਹ ਹੈਗੀ ਕਾਂਗਰਸ ਦੇ ਲਈ ਵੀ ਇਹਨਾਂ ਤਿੰਨਾਂ ਰਾਜਾਂ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਅਨਾਊਂਸ ਨਹੀਂ ਸੀ ਕੀਤਾ ਵੀ ਮੁੱਖ ਮੰਤਰੀ ਕਿਹਨੂੰ ਬਣਾਉਣਾ ਆ। ਪਹਿਲਾਂ ਜਿੱਤ ਦੇ ਉੱਤੇ ਹੀ ਇਹ ਰੱਖਿਆ ਵੀ ਜਿੱਤਣ ਤੋਂ ਬਾਅਦ ਹੀ ਜਿਹੜਾ ਆ ਐਲਾਨ ਕਰਾਂਗੇ। ਵੈਸੇ ਭਾਜਪਾ ਨੇ ਇਹ ਇੱਕ ਤਰ੍ਹਾਂ ਦੇ ਨਾਲ ਇਹ ਮੁੱਦਾ ਵੀ ਬਣਾਇਆ ਸੀ ਬਈ ਇਹਨਾਂ ਦੇ ਕੋਲ ਮੁੱਖ ਮੰਤਰੀ ਦਾ ਕੋਈ ਦਾਅਵੇਦਾਰ ਹੀ ਨਹੀਂ ਹੈਗਾ ਪਰ ਲੋਕਾਂ ਨੇ ਇਸ ਗੱਲ ਦੇ ਉੱਤੇ ਬਹੁਤਾ ਧਿਆਨ ਨਹੀਂ ਦਿੱਤਾ। ਪਰ ਦੂਜੇ ਪਾਸੇ ਇੱਕ ਗੱਲ ਇਹ ਵੀ ਚੱਲਦੀ ਆ ਬਈ ਇੱਕ ਜਿੱਦਾਂ ਮੈਂ ਤੁਹਾਨੂੰ ਦੱਸਿਆ ਬਈ ਹਿੰਦੂ ਵੋਟਰਾਂ ਦੇ ਉੱਤੇ ਕਾਫੀ ਗੁਣਾ ਪਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਆ ਮੰਦਰਾਂ ਦੇ ਵਿੱਚ ਵੀ ਗਏ ਆ ਰਾਹੁਲ ਗਾਂਧੀ ਵੀ ਗਏ ਆ ਤੇ ਸ਼ਾਇਦ ਉਹ ਤਾਂ ਭਾਜਪਾ ਵਾਲੇ ਤਾਂ ਕਰਦੇ ਹੀ ਇਹਦੇ ਉੱਤੇ ਗੱਲ ਆ ਵੀ ਜਿਹੜੀ ਧਰਮ ਦੇ ਉੱਤੇ ਪਰ ਬਹੁਤਾ ਲੋਕਾਂ ਨੇ ਸ਼ਾਇਦ ਇਸ ਵਾਰ ਇਹਨਾਂ ਗੱਲਾਂ ਨੂੰ ਇੰਨਾ ਤਵੱਜੋ ਨਹੀਂ ਦਿੱਤੀ। ਹੋਰ ਜਿਹੜੇ ਆਪਣੇ ਜਿਹੜੇ ਲੋਕਲ ਮੁੱਦੇ ਆ ਉਹਨਾਂ ਨੂੰ ਜ਼ਿਆਦਾ ਜਿਹੜਾ ਆ ਅਹਿਮੀਅਤ ਜਿਹੜੀ ਆ ਉਹ ਦਿੱਤੀ ਆ। ਹੁਣ ਇਹ ਜਿਹੜੀ ਤਿੰਨ ਜਿਹੜੇ ਮੁੱਖ ਮੰਤਰੀ ਤਿੰਨ ਸੂਬਿਆਂ ਦੇ ਵਿੱਚ ਬਣਾਉਣੇ ਆ ਇਹ ਕੋਈ ਹੁਣ ਆਸਾਨ ਨਹੀਂ ਹੈਗਾ। ਪਰ ਜਿਹੜਾ ਰਾਹੁਲ ਗਾਂਧੀ ਦੇ ਹੱਥ ਦੇ ਵਿੱਚ ਸਾਰਿਆਂ ਨੇ ਕਮਾਨ ਜਿਹੜੀ ਆ ਦੇ ਦਿੱਤੀ ਆ, ਸਾਰਿਆਂ ਨੇ ਕਹਿ ਦਿੱਤਾ ਆ ਵੀ ਉਹ ਜਿਹੜੀ ਚੋਣ ਆ ਉਹ ਕਰ ਸਕਦੇ ਆ, ਕਿਸੇ ਨੂੰ ਵੀ ਮੁੱਖ ਮੰਤਰੀ ਜਿਹੜਾ ਆ ਉਹ ਬਣਾ ਸਕਦੇ ਆ। ਪਰ ਉਹਨਾਂ ਦੇ ਵਿੱਚ ਕਮਲਨਾਥ ਜਿਹੜੇ ਆ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਮਜ਼ਬੂਤ ਦਾਅਵੇਦਾਰ ਹੈਗੇ ਆ। ਦੂਜੇ ਨੰਬਰ ਤੇ ਜੋਤਿਰਾਦਿੱਤਿਆ ਸਿੰਧੀਆ ਤੇ ਉਹ ਵੀ ਕੋਸ਼ਿਸ਼ ਦੇ ਵਿੱਚ ਜਿਹੜੇ ਲੱਗੇ ਹੋਏ ਆ। ਰਾਜਸਥਾਨ ਦੇ ਵਿੱਚ ਅਸ਼ੋਕ ਗਹਿਲੋਤ ਪਹਿਲਾਂ ਵੀ ਮੁੱਖ ਮੰਤਰੀ ਉਹ ਰਹਿ ਚੁੱਕੇ ਆ, ਪਰ ਇੱਕ ਨੌਜਵਾਨ ਸਚਿਨ ਪਾਇਲਟ ਆ ਉਹ ਵੀ ਇੱਕ ਜ਼ਬਰਦਸਤ ਚੁਣੌਤੀ ਜਿਹੜੇ ਆ ਉਹ ਸਾਬਤ ਹੋ ਰਹੇ ਆ। ਛੱਤੀਸਗੜ੍ਹ ਦੇ ਵਿੱਚ ਭੁਪੇਸ਼ ਬਘੇਲ ਤੇ ਦੂਜੇ ਪਾਸੇ ਤਾਮਰ ਧਵਜ ਸਾਹੂ ਇਹਨੂੰ ਵੀ ਮੁੱਖ ਮੰਤਰੀ ਦਾ ਕੁਰਸੀ ਦੇਣ ਦਾ ਜਿਹੜਾ ਆ ਕੋਸ਼ਿਸ਼ ਕੀਤੀ ਜਿਹੜੀ ਆ ਜਾ ਰਹੀ ਆ, ਪਰ ਇਹਦਾ ਜਿਹੜਾ ਅਜੇ ਤੱਕ ਐਲਾਨ ਨਹੀਂ ਕਰ ਪਾਏ, ਚਾਹੇ ਰਾਏ ਸ਼ੁਮਾਰੀ ਵੀ ਕੀਤੀ ਗਈ ਆ। ਪਰ ਇੱਕ ਨਵੀਂ ਗੱਲ ਇਹ ਦੇਖਣ ਨੂੰ ਮਿਲੀ ਆ, ਵੈਸੇ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਇਹ ਕਹਿੰਦੀ ਸੀ ਵੀ ਅਸੀਂ ਲੋਕਾਂ ਤੋਂ ਪੁੱਛਾਂਗੇ, ਅਸੀਂ ਲੋਕਾਂ ਤੋਂ ਹਰ ਡਿਸੀਜਨ ਜਿਹੜਾ ਲਵਾਂਗੇ, ਪਰ ਰਾਹੁਲ ਗਾਂਧੀ ਨੇ ਇਸ ਵਾਰ ਕੋਸ਼ਿਸ਼ ਕੀਤੀ ਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਇਹ ਸੁਣਨ ਚ ਆਇਆ ਵੀ ਫੋਨ ਕਰ ਕਰਕੇ ਪੁੱਛਿਆ ਜਾ ਰਿਹਾ ਵੀ ਤੁਹਾਨੂੰ ਮੁੱਖ ਮੰਤਰੀ ਕੌਣ ਚਾਹੀਦਾ। ਇੱਕ ਬਹੁਤ ਵੱਡੀ ਗੱਲ ਆ ਜਿਹੜੀ ਆਪਾਂ ਗੱਲ ਕਰਦੇ ਸੀ ਪੰਚਾਇਤੀ ਰਾਜ ਦੀ, ਕਿ ਲੋਕਾਂ ਨੂੰ ਜਿਹੜਾ ਅਧਿਕਾਰ ਹੋਣੇ ਚਾਹੀਦੇ ਆ, ਲੋਕੀ ਆਪਣੇ ਲੀਡਰ ਜਿਹੜੇ ਆ ਆਪ ਇਹ ਚੁਣ, ਆਪਣੀਆਂ ਜਿਹੜੀਆਂ ਉਹਨਾਂ ਦੀਆਂ ਲੋਕਲ ਮੰਗਾਂ ਆ ਉਹਨਾਂ ਦੇ ਉੱਤੇ ਗੁਣਾ ਪਾਉਣ, ਹਨਾ, ਤੇ ਥੱਲੜੇ ਲੈਵਲ ਤੋਂ ਜਿਹੜੀ ਰਾਜਨੀਤੀ ਆ ਉਹ ਸ਼ੁਰੂ ਹੋਵੇ, ਥੱਲੜੇ ਤੋਂ ਜਿਹੜੀਆਂ ਪਾਵਰਸ ਜਿਹੜੀਆਂ ਆ ਸ਼ੁਰੂ ਹੋਣ, ਜਿੱਦਾਂ ਜਿੱਦਾਂ ਉੱਪਰਲੀ ਜਿਹੜੀ ਹੈਗੇ ਆ ਉਹਨਾਂ ਨੂੰ ਸਿਰਫ ਬਿੱਲ ਬਣਾਉਣ ਤੱਕ ਸੀਮਿਤ ਕੀਤਾ ਜਾਵੇ, ਬਾਕੀ ਦੀਆਂ ਜਿਹੜੀਆਂ ਸਮੱਸਿਆਵਾਂ ਆ ਗ੍ਰਾਂਟਾਂ ਦੀ ਜਿਹੜੀ ਵਰਤੋਂ ਆ ਉਹਨਾਂ ਤੱਕ ਹੋਣੀ ਚਾਹੀਦੀ ਆ। ਇਹ ਗੱਲ ਵੈਸੇ ਵਧੀਆ ਲੱਗੀ ਇਹਨਾਂ ਦੀ ਕਿ ਇਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਆ ਵੀ ਲੋਕਾਂ ਤੋਂ ਪੁੱਛਿਆ ਵੀ ਤੁਹਾਨੂੰ ਮੁੱਖ ਮੰਤਰੀ ਕੌਣ ਚਾਹੀਦਾ। ਤੇ ਇਹ ਤੋਂ ਆਪਾਂ ਇਹ ਵੀ ਦੇਖ ਸਕਦੇ ਹਾਂ ਵੀ ਪਿੰਡਾਂ ਵਿੱਚ ਵੀ ਆਪਾਂ ਕਰ ਸਕਦੇ ਹਾਂ ਇਹਦੇ ਵਿੱਚ ਲੋਕਾਂ ਤੋਂ ਪੁੱਛਿਆ ਜਾਵੇ ਵੀ ਤੁਹਾਨੂੰ ਜਿਹੜਾ ਆ ਸਰਪੰਚ ਕੌਣ ਚਾਹੀਦਾ ਆ, ਜਾਂ ਪੰਚਾਂ ਦੀ ਜਿਹੜੀ, ਇਹ ਇੱਕ ਵਾਰੀ ਕੀਤਾ ਵੀ ਗਿਆ ਸੀ ਤੇ ਖੈਰ ਇਹ ਅੱਜ ਦੀ ਜਿਹੜੀ ਅਹਿਮ ਜਿਹੜੀ ਖਬਰ ਆ, ਪਰ ਕੱਲ ਅੱਜ ਤੱਕ ਜਾਂ ਕੱਲ ਨੂੰ ਤੱਕ ਪਤਾ ਲੱਗ ਜਾਏਗਾ ਕਿ ਕੌਣ ਜਿਹੜਾ ਆ ਉੱਥੇ ਦਾ ਮੁੱਖ ਮੰਤਰੀ ਜਿਹੜਾ ਬਣਦਾ ਆ। ਉਧਰੋਂ ਅਕਾਲੀ ਦਲ ਦੇ ਲਈ ਬੜੇ ਮਾੜੇ ਦਿਨ ਜਿਹੜੇ ਚੱਲ ਰਹੇ ਆ, ਜੇ ਜੇ ਸਿੰਘ ਹੁਣੀ ਜਾਂ ਜੇ ਸਿੰਘ ਹੁਣੀ ਜਿਹੜੇ ਕਿ ਬੜੇ ਧੂਮ ਧਾਮ ਦੇ ਨਾਲ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸੀ 2017 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ। ਅਕਾਲੀ ਦਲ ਨੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਵੀ ਬਣਾਇਆ ਸੀ, ਪਰ ਉਹਨਾਂ ਨੂੰ ਹਾਰ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪਿਆ ਸੀ। ਪਰ ਪਾਰਟੀ ਉਹਨਾਂ ਨੇ ਛੱਡ ਦਿੱਤੀ ਆ, ਕੱਲ ਐਲਾਨ ਕਰ ਦਿੱਤਾ ਉਹਨਾਂ ਨੇ, ਉਹ ਕਹਿੰਦੇ ਵੀ ਲੀਡਰਸ਼ਿਪ ਤੋਂ ਬਹੁਤ ਨਿਰਾਸ਼ ਹੈਗੇ ਆ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਜਿਹੜਾ ਕੰਮ ਕਾਰ ਹੈ ਲੀਡਰਸ਼ਿਪ ਦਾ ਉਹ ਤੋਂ ਨਾ ਖੁਸ਼ ਹੈਗੇ ਆ। ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਦੇ ਉੱਤੇ ਵੀ ਜਿਹੜੇ ਸਵਾਲ ਆ ਉਠਾਏ ਜਾਂਦੇ ਰਹੇ ਆ ਤੇ ਉਹਨਾਂ ਨੇ ਇੱਕ ਪੱਤਰ ਲਿਖਿਆ, ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਦਿੰਦਾ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਮੈਂ ਭਾਰੀ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਪਾਰਟੀ ਦੀ ਸਾਬਕਾ ਸੈਨਿਕਾਂ ਦੀ ਇਕਾਈ ਦੇ ਪ੍ਰਧਾਨ ਤੋਂ 11 ਦਸੰਬਰ 2018 ਨੂੰ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹ ਪੰਜਾਬ ਵਿੱਚ 2016 ਤੋਂ ਜੋ ਕੁਝ ਵੇਖ ਰਹੇ ਹਨ ਉਸ ਤੋਂ ਉਹਨਾਂ ਨੂੰ ਖਾਸ ਤੌਰ ਤੇ ਨਿਰਾਸ਼ਾ ਮਹਿਸੂਸ ਹੋ ਰਹੀ ਹੈ। ਪਰ ਇੱਕ ਇਹ ਵੀ ਤੁਸੀਂ ਦੇਖਿਓ ਵੀ ਕਹਿੰਦੇ ਹੁੰਦੇ ਆ ਵੀ ਮਾੜੇ ਦਿਨਾਂ ਦੇ ਵਿੱਚ ਸਾਰੇ ਜਿਹੜਾ ਸਾਥ ਆ ਉਹ ਛੱਡ ਕੇ ਚਲੇ ਜਾਂਦੇ ਹੁੰਦੇ ਆ, ਅਕਾਲੀ ਦਲ ਦੇ ਨਾਲ ਵੀ ਬਿਲਕੁਲ ਇਸੇ ਤਰ੍ਹਾਂ ਦਾ ਜਿਹੜਾ ਆ ਹੋ ਰਿਹਾ ਆ ਤੇ ਜਿਹੜੇ ਹੌਲੀ ਹੌਲੀ ਇਸ ਬੇੜੀ ਦੇ ਵਿੱਚੋਂ ਜਿਹੜੇ ਆ ਡਿੱਗਦੇ ਜਾ ਰਹੇ ਆ ਲੋਕ। ਤੇ ਉਧਰੋਂ ਕਾਂਗਰਸ ਦੀ ਮਜ਼ਬੂਤੀ ਤੋੜਨ ਦੇ ਵਿੱਚ ਅਕਾਲੀ ਦਲ ਜਿਹੜਾ ਨਾਕਾਮ ਹੈਗਾ ਪਟਿਆਲਾ ਦੇ ਵਿੱਚ, ਲੋਕ ਸਭਾ ਸੀਟ ਜਿਹੜੀ ਆ ਪਟਿਆਲਾ ਤੇ ਉੱਥੇ ਕਾਂਗਰਸ ਕਾਫੀ ਜਿਹੜੀ ਆ ਮਜ਼ਬੂਤ ਹੁੰਦੀ ਜਾ ਰਹੀ ਆ, ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਤੋਂ ਜਿਹੜੇ ਧਰਮਵੀਰ ਗਾਂਧੀ ਆ ਉਹ ਵੀ ਵੱਖ ਹੈਗੇ ਆ, ਉਹ ਵੀ ਲੱਗਦਾ ਨੀ ਵੀ ਕੋਈ ਟੱਕਰ ਦੇ ਪਾਉਣਗੇ। ਤੇ ਉਧਰੋਂ ਜਿਹੜਾ ਅਕਾਲੀ ਦਲ ਕਾਫੀ ਪਛੜ ਗਿਆ ਆ ਪਟਿਆਲੇ ਦੇ ਵਿੱਚ, ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ 2019 ਦੀਆਂ ਹੋਣੀਆਂ ਆ ਤੇ ਅਕਾਲੀ ਦਲ ਕੋਸ਼ਿਸ਼ ਤਾਂ ਕਰ ਰਿਹਾ ਆ ਵੀ ਉਸ ਮਜ਼ਬੂਤੀ ਨੂੰ ਤੋੜਿਆ ਜਾਵੇ, ਪਰ ਜੇ ਸਿੰਘ ਹੁਣਾਂ ਦਾ ਅਸਤੀਫੇ ਤੋਂ ਬਾਅਦ ਥੋੜਾ ਜਿਹਾ ਹੁਣ ਹੋਰ ਔਖਾ ਹੋ ਜਾਣਾ ਆ। ਤੇ ਉਧਰੋਂ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਦੀ ਜਿਹੜੀ ਕੱਲ ਗੱਲਬਾਤ ਆ ਉਹ ਹੋ ਗਈ ਆ ਤੇ ਪਹਿਲਾਂ ਕਿਹਾ ਜਾ ਰਿਹਾ ਕਾਫੀ ਮਤਭੇਦ ਵੀ ਇਹਨਾਂ ਦੇ ਪੈਦਾ ਹੋ ਗਏ ਸੀ, ਦੋਨਾਂ ਨੇ ਇੱਕ ਦੂਜੇ ਦੇ ਉੱਤੇ ਅਟੈਕ ਵੀ ਕੀਤੇ ਸੀ, ਜਿੱਥੇ ਸਿੱਧੂ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਵੀ ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹੈਗੇ ਆ। ਪਰ ਖੈਰ ਇਹ ਜਿਹੜੇ ਹੁਣ ਸੁਲਝਾ ਹੋਇਆ ਆ ਤੇ ਦੋਨੋਂ ਜਣੇ ਕੱਲ ਇਕੱਠੇ ਹੋਏ ਆ, ਕੱਲ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਆ ਤੇ ਪਾਕਿਸਤਾਨ ਤੋਂ ਲਿਆਂਦਾ ਗਿਆ ਜਿਹੜਾ ਇੱਕ ਤਿੱਤਰ ਆ ਉਹ ਵੀ ਦਿੱਤਾ ਆ ਪੱਤਰਕਾਰਾਂ ਨੂੰ ਵੀ ਦਿਖਾਇਆ ਤੇ ਨਾਲ ਹੀ ਇਹ ਕਿਹਾ ਨਵਜੋਤ ਸਿੱਧੂ ਨੇ ਵੀ ਲਾਂਘੇ ਦੇ ਨਾਲ ਜਿਹੜੇ ਕਾਂਗਰਸ ਦੀ ਜਿੱਤ ਦਾ ਜਿਹੜਾ ਦਰਵਾਜ਼ਾ ਆ ਉਹ ਖੁੱਲ੍ਹਾ ਆ। ਤੇ ਖੈਰ ਇੱਕ ਆਪਾਂ ਗਾਣਾ ਸੁਣਦੇ ਹਾਂ, ਗਾਣਾ ਸੁਣਨ ਤੋਂ ਬਾਅਦ ਫਿਰ ਗੁਰਸੇਵਕ ਸਿੰਘ ਜੀ ਹੁਣਾਂ ਦੇ ਨਾਲ ਸਾਂਝ ਬਣਾਉਂਦੇ ਹਾਂ ਇੰਡੀਆ ਤੋਂ। ਮਿਲਦੇ ਹਾਂ ਜੀ ਇਸ ਗਾਣੇ ਤੋਂ ਬਾਅਦ।
ਝੋਟ ਵਿੱਚ ਆਇਆ ਪੈਣੀ ਕਾਂਜਰ ਗਲ ਵਿੱਚ ਗਾਨੀ ਪਰੀਆਂ ਦਾ ਹਮਸਾਇਆ ਪਰੀਆਂ ਦਾ ਹਮਸਾਇਆ ਉਸੇ ਦਿਨ ਤੋਂ ਸਾਜਨ ਦੇ ਹੱਥ ਡੋਰ ਪੰਜਾਬਣ ਦੀ ਆਇਓ ਡੋਰ ਪੰਜਾਬਣ ਦੀ ਸਿੱਖ ਲੈ ਸਿੱਖ ਲੈ ਸਿੱਖ ਸਿੱਖ ਲੈ ਸਿੱਖ ਲੈ ਸਿੱਖ ਲੈ ਕਲਹਿਰੀ ਅਮੋਰਾ ਵੀ ਤੁਰਨਾ ਡੋਰ ਪੰਜਾਬਣ ਦੀ ਸਿੱਖ ਲੈ ਕਲਹਿਰੀ ਅਮੋਰਾ ਵੀ ਤੁਰਨਾ ਡੋਰ ਪੰਜਾਬਣ ਦੀ ਵੇ ਚੱਲਣਾ ਵੇ ਸਿੱਖ ਲੈ ਵੇ ਤੁਰਨਾ ਡੋਰ ਪੰਜਾਬਣ ਦੀ ਸਿੱਖ ਲੈ ਕਲਹਿਰੀ ਅਮੋਰਾ ਵੀ ਤੁਰਨਾ ਡੋਰ ਪੰਜਾਬਣ ਦੀ
ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਹੈ ਤੇ ਹੁਣ ਆਪਣੇ ਨਾਲ ਗੁਰਸੇਵ ਸਿੰਘ ਜੀ ਜੁੜ ਚੁੱਕੇ ਆ ਪੰਜਾਬ ਤੋਂ ਤੇ ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ
ਸਤਿ ਸ੍ਰੀ ਅਕਾਲ ਦਲਜੀਤ ਭਾਜੀ ਤੇ ਸਰਬਜੀਤ ਭਾਜੀ ਤੇ ਹਰਮਨ ਰੇਡੀਓ ਸੁਣ ਰਹੇ ਸਾਰੇ ਲੋਕਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ
ਜੀ ਤੇ ਗੁਰਸੇਵ ਸਿੰਘ ਮੈਂ ਗੂਗਲ ਦੇ ਉੱਤੇ ਸਰਚ ਮਾਰ ਰਿਹਾ ਸੀ ਕੋਈ 10,428 ਕਿਲੋਮੀਟਰ ਪੈਂਦਾ ਆ ਬ੍ਰਿਸਬੇਨ ਤੋਂ ਗੜ ਸ਼ੰਕਰ ਇੰਨੀ ਦੂਰ ਤੱਕ ਤੁਸੀਂ ਬੈਠੇ ਹੋ ਤੇ ਇਹ ਇੱਕ ਵਿਗਿਆਨ ਦੀ ਕਾਢ ਆ ਦੇਖੋ ਵੀ ਆਪਾਂ ਜਿਹੜੇ ਨੇੜੇ ਨੇੜੇ ਹੋਏ ਬੈਠੇ ਆ ਗੱਲਾਂ ਬਾਤਾਂ ਕਰਦੇ ਆ ਤੇ ਕੀ ਪੰਜਾਬ ਦੇ ਵਿੱਚ ਵੀ ਇਹ ਗੂਗਲ ਦੀ ਜਿਆਦਾ ਵਰਤੋਂ ਹੁੰਦੀ ਆ ਜਾਂ ਉੱਥੇ ਫੇਸਬੁੱਕ ਦੇ ਉੱਤੇ ਜ਼ੋਰ ਆ ਲੋਕਾਂ ਦਾ
ਦੇਖੋ ਫੇਸਬੁੱਕ ਫੋਨਾਂ ਤੇ ਯੂਜ ਲੱਗਾ ਤਾਂ ਹੋਇਆ ਆ ਪਰ ਗੂਗਲ ਦੀ ਵਰਤੋਂ ਬਹੁਤ ਹੋ ਰਹੀ ਆ ਖਾਸ ਤੌਰ ਤੇ ਮੈਂ ਆਪ ਕਰ ਰਿਹਾ ਗੂਗਲ ਮੈਪ ਦੀ ਵਰਤੋਂ ਕਰ ਰਿਹਾ ਕਿਤੇ ਵੀ ਜਾਣਾ ਹੁੰਦਾ ਤਾਂ ਗੂਗਲ ਮੈਪ ਦੀ ਵਰਤੋਂ ਕਰਕੇ ਸੌਖਾ ਹੋਇਆ ਕੰਮ ਜਿਹੜੀ ਹੁਣ ਮੋੜਾਂ ਤੇ ਪੁੱਛਣਾ ਨੀ ਪੈਂਦਾ ਕਿ ਰਸਤਾ ਕਿਹੜਾ ਪਿੰਡ ਕਿੱਧਰ ਨੂੰ ਜਾਣਾ ਬਹੁਤ ਸੋਹਣੀ ਡਾਇਰੈਕਸ਼ਨ ਗੂਗਲ ਮੈਪ ਦੀ ਵਰਤੋਂ ਕੀਤੀ ਜਾਂਦੀ ਆ
ਚਲੋ ਇਹ ਤਾਂ ਬਹੁਤ ਵਧੀਆ ਹੈ ਨਹੀਂ ਤਾਂ ਅੱਗੇ ਪੁੱਛਣਾ ਪੈਂਦਾ ਹੁੰਦਾ ਸੀ ਵੀ ਫਲਾਨੇ ਬੋਰਡ ਦੇ ਦਰਖਤ ਦੇ ਕੋਲੋਂ ਮੁੜ ਜਾਓ ਗਾਹਾਂ ਢੇਰ ਆ ਜਾਣੇ ਆ ਉੱਥੋਂ ਗੁਰਦੁਆਰੇ ਆ ਜਾਣਾ ਗੁਰਦੁਆਰੇ ਤੋਂ ਅੱਗੇ ਮੁੜ ਜਾਓ ਹਨਾ ਖੈਰ ਇਹ ਤਾਂ ਬਹੁਤ ਵਧੀਆ ਹੋ ਗਿਆ ਤੇ ਦੂਜਾ ਪੰਚਾਇਤ ਦੀਆਂ ਚੋਣਾਂ ਦਾ ਕਾਫੀ ਚੱਲ ਰਿਹਾ ਅੱਜ ਕੱਲ ਰੁਝਾਨ ਤੇ ਕਿੱਦਾਂ ਦੇ ਪਿੰਡ ਦਾ ਕੀ ਹਾਲਾਤ ਆ ਤੁਹਾਡੇ
ਪਿੰਡ ਦਾ ਭਾਈ ਸ਼ੁਰੂ ਹੋ ਗਿਆ ਕੰਮ ਜਦੋਂ ਦਾ ਐਲਾਨ ਹੋਇਆ ਹੋਇਆ ਵੋਟਾਂ ਦਾ ਕਾਗਜ਼ ਵੀ ਭਰੇ ਜਾਣਗੇ ਤੇ ਮੈਂ ਘਰੇ ਗੱਲ ਕਰ ਰਿਹਾ ਸੀ ਨਾ ਕਿੱਦਾਂ ਸਾਡੇ ਪਿੰਡ ਹੋ ਸਕਦਾ ਕਿ ਜੇ ਸਰਬਸੰਮਤੀ ਨਾਲ ਚੁਣਿਆ ਜਾਵੇ ਕਿ ਕੀ ਰੱਖਿਆ ਨਾ ਕਿ ਸਾਡੇ ਪਿੰਡ ਦੀ ਸਿਰਫ ਜੀ 1800 ਵੋਟ ਆ
ਤਾਂ
ਮੈਂ ਜਿਹਦੇ ਹਿਸਾਬ ਨਾਲ ਗੱਲ ਕੀਤੀ ਮੈਂ ਕਿਹਾ ਵੀ ਏਦਾਂ ਨੀ ਹੋ ਸਕਦਾ ਕਿਉਂਕਿ ਸਾਡੇ ਪਿੰਡ ਰਿਜ਼ਰਵ ਲੇਡੀਜ਼ ਰਿਜ਼ਰਵ ਆ ਤਾਂ ਕਹਿੰਦੇ ਵੀ ਨੀ ਅੱਜ ਤੱਕ ਤਾਂ ਹੋਇਆ ਨੀ ਏਦਾਂ ਕਿ ਕੋਸ਼ਿਸ਼ ਤਾਂ ਬਹੁਤ ਕੀਤੀ ਕਿ ਚਲੋ ਸਰਬਸੰਮਤੀ ਨਾਲ ਚੁਣ ਲਓ ਤਾਂ ਕੋਈ ਬੈਨੀਫਿਟ ਹੀ ਹੋ ਜਾਂਦਾ ਪਿੰਡ ਨੂੰ ਜਾਂ ਫਿਰ ਕਹਿ ਲੋ ਕਿ ਸਰਕਾਰ ਦਾ ਹੀ ਕੋਈ ਪੈਸਾ ਬਚ ਜੂਗਾ ਨਾ ਇਲੈਕਸ਼ਨ ਤੋਂ ਤਾਂ ਪਰ ਨਹੀਂ
ਉਹਦਾ 2 ਲੱਖ ਰੁਪਇਆ ਇਹ ਅਨਾਊਂਸ ਕਰ ਦਿੱਤਾ ਆ ਕੱਲ ਬਈ ਜਿਹੜੀ ਸਰਬਸੰਮਤੀ ਹੋਏਗੀ 2 ਲੱਖ ਰੁਪਇਆ ਜਿਹੜਾ ਆ ਸਰਕਾਰ ਦੇ ਵੱਲੋਂ ਦਿੱਤਾ ਜਾਣਾ ਆ ਫਾਇਦਾ ਆ
ਫਾਇਦਾ ਆ ਹਾਂਜੀ ਬਿਲਕੁਲ ਫਾਇਦਾ ਆ ਪਰ ਕਿਤੇ ਨੀ ਪਿੰਡਾਂ ਦੇ ਵਿੱਚ ਬਹੁਤ ਵਿਰਲੇ ਪਿੰਡ ਹੁੰਦੇ ਜਿਹੜੇ ਸਰਬਸੰਮਤੀ ਦੇ ਨਾਲ ਚੋਣ ਕਰ ਲੈਂਦੇ ਆ ਪਰ ਨਹੀਂ ਪਰ ਚਾਹ ਚੜਿਆ ਹੋਇਆ ਲੋਕਾਂ ਨੂੰ
ਜੀ ਤੇ ਸਰਬਸੰਮਤੀ ਖਾਸ ਤੌਰ ਤੇ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਹੁੰਦੀ ਆ ਜਿਹਨਾਂ ਪਿੰਡਾਂ ਦੇ ਵਿੱਚ ਸਰਪੰਚ ਕੇਸਾਂ ਕੂਸਾਂ ਦੇ ਵਿੱਚ ਫਸੇ ਹੋਏ ਆ ਜਿਹਨੀ ਗਰਾਂਟਾਂ ਖਾਧੀਆਂ ਨਾ ਉੱਥੇ ਹੋ ਜਾਂਦੀ ਆ
ਹਾਂਜੀ ਹਾਂਜੀ
ਜਾਂ ਫਿਰ ਲੋਕਾਂ ਨੂੰ ਡਰ ਪਿਆ ਹੁੰਦਾ ਵੀ ਕਿਤੇ ਅਸੀਂ ਨਾ ਫਸ ਜਾਈਏ
ਹਾਂ ਆਪ ਨਾ ਫਸ ਜਾਈਏ ਜਾਂ ਫਿਰ ਨਾ ਕਈ ਪਰਿਵਾਰ ਹੁੰਦੇ ਨਾ ਕੁਛ ਕੁ ਪਿੰਡਾਂ ਦੇ ਵਿੱਚ ਜਿਹੜੇ ਜ਼ਿਆਦਾਤਰ ਪਿਆਰ ਨਾਲ ਹੁੰਦੇ ਜਾਂ ਧੱਕਾ ਵੀ ਥੋੜਾ ਕਰ ਜਾਂਦੇ ਆ ਤੇ ਉਹ ਉਹ ਜਿਹਨਾਂ ਦੀ ਪਿੰਡ ਮੰਨਦਾ ਹੋਵੇ ਜ਼ਿਆਦਾ ਪਰ ਹੁਣ ਜਿਹੜੇ ਪਿੰਡਾਂ ਚ ਕਈ ਕਈ ਚੌਧਰੀ ਬਣੇ ਹੋਏ ਆ ਆਪੋ ਜੀ ਉੱਥੇ ਔਖਾ ਹੋ ਜਾਂਦਾ
ਜੀ ਵੈਸੇ ਵੀ ਪਹਿਲਾਂ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਸੀ ਉਹ ਭਾਈਚਾਰਕ ਆਧਾਰ ਤੇ ਉੱਤੇ ਹੁੰਦੀਆਂ ਸੀ ਜਾਂ ਇੱਕ ਨੁਮਾਇੰਦਾ ਜਿਹੜਾ ਹੈ ਚੋਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਪਰ ਹੁਣ ਜਿਹੜੀਆਂ ਚੋਣਾਂ ਆ ਪਿਛਲੇ 10-12 ਸਾਲਾਂ ਤੋਂ ਉਹਦੇ ਵਿੱਚ ਪੋਲੀਟਿਕਸ ਪਾਰਟੀਆਂ ਜਿਹੜੀਆਂ ਰਲ ਗਈਆਂ, ਉਹਦੇ ਵਿੱਚ ਇਹ ਆ ਵੀ ਉਹ ਅਕਾਲੀ ਦਲ ਨੇ ਉਹ ਬੰਦਾ ਖੜਾ ਕਰ ਦਿੱਤਾ, ਕਾਂਗਰਸ ਨੇ ਉਹ ਖੜਾ ਕਰ ਦਿੱਤਾ, ਆਮ ਆਦਮੀ ਪਾਰਟੀ ਨੇ ਆਪਣਾ ਖੜਾ ਕਰਨਾ, ਕਈ ਲੋਕ ਸੋਚਦਾ ਵੀ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਜਿੱਤਣਾ ਆ, ਹਨਾ। ਤੇ ਅੱਗੇ ਜਿੱਦਾਂ ਕਹਿੰਦੇ ਹੁੰਦੇ ਸੀ ਵੀ ਅਸੀਂ MLA ਦੀ ਸੀਟ ਜਿੱਤ ਕੇ ਜਿਹੜੀ ਆ ਪਾਰਟੀ ਦੀ ਝੋਲੀ ਪਾਉਣੀ ਆ, ਹੁਣ ਇਹ ਲੋਕ ਕਹਿੰਦੇ ਆ ਕਿ ਸਰਪੰਚ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣੀ ਆ, ਇਹ ਰੁਝਾਨ ਕਿੱਦਾਂ ਦਾ ਲੱਗਦਾ ਤੁਹਾਨੂੰ?
ਭਾਈ ਆਹ ਗੱਲ ਉਦੋਂ ਖਿਆਲ ਚ ਆ ਗਈ ਸੀ ਜਦੋਂ ਮੈਂ ਉਦੋਂ ਤੋਂ ਸੋਚਣਾ ਸ਼ੁਰੂ ਕੀਤਾ ਸੀ, ਜਦੋਂ ਨਾ ਪਿੱਛੇ ਜਿਹੇ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਸਾਨੂੰ ਬੇਸ ਤੋਂ ਗਰਾਊਂਡ ਲੈਵਲ ਤੋਂ ਸਾਨੂੰ ਪਾਰਟੀ ਬਣਾਉਣ ਦੀ ਲੋੜ ਪੈਣੀ ਹੈ ਜੇਕਰ ਅਸੀਂ ਕਾਮਯਾਬ ਹੋਣਾ, ਤਾਂ ਉਹਨਾਂ ਦਾ ਸੀਗਾ ਕਿ ਅਸੀਂ ਪੰਚਾਇਤੀ ਚੋਣਾਂ ਤੋਂ ਸ਼ੁਰੂ ਕਰਾਂਗੇ ਪਿੰਡਾਂ ਤੋਂ। ਤੇ ਉਦੋਂ ਮਹਿਸੂਸ ਹੋਇਆ ਸੀ ਅੱਛਾ ਜੇਕਰ ਤੁਸੀਂ ਏਦਾਂ ਹੀ ਸ਼ੁਰੂ ਕਰਦੇ ਹੋ, ਹਾਂ ਤੁਹਾਡਾ ਅਵੇਅਰਨੈਸ ਲਿਆਣੀ ਬਹੁਤ ਜ਼ਰੂਰੀ ਆ, ਤੁਸੀਂ ਇਹ ਦੱਸੋ ਕਿ ਸਾਡੀ ਪਾਰਟੀ ਕੀ ਕੰਮ ਕਰੇਗੀ। ਮੈਂ ਐਗਜ਼ਾਮਪਲ ਲੈ ਰਿਹਾ ਸਿਰਫ ਆਮ ਆਦਮੀ ਪਾਰਟੀ ਦੀ, ਕੋਈ ਪੁਆਇੰਟ ਆਊਟ ਨਹੀਂ ਉਹਨਾਂ ਨੂੰ ਕਰ ਰਿਹਾ ਕਿ ਹਾਂ ਹਰ ਪਾਰਟੀ ਦਾ ਫਰਜ਼ ਬਣਦਾ ਕਿ ਤੁਸੀਂ ਚਲੋ ਗਰਾਊਂਡ ਲੈਵਲ ਤੇ ਅਵੇਅਰਨੈਸ ਲੈ ਕੇ ਆਓ, ਦੱਸੋ ਕਿ ਅਸੀਂ ਕੀ ਕੰਮ ਕਰਾਂਗੇ ਤਾਂ ਕੀ ਹੋ ਸਕਦਾ ਆ। ਪਰ ਜੇਕਰ ਕਹੋ ਕਿ ਅਸੀਂ ਧੜੇਬਾਜ਼ੀਆਂ ਬਣਾਉਣੀਆਂ, ਬੇਸ਼ਕ ਕਾਂਗਰਸ ਆ ਬੇਸ਼ਕ ਅਕਾਲੀ ਚ ਜਿੰਨੀਆਂ ਵੀ ਪਾਰਟੀਆਂ ਆਪਣੇ ਪੰਜਾਬ ਜਾਂ ਭਾਰਤ ਦੇ ਵਿੱਚ ਹੈਗੀਆਂ ਆ, ਤਾਂ ਉਹ ਨੁਕਸਾਨ ਕਰਦੀਆਂ ਆ ਪਿੰਡਾਂ ਦੇ ਵਿੱਚ। ਪਰ ਵੈਸੇ ਹੁਣ ਤੁਸੀਂ ਵੀ ਇਸ ਗੱਲ ਤੋਂ ਜਾਣੂ ਆ ਕਿ ਨਾ ਸਿਰਫ ਪੰਚਾਇਤੀ ਚੋਣਾਂ, ਆ ਤਾਂ ਯੂਨੀਵਰਸਿਟੀਆਂ ਜਾਂ ਕਾਲਜਾਂ ਦੇ ਵਿੱਚ ਵੀ ਆ, ਹੁਣ ਤਾਂ ਸਿਆਸਤ ਇਹਨਾਂ ਪਾਰਟੀਆਂ ਦੀ ਵੱਢ ਚੁੱਕੀ ਆ ਜਿਹਨੇ ਗਰੁੱਪਬਾਜ਼ੀ ਜ਼ਿਆਦਾ ਬਣਾਈ ਹੋਈ ਹੈ, ਜਿਹੜੇ ਅਸੀਂ ਪੰਜਾਬ ਦੇ ਗੈਂਗਸ ਵਗੈਰਾ ਕਹਿ ਦਿੰਦੇ ਆ ਜਾਂ ਮੁੰਡੇ ਲੜਦੇ ਆਪਸ ਚ, ਉਹ ਆ ਪਾਰਟੀਆਂ ਦੀ ਦੇਣ ਆ।
ਹਾਂਜੀ ਬਿਲਕੁਲ, ਤੇ ਇਸੇ ਪਾਰਟੀ ਤੋਂ ਚਲੋ ਤੁਹਾਡੇ ਹਲਕੇ ਤੋਂ ਅੱਗੇ ਗੱਲ ਕਰਦੇ ਆ, ਤੁਹਾਡੇ ਹਲਕੇ ਤੋਂ ਨੇ ਜੈਕਿਸ਼ਨ ਅਰੋੜੀ ਆਮ ਆਦਮੀ ਪਾਰਟੀ ਦੇ।
ਹਾਂਜੀ ਹਾਂਜੀ ਜੀ
ਹਾਂਜੀ, ਤੁਹਾਡੇ MLA ਸਾਹਿਬ ਉਹਨਾਂ ਦਾ ਪਤਾ ਨੀ ਲੱਗਦਾ ਕਿਉਂਕਿ ਪਹਿਲਾਂ ਜਦੋਂ ਖਹਿਰਾ ਸਾਹਿਬ ਅਲੱਗ ਹੋਏ ਸੀ, ਪਹਿਲਾਂ ਖਹਿਰਾ ਸਾਹਿਬ ਦੇ ਨਾਲ ਚਲੇ ਗਏ, ਫਿਰ ਵਾਪਸ ਚਲੇ ਗਏ ਸੀ ਆਮ ਆਦਮੀ ਪਾਰਟੀ ਦੇ ਵਿੱਚ, ਫਿਰ ਵਾਪਸ ਆ ਗਏ ਖਹਿਰਾ ਧੜੇ ਦੇ ਨਾਲ, ਮੀਟਿੰਗ ਵੀ ਕੀਤੀ, ਹੁਣ ਤੱਕ ਨਾਲ ਵੀ ਰਹੇ ਆ। ਪਰ ਹੁਣ ਜਿਹੜਾ ਇਨਸਾਫ ਮਾਰਚ ਹੋਇਆ ਆ ਖਹਿਰਾ ਧੜੇ ਦੇ ਵੱਲੋਂ, ਉਹਦੇ ਵਿੱਚ ਜੈਕਿਸ਼ਨ ਅਰੋੜੀ ਨੇ ਜਿਹੜੀ ਦੂਰੀ ਬਣਾ ਲਈ ਆ, ਤੇ ਹੁਣ ਤੱਕ ਇੱਕ ਵੀ ਹਾਜ਼ਰੀ ਨਹੀਂ ਲਵਾਈ ਹੈਗੀ, ਤੇ ਕਾਸ ਰਾਈਆਂ ਇਹ ਕਈ ਲਾਈਆਂ ਜਿਹੜੀਆਂ ਜਾ ਰਹੀਆਂ ਆ ਬਈ, ਕਿਉਂਕਿ ਇਨਸਾਫ ਮਾਰਚ ਚੱਲ ਰਿਹਾ ਆ, ਤੇ ਉਹਨਾਂ ਨੇ ਖਹਿਰਾ ਸਾਹਿਬ ਨੇ ਕਿਹਾ ਸੀ ਵੀ ਅਸੀਂ ਸੰਸਦ ਵਿਧਾਨ ਸਭਾ ਦੇ ਵਿੱਚ ਨਹੀਂ ਜਾਣਾ, ਤੇ ਇਹ ਕਹਿੰਦੇ ਆ ਵੀ ਅਸੀਂ ਜਾਵਾਂਗੇ, ਕੀ ਗੱਲ ਇਹਨਾਂ ਦੀ ਵੀ ਖਟਪਟ ਹੋਈ ਲੱਗਦੀ ਆ ਹੁਣ?
ਭਾਜੀ ਵੈਸੇ ਆਹ ਤਾਂ ਬਹੁਤ ਗਲਤ ਗੱਲ ਆ, ਵਿਧਾਨ ਸਭਾ ਦੇ ਵਿੱਚ ਨਹੀਂ ਜਾਣਾ ਕਿਉਂਕਿ ਹੁਣ ਚੁਣ ਕੇ ਭੇਜਿਆ ਗਿਆ ਆ। ਤੁਸੀਂ ਮੈਂ ਤੁਹਾਨੂੰ ਲਾਸਟ ਵੀ ਗੱਲ ਕੀਤੀ ਸੀਗੀ ਹਾਲਾਤਾਂ ਦੀ, ਮੈਂ ਕਿਹਾ ਹਜੇ ਮੈਂ ਗੱਲ ਨਹੀਂ ਕਰ ਸਕਦਾ, ਪਰ ਹੁਣ ਹਫ਼ਤੇ ਦੇ ਵਿੱਚ ਜੋ ਮਹਿਸੂਸ ਕੀਤਾ ਤਾਂ ਇਹਨਾਂ ਨੂੰ ਕੁਸਚਨ ਤੁਹਾਨੂੰ ਲੋਕਾਂ ਵੱਲੋਂ ਵੀ ਕਰਨੀ ਬਹੁਤ ਬਣਦੀ ਆ, ਕਿਉਂਕਿ ਬੇਵਕੂਫ ਬਣਾ ਰਿਹਾ ਸਿੰਪਲੀ ਜਿਹੜੀ ਕਿ ਮੈਂ ਵਰਡਸ ਯੂਜ਼ ਕਰਾਂ, ਤਾਂ ਜੇਕਰ ਬਾਈਕਾਟ ਕਰਦੇ ਕਦੇ ਉੱਥੇ ਨਹੀਂ ਜਾਣਾ ਸੀ, ਜੇ ਨਹੀਂ ਕਰਨਾ ਵੋ ਨਹੀਂ ਕਰਨਾ, ਆਹ ਸਰਾਸਰ ਗਲਤ ਆ। ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਦਿੱਲੀ ਜਾਣਾ ਪਿਆ, ਭੈਣ ਨੂੰ ਨੀ ਆਉਣਾ ਸੀਗਾ, ਤਾਂ ਡਰਾਈਵਰ ਨਾਲ ਗੱਲਾਂ ਹੋਣੀਆਂ ਸ਼ੁਰੂ ਹੋ ਗਈ, ਉਹ ਭਰਾ ਸੀਗਾ ਮੁੰਡਾ, ਤਾਂ ਮੈਂ ਕਿਹਾ ਚਲੋ ਡਰਾਈਵਰਾਂ ਦੀ ਗੱਲ ਕਰੀ, ਡਰਾਈਵਰਾਂ ਨਾਲ ਕੀ ਚੱਲ ਰਿਹਾ, ਤਾਂ ਉਹ ਮੁੰਡੇ ਨਾਲ ਗੱਲਾਂ ਚੱਲ ਪਈਆਂ, ਰੋਡ ਬਹੁਤ ਖਰਾਬ ਸੀਗਾ, ਜਿਹੜੇ ਤੇ ਟੋਲ ਰੋਡ ਆ ਪ੍ਰਾਈਵੇਟ ਰੋਡ ਆ ਨਾ, ਉਹ ਤਾਂ ਬਹੁਤ ਸੋਹਣੇ ਬਣੇ ਹੋਏ ਆ, ਸਮੇਂ ਸਮੇਂ ਨਾਲ ਰਿਪੇਅਰ ਵੀ ਹੋ ਰਹੀ ਆ, ਜਾਂ ਫੋਰ ਲੇਨ ਵੀ ਜਾ ਰਿਹਾ ਕੰਮ, ਪਰ ਜਿਹੜੇ ਸਰਕਾਰ ਨੇ ਦੇਣੇ ਆ ਜਿਹੜੇ ਟੈਕਸ ਦੇਦਾ, ਉਹ ਰੋਡ ਬਹੁਤ ਖਰਾਬ ਆ ਜੀ ਰਸਤਿਆਂ ਦਾ ਹਾਲ। ਤਾਂ ਚਲੋ ਜੀ ਉਹ ਮੁੰਡੇ ਨਾਲ ਗੱਲ ਕਰ, ਮੈਂ ਕਿਹਾ ਤੇਰਾ ਇਲਾਕਾ ਜਿਹੜਾ ਉਹਨੂੰ ਦੱਸਿਆ ਕਿ ਨਾਲ ਮੇਰਾ ਪਿੰਡ ਆ, ਮੈਂ MLA ਜਿਹੜਾ ਬੰਦਾ ਕਹਿੰਦਾ ਬਈ ਰੋਡੀ ਕਹਿੰਦਾ ਬਹੁਤ ਵਧੀਆ ਨਾਚ ਦਾ ਬੰਦਾ, ਵਧੀਆ ਗੱਲ ਆ ਨਾ, ਚੰਗਾ ਲੱਗਿਆ ਸੁਣ ਕੇ। ਮੈਂ ਕਿਹਾ ਬਈ ਕੰਮ ਤੂੰ ਤਾਂ ਪ੍ਰੋਫੈਸ਼ਨ ਹੀ ਤੇਰੇ ਡਰਾਈਵਿੰਗ ਦਾ, ਕਿ ਤੂੰ ਤੈਨੂੰ ਕਿੱਦਾਂ ਨਾਈਸ ਹੋਇਆ, ਕਹਿੰਦਾ ਭਾਈ ਬੰਦੇ ਦੀ ਬੋਲਬਾਣੀ ਬਹੁਤ ਵਧੀਆ। ਮੈਂ ਕਿਹਾ ਬਹੁਤ ਵਧੀਆ ਗੱਲ ਆ, ਮੈਂ ਕਿਹਾ ਸੁਣ ਚ ਆਇਆ ਕਿ ਮੈਂ ਪਰਸਨਲੀ ਨਹੀਂ ਮਿਲਿਆ, ਕਿ ਉਹਦੀ ਬੋਲਬਾਣੀ ਬਹੁਤ ਵਧੀਆ। ਫਿਰ ਜਦੋਂ ਅਸੀਂ ਹਰਿਆਣੇ ਚ ਐਂਟਰ ਕੀਤੇ ਤਾਂ ਉਹਨੇ ਉਹ ਟੈਕਸ ਪੇ ਕੀਤਾ ਉੱਥੇ ਰੋਕ ਕੇ ਗੱਡੀ, ਤਾਂ ਮੈਂ ਕਿਹਾ ਠੀਕ ਆ ਨਾ, ਵਧੀਆ ਕਿ ਟੈਕਸ ਪੇ ਕਰ ਰਿਹਾ ਬੰਦਾ। ਫਿਰ ਟੋਲ ਪੇ ਕੀਤੇ, 6-7 ਟੋਲ ਪੈ ਜਾਂਦੇ ਆ ਗੜ੍ਹ ਸਿੰਘ ਤੋਂ ਦਿੱਲੀ ਏਅਰਪੋਰਟ ਤੱਕ। ਫਿਰ ਉਹਨੇ ਦਿੱਲੀ ਚ ਜਦੋਂ ਐਂਟਰ ਕੀਤਾ ਤਾਂ ਉੱਥੇ ਵੀ ਉਹਦਾ ਟੈਕਸ ਸੀਗਾ 100 ਰੁਪਈਆ, ਤਾਂ ਉਹ ਬੰਦੇ ਨੇ ਫਿਰ ਮੈਂ ਉਹ ਤੋਂ ਪੁੱਛਿਆ, ਮੈਂ ਕਿਹਾ ਕਿੱਦਾਂ ਗੱਡੀ ਦੀ ਗੱਲਾਂ ਚੱਲ ਪਈਆਂ, ਪੁੱਛਣ ਲੱਗ ਪਿਆ ਟੈਂਪੂ ਟਰੈਵਲਰ ਸੀ ਕੀ ਪ੍ਰਾਈਸ ਆ ਕਿੱਦਾਂ, ਉਹ ਕਹਿੰਦਾ ਅਸੀਂ ਫਾਈਨਾਂਸ ਕਰਾਉਂਦੇ ਆ, ਉਹ ਦੱਸਣ ਲੱਗ ਪਿਆ ਕਹਿੰਦਾ ਯਾਰ ਏਦਾਂ ਤਾਂ ਕਰਕੇ ਚਾਚੇ ਲੈ ਜਾਂਦੇ ਆ ਗੱਡੀਆਂ। ਫਿਰ ਗੱਲ ਆ ਗਈ ਕਿ ਮੈਂ ਕਿਹਾ ਫਿਰ ਤੂੰ ਕਹਿੰਦਾ ਕਿ MLA ਬਹੁਤ ਵਧੀਆ, ਕਦੇ ਤੁਸੀਂ ਉਹ ਤੋਂ ਪੁੱਛਿਆ ਕਿ ਅਸੀਂ ਟੈਕਸ, ਤੁਸੀਂ ਬੰਦੇ ਟੈਕਸ ਪੇ ਕਰਦੇ ਆ ਬੰਦੇ, ਉਹਨਾਂ ਨੂੰ ਪੇ ਕਰਨਾ ਹੀ ਪੈਂਦਾ ਹਨਾ, ਆਹ ਚੋਰੀ ਨੀ ਕਰ ਸਕਦੇ ਬੜੀਆਂ ਕੰਪਨੀਆਂ ਵਾਂਗੂ ਟੈਕਸ ਦੀ, ਤੁਸੀਂ ਟੈਕਸ 300 ਰੁਪਏ ਕਰਦੇ ਹੋ ਕੰਮ ਦੇ ਨਾਲ, ਉੱਤੋਂ ਟੋਲ ਪੇ ਕਰਦੇ ਹੋ, ਰਸਤੇ ਤੁਹਾਨੂੰ ਗੰਦੇ ਮਿਲਦੇ, ਤੁਹਾਡੀ ਗੱਡੀਆਂ ਫੁੱਟਦੀਆਂ, ਪਰ ਉਹ ਕਹਿੰਦੇ ਜੇਕਰ ਤੁਹਾਡੀ ਕਿਸੇ ਕਿਸ਼ਤ ਟੁੱਟ ਜਾਂਦੀ ਕਹਿੰਦੇ ਗਰਮੀਆਂ ਚ ਕੰਮ ਨੀ ਹੁੰਦਾ ਇੰਨਾ, ਸਿਆਲਾਂ ਚ ਤਾਂ ਕਹਿੰਦਾ ਚਲੋ ਸਾਡਾ ਚੱਲੀ ਜਾਂਦਾ, ਰੈਗੂਲਰ ਚੱਲੀ ਜਾਂਦਾ, ਤਾਂ ਸਾਡੀ ਗੱਡੀਆਂ ਚੱਕ ਕੇ ਲੈ ਜਾਂਦੇ ਤੇ ਸਾਡਾ ਕੰਮ ਬੰਦ ਹੋ ਜਾਂਦਾ। ਮੈਂ ਕਿਹਾ ਬਈ ਤੁਸੀਂ ਐਮ ਐਲ ਏ ਤੋਂ ਕਦੇ ਪੁੱਛਿਆ ਕਿ ਵਿਧਾਨ ਸਭਾ ਦੇ ਵਿੱਚ ਤੁਹਾਡੀ ਕਦੇ ਗੱਲ ਹੋਈ ਡਰਾਈਵਰਾਂ ਦੀ? ਕਹਿੰਦਾ ਭਾਜੀ ਉਹ ਕੀ ਹੁੰਦੀ ਹੈ, ਉਹ ਕੀ ਕਰ ਰਹੀ ਹੁੰਦੀ ਵਿਧਾਨ ਸਭਾ ਚ, ਉਹਨੇ ਕੀ ਗੱਲ ਕਰਨੀ ਸਾਡੀ?
ਬਿਲਕੁਲ
ਹਨਾ। ਤੇ ਹੁਣ ਜੇਕਰ ਬਾਈਕਾਟ ਕਰਕੇ ਬਾਹਰ ਬੈਠਣਾ,
ਹਾਂਜੀ
ਹਨਾ, ਫਿਰ ਫਿਰ ਕੰਮ ਕਿੱਦਾਂ ਹੋਏਗਾ ਜੀ?
ਬਿਲਕੁਲ ਬਿਲਕੁਲ, ਆਹ ਤੁਹਾਡੀ ਗੱਲ ਬਹੁਤ ਜਾਇਜ਼ ਸੀ, ਕਿਉਂਕਿ ਮੈਂ ਬਾਰ ਬਾਰ ਇਹ ਗੱਲ ਕਹਿੰਦਾ ਵੀ ਲੋਕਾਂ ਨੂੰ ਕਿ ਇਹ ਅਵੇਅਰਨੈਸ ਹੋਣੀ ਚਾਹੀਦੀ ਆ ਵੀ ਇੱਕੋ ਹੀ ਇੱਕ ਉਹਦੇ ਕੋਲ ਅਧਿਕਾਰ ਆ ਐਮ ਐਲ ਏ ਦੇ ਕੋਲ, ਕਿ ਜਿਹੜਾ ਉਹਨੇ ਕੁਐਸਚਨ ਪੁੱਛਣਾ ਆ ਅਸੈਂਬਲੀ ਦੇ ਵਿੱਚ, ਤੇ ਕੁਐਸਚਨ ਦਾ ਜਿਹੜਾ ਜਵਾਬ ਆ ਉਹ ਸਰਕਾਰ ਦੀ ਇੱਕ ਕਹਿ ਲਓ ਬਈ ਉਹਦਾ ਇੱਕ ਫਰਜ਼ ਆ, ਉਹਦਾ ਜਵਾਬ ਦੇਣਾ, ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਜਿਹੜੇ ਕੁਐਸਚਨ ਪੁੱਛੇ ਜਾਂਦੇ ਆ ਉਹ ਔਨ ਰਿਕਾਰਡ ਆ, ਉਹਦੇ ਉੱਤੇ ਜਿਹੜਾ ਆ, ਹਾਂਜੀ ਔਨ ਰਿਕਾਰਡ ਆ, ਤੇ ਉਹਦੇ ਉੱਤੇ ਕੰਮ ਕਰਨਾ ਹੀ ਪੈਣਾ ਆ, ਉਹਨੂੰ ਉਹਨੂੰ ਤੁਸੀਂ ਲਾਰਾ ਨਹੀਂ ਲਾ ਸਕਦੇ ਜਿਹੜੇ ਉਹਦੇ ਉੱਤੇ ਕੁਐਸਚਨ ਉਠਾਏ ਜਾਂਦੇ ਆ। ਬਿਲਕੁਲ ਇਸੇ ਤਰੀਕੇ ਪਾਰਲੀਮੈਂਟ ਦੇ ਵਿੱਚ ਹੈਗੇ ਆ, ਜੇ ਕੋਈ ਐਮ ਪੀ ਜਿਹੜਾ ਕੁਐਸਚਨ ਚੱਕਦਾ ਆ ਉਹਦਾ ਜਵਾਬ ਸਰਕਾਰ ਨੂੰ ਦੇਣਾ ਹੀ ਪੈਣਾ, ਜਿਹੜੀ ਸਮੱਸਿਆ ਆ ਉਹਦਾ ਹੱਲ ਕਰਨਾ ਹੀ ਪੈਣਾ, ਜੇ ਉਹ ਸਮੱਸਿਆ ਹੱਲ ਨਹੀਂ ਹੋ ਸਕਦੀ ਉਹਦਾ ਜਵਾਬ ਦੇਣਾ ਪੈਣਾ ਬਈ ਇਸ ਕਰਕੇ ਨਹੀਂ ਹੋ ਸਕਦੀ। ਹੁਣ ਜੇ ਤੁਸੀਂ ਜਿੱਦਾਂ ਹੁਣ ਕੈਪਟਨ ਸਾਹਿਬ ਆ, ਹੁਣ ਚਲੋ ਮੁੱਖ ਮੰਤਰੀ ਵੀ ਬਣੇ ਆ, ਤੁਸੀਂ ਪਿੱਛੇ ਦੇਖ ਲਓ ਵੀ ਜਦੋਂ ਪਿੱਛੇ 5 ਸਾਲ ਰਹੇ ਗਏ ਨੀ ਉੱਥੇ, ਹੁਣ ਸੇਮ ਜਿਹੜੀ ਗੱਲ ਆ ਉਹ ਬਾਦਲ ਸਾਹਿਬ ਕਰਦੇ, ਸੁਖਬੀਰ ਆਪਣੇ ਪ੍ਰਕਾਸ਼ ਸਿੰਘ ਬਾਦਲ ਉਹ ਜਾਂਦੇ ਹੀ ਨੀ, ਕਿਉਂਕਿ ਇਹ ਹੇਠ ਹੀ ਮੰਨਦੇ ਆ ਵੀ ਅਸੀਂ ਉੱਥੇ ਕੀ ਕਰਨ ਜਾਣਾ, ਹਨਾ। ਅਸਲ ਦੇ ਵਿੱਚ ਇਹਨਾਂ ਦੀ ਇੱਕੋ ਇੱਕ ਜ਼ਿੰਮੇਵਾਰੀ ਆ ਕਿ ਤੁਸੀਂ ਕੁਐਸਚਨ ਪੁੱਛਣ ਜਾਣਾ ਉੱਥੇ, ਤੇ ਤੁਸੀਂ ਆਪਣੇ ਲੋਕਾਂ ਦਾ ਜਿਹੜਾ ਆ ਉੱਥੇ ਔਨ ਰਿਕਾਰਡ ਕਰਕੇ ਆਉਣੀ ਗੱਲ। ਪਰ ਇਹ ਲੋਕ ਜਿਹੜੇ, ਕਿਉਂਕਿ ਲੋਕਾਂ ਨੇ ਜਿੱਦਾਂ ਹੁਣ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਆ, ਮੈਜੋਰਿਟੀ ਆਫ ਜਿਹੜੇ ਪੀਪਲ ਆ ਉਹਨਾਂ ਨੂੰ, ਲੋਕਾਂ ਨੂੰ ਇਹ ਪਤਾ ਹੀ ਨਹੀਂ ਵੀ ਅਸੀਂ ਕਿੱਦਾਂ ਉਹਨਾਂ ਤੱਕ ਅਪਰੋਚ ਕਰਨੀ ਆ। ਅਸੀਂ ਐਮ ਐਲ ਏ ਕੋਲ ਜਾਈਦਾ, ਅਸੀਂ ਕੁਐਸਚਨ ਪੁੱਛਣ ਲਈ ਨਹੀਂ, ਉਹਨਾਂ ਨੂੰ ਕਹਿਣ ਜਾਂਦੇ ਵੀ ਤੁਸੀਂ ਸਾਡਾ ਕੁਐਸਚਨ ਪੁੱਛ ਦਿਓ, ਅਸੀਂ ਇਹ ਕਹਿਣ ਜਾਂਦੇ ਆ ਵੀ ਜਦੋਂ ਉਹਦੀ ਗੱਡੀ ਫੜ ਹੋ ਗਈ ਵੀ ਛੜਾ ਦੇ ਸਾਡੀ ਗੱਡੀ।
ਹਾਂਜੀ ਹਾਂਜੀ ਮੈਂ ਕਿਹਾ ਤੁਹਾਡੇ ਕੋਲ ਆਉਂਦੇ ਵੋਟਾਂ ਮਾਰਦੇ ਆ ਕਿਸੇ ਕੰਮ ਨੂੰ ਆਉਂਦੇ ਆ ਕਿ ਉਹਨਾਂ ਨੂੰ ਪੁੱਛਿਓ ਕਿ ਸਾਡੇ ਬਾਰੇ ਕੀ ਗੱਲਬਾਤ ਹੋਈ ਹੈ ਨਾ, ਤੇ ਸਾਡੇ ਤੋਂ ਅਸੀਂ ਦੀ ਕੁਛ ਲੈਣਾ ਕਿਹੜਾ ਹੋਰ ਚੀਜ਼ਾਂ ਤੋਂ, ਤੇ ਸਾਡੇ ਬਾਰੇ ਤੂੰ ਅੱਜ ਤੱਕ ਸੀ ਉਹ ਵੀ ਐਮ ਐਲ ਏ ਤੁਹਾਡੇ ਇਲਾਕੇ ਦਾ, ਪੁੱਛਿਆ ਕਿ ਤੁਸੀਂ ਟੈਕਸ ਪੇ ਕਰਦੇ ਹੋ, ਮੈਂ ਕਿਹਾ ਤੁਸੀਂ ਸਾਰਿਆਂ ਨਾਲ ਵੱਧ ਟੈਕਸ ਪੇ ਕਰਦੇ ਹੋ, ਕੰਪਨੀ ਵਾਲੀ ਚੋਰੀ ਕਰਦੇ ਹੋ, ਤੁਸੀਂ ਜਿੰਨੇ ਗੇੜੇ ਮਾਰਦੇ ਤੁਸੀਂ ਪ੍ਰੋਪਰ ਟੈਕਸ ਪੇ ਕਰਕੇ ਜਾਂਦੇ ਹੋ, ਉੱਤੋਂ ਟੋਲ ਪੇ ਕਰਦੇ ਹੋ ਸਾਰਾ ਕੁਛ। ਤਾਂ ਫਿਰ ਉਹਨੂੰ ਹੋਇਆ ਕਹਿੰਦਾ ਠੀਕ ਹੈ ਜੀ ਅਸੀਂ ਜਰੂਰ ਪੁੱਛਾਂਗੇ ਸਾਡੀ ਕੀ ਗੱਲ ਕੀ ਹੋ ਰਹੀ।
ਬਿਲਕੁਲ, ਤੇ ਇਹ ਚਲੋ ਦੱਸਣ ਦੀ ਲੋੜ ਹੁੰਦੀ ਆ ਬਾਅਦ ਦੇ ਵਿੱਚ ਕਰਦਾ ਜਾਂ ਨਹੀਂ ਕਰਦਾ, ਉਹ ਜਿਹੜੀ ਬਾਅਦ ਦੀ ਗੱਲ ਹੈਗੀ ਆ। ਤੇ ਖੈਰ ਗੱਲ ਮੈਂ ਹੁਣੇ ਕਰਦਾ ਹਟਿਆ ਵੀ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਆ ਤੇ ਭਾਜਪਾ ਨੂੰ ਹਾਰ ਹੋਈ ਆ, ਕਿੱਦਾਂ ਦਾ ਲੋਕਾਂ ਦੇ ਵਿੱਚ ਰੁਝਾਨ ਆ ਇਹਦੇ ਬਾਰੇ?
ਰੁਝਾਨ ਭਾਈ ਉਹ ਲੋਕੀ ਲਾਈਕ ਕਰ ਰਹੇ ਆ ਜੀ, ਗਰਾਊਂਡ ਲੈਵਲ ਦੀ ਗੱਲ ਕਰੀਏ ਨਾ ਜੀ।
ਅੱਛਾ,
ਸਾਰੇ ਜਦੋਂ ਨਾ ਗਿਣਤੀ ਹੋ ਰਹੀ ਸੀਗੀ ਤਾਂ ਮੈਂ ਉਦੋਂ ਪਿੰਡ ਹੀ ਸੀਗਾ ਤੇ ਦੋ ਚੋਕ ਦੁਕਾਨਾਂ ਦੇ ਉੱਤੇ ਟੀਵੀ ਲੱਗੇ ਹੋਏ ਸੀ, ਤਾਂ ਸਾਰੇ ਚਾਹ ਰਹੇ ਸੀਗੇ ਸਾਡੇ ਪਿੰਡ ਦੇ ਨਾ ਕੱਚੜ ਬੀਜੇਪੀ ਵਾਲੇ ਵੀ ਆ, ਉਹ ਨੀ ਚਾਹੁੰਦੇ ਬੀਜੇਪੀ ਜਿੱਤੇ, ਮੈਂ ਕਿੱਦਾਂ ਕੀ ਹਿਸਾਬ ਕਿਤਾਬ ਚੱਲ ਰਿਹਾ। ਹਾਂ ਬਸ ਬਸ ਲੱਗਦਾ ਹਰ ਜਣਾ ਬੀਜੇਪੀ ਜਿੱਤਗੀ ਕਾਂਗਰਸ, ਉਹ ਯਾਨੀ ਕਿ ਇੰਟਰਸਟ ਲੈ ਰਹੇ ਸੀਗੇ ਕਿ ਬੀਜੇਪੀ ਹਾਰ ਰਹੀ ਆ। ਰੋਸਾ ਲੋਕਾਂ ਚ ਹੁੰਦੀ ਆ, ਰੋਸਾ ਉਹਨਾਂ ਨੂੰ ਜਿਹੜੇ ਨੋਟਬੰਦੀ ਦਾ ਨਾ ਉਹ ਟਰੂ ਆ ਸੀ, ਉੱਥੇ ਬੈਠੇ ਕਹਿ ਦਿੰਦੇ ਸੀਗੇ ਸ਼ਾਇਦ ਇਹ ਲੋਕਾਂ ਚ ਬਹੁਤ ਰੋਸਾ ਹੈ, ਹਜੇ ਤੱਕ ਗੱਲਾਂ ਕਰਦੇ ਉਸ ਚੀਜ਼ ਦੀਆਂ ਤੇ ਸਾਡਾ ਤਾਂ ਭੱਠਾ ਬਿਠਾ ਏਦਾਂ ਕੰਮ ਦਾ ਉਹ ਆਈ ਉਹ ਗੁੱਸਾ ਹੈਗਾ ਪਾਰਟੀ ਦੇ ਪ੍ਰਤੀ, ਤਾਂ ਉਹ ਉਹਨਾਂ ਨੂੰ ਵਧੀਆ
ਲੱਗਿਆ।
ਹਾਂਜੀ
ਹਾਂਜੀ, ਵਪਾਰੀ ਵਰਗ ਜਿੱਦਾਂ GST ਦੀ ਗੱਲ ਹੈਗੀ, ਨੋਟਬੰਦੀ ਇਹਦੇ ਨਾਲ ਜਿਹੜੇ ਬਿਜ਼ਨਸ ਆ ਉਹ ਬਹੁਤ ਪ੍ਰਭਾਵਿਤ ਹੋਇਆ, ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਗੁੱਸਾ ਕਿਉਂਕਿ ਉਹ ਪੱਕੀ ਵੋਟ ਸੀ ਇਹਨਾਂ ਦੀ ਭਾਜਪਾ ਦੀ।
ਜੀ 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 ਹਾਂਜੀ,
ਤੇ ਆਪਣੇ ਨਾਲ ਚੀਮਾ ਸਾਹਿਬ ਵੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਿਰਪਾਲ ਸਿੰਘ ਚੀਮਾ ਸਾਹਿਬ ਨਿਊਯਾਰਕ ਤੋਂ ਜੁੜੇ ਆ ਆਪਣੇ ਨਾਲ ਤੇ ਸਤਿ ਸ੍ਰੀ ਅਕਾਲ ਹੀ ਬੁਲਾਉਂਦੇ ਆ ਤੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਆ ਤੇ ਉਹਨਾਂ ਨੇ ਗਾਣੇ ਵੀ ਬਹੁਤ ਪਸੰਦ ਕੀਤੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ।
ਗਾਣੇ ਤਾਂ ਜੀ ਮੈਂ ਜਦੋਂ ਜੁਆਇਨ ਕੀਤਾ ਗਾਣੇ ਦੀ ਤਾਂ ਹਿਸਾਬ ਲਾ ਲੋ ਭਾਜੀ ਨੇ ਬਹੁਤ ਸੋਹਣਾ ਗਾਣਾ ਲਾਤਾ ਤੁਹਾਡਾ ਜੋ ਤੁਸੀਂ ਕੁਸ਼ਚਨ ਪੁੱਛਿਆ ਸੀ ਕਿੱਦਾਂ ਰਹੀ ਪੰਜਾਬ ਦੀ ਤਾਂ ਮੈਨੂੰ ਹੁਣ ਹਫ਼ਤਾ ਮਗਰ ਉਹ ਡਰਦੀਆਂ ਪਈਆਂ ਸੀ ਨਾ ਉਹ ਸੁਭਾਵਾਂ ਕਰਕੇ ਲੋਕ ਗਏ ਤੁਸੀਂ ਜੰਮੇ ਬੜੇ ਪੰਜਾਬ ਦੇ ਆ ਪੰਜਾਬ ਦੇ ਸਿਸਟਮ ਚ ਹੀ ਗਏ ਆ ਪਰ ਨੈਚੁਰਲ ਲੱਗ ਗਿਆ ਤੁਹਾਨੂੰ ਡਰ ਲੱਗਦਾ ਇੱਕ ਵਾਰੀ ਜੇ ਤੁਸੀਂ ਰੋਡ ਦਿੱਤੇ ਜਾਂਦੇ ਹੋ ਨਾ ਡਰ ਲੱਗਦਾ ਤਾਂ ਉਹ ਕਹਿੰਦੇ ਵੀ ਤੂੰ ਮੂਹਰੇ ਬੈਠਾ ਤਾਂ ਡਰ ਨੀ ਲੱਗਦਾ ਫਿਰ ਉਹ ਪਿੱਛੇ ਬੋਲੀ ਜਿਹੜਾ ਸਾਈਕਲ ਵਾਲਾ ਆ ਗਿਆ ਜਾਂ ਕੋਈ ਤੁਰਨ ਵਾਲਾ ਆ ਗਿਆ ਮੂਹਰੇ ਤਾਂ ਮੈਂ ਕਿਹਾ ਆਹ ਤਾਂ ਹੰਸਰਾਜ ਦੀ ਗਾਣੇ ਵਾਲੀ ਹੋ ਗਈ ਕਿ ਤੁਰ ਲਾ ਹੈ ਨਾ ਸਿੱਖ ਲਾ ਕਲਹਿਰੀ ਮੂਹਰਾ ਮੈਂ ਕਿਹਾ ਮੈਂ ਸਿੱਖ ਲਿਆ ਚੱਲਣਾ ਤਾਂ ਇੱਥੇ ਚੱਲਣਾ ਪੈਣਾ ਦੇ ਵਿੱਚ ਕੋਈ ਹੋਰ ਆਪਸ਼ਨ ਨੀ
ਜੀ ਬਿਲਕੁਲ ਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਸ ਗੱਲ ਦੇ ਬਾਰੇ ਹੋਇਆ ਕਿ ਕਿਉਂਕਿ ਪੱਪੂ ਕਹਿੰਦੇ ਹੁੰਦੇ ਸੀ ਨਾ ਰਾਹੁਲ ਗਾਂਧੀ ਨੂੰ ਤੇ ਟਵਿੱਟਰ ਦੇ ਉੱਤੇ ਕਹਿੰਦੇ ਵੀ ਝੜੀ ਲੱਗੀ ਹੋਈ ਆ ਵੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਮੈਸੇਜ ਆਏ ਆ ਉਹ ਇਹ ਹੋਇਆ ਵੀ ਪੱਪੂ ਪਾਸ ਹੋ ਗਿਆ ਤੇ ਦੂਜਾ ਭਾਜਪਾ ਨੂੰ ਤਿੰਨ ਤਲਾਕ ਕਿਉਂਕਿ ਤਿੰਨ ਤਲਾਕ ਦਾ ਬੜਾ ਮੁੱਦਾ ਇਹਨਾਂ ਨੇ ਚੁੱਕਿਆ ਸੀ ਮੁਸਲਮਾਨਾਂ ਵਾਲਾ ਤੇ ਇੱਕ ਜਿਹੜੀ ਕਿਹਾ ਗਿਆ ਵੀ ਭਗਵਾਨ ਹਨੂੰਮਾਨ ਨੂੰ ਜਾਤੀ ਦਾ ਪ੍ਰਮਾਣ ਦੇਣ ਨਾਲ ਪਾਰਟੀ ਨੂੰ ਬਹੁਤ ਨੁਕਸਾਨ ਪੁੱਜਾ ਵੀ ਭਗਵਾਨ ਹਨੂੰਮਾਨ ਦੀ ਵੀ ਇਹਨਾਂ ਨੇ ਜਾਤੀ ਦੱਸ ਦਿੱਤੀ ਸੀ ਤੇ ਉਧਰੋਂ ਜਿਹੜਾ ਪ੍ਰਸਿੱਧ ਜਿਹੜੀ ਲੇਖਕ ਆ ਸ਼ੋਭਾ ਡੇ ਆ ਉਹਨਾਂ ਨੇ ਟਵੀਟ ਵੀ ਕੀਤਾ ਵੀ ਪੱਪੂ ਸਰ ਪਾਸ ਹੀ ਨੀ ਹੋਇਆ ਤੁਰੰਤ ਜਿਹੜੀ ਪੀ ਐਚ ਡੀ ਵੀ ਕਰ ਲਈ ਆ ਤੇ ਗਹਿਰ ਏਦਾਂ ਦੇ ਜਿਹੜੇ ਕਾਫੀ ਆਏ ਆ ਤੇ ਲੋਕੀ ਜਿਹੜੇ ਆ ਕਹਿ ਲੋ ਕਿ ਮਨਾਂ ਦੇ ਵਿੱਚ ਹੁਣ ਰੱਖਦੇ ਆ ਤੇ ਆ ਜਿਹੜੇ ਸਰਵੇਖਣ ਹੋਏ ਸੀ ਸਰਵੇਖਣਾਂ ਵਿੱਚ ਤਾਂ ਕਿਹਾ ਜਾਣੀ ਕੋਈ ਪੂਰਾ ਹੀ ਨੀ ਹੋਇਆ ਕਿਸੇ ਦਾ ਸਾਰੇ ਝੂਠੇ ਬੋਲਦੇ ਰਹੇ ਸਰਵੇਖਣ ਵੀ
ਭਾਜੀ ਮੀਡੀਆ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਭਾਰਤ ਦੇ ਵਿੱਚ ਉਹਦੀ ਤਾਂ ਉਹ ਤਾਂ ਚਿਰ ਤੋਂ ਹੀ ਪਤਾ ਨਾ ਆਪਾਂ ਨੂੰ ਜਦੋਂ ਤੋਂ ਆਹ ਜਿੰਨੇ ਕੰਪੀਟੀਸ਼ਨ ਇਹਨਾਂ ਦੇ ਵਿੱਚ ਆ ਗਿਆ ਆ ਤਾਂ ਆ ਤਾਂ ਇਹਨਾਂ ਦੀ ਪੋਜੀਸ਼ਨ ਕੀ ਆ ਕਿ ਇੱਕ ਪਾਰਟੀ ਨੂੰ ਕਿਸੇ ਵੀ ਇੱਕ ਪਾਰਟੀ ਨੂੰ ਜਿਹੜਾ ਜੀ ਕਰਦਾ ਹੋਵੇ ਜਾਂ ਜਿਹੜਾ ਤਾਂ ਇਹਨਾਂ ਦੀ ਗੱਲ ਕੰਢ ਹੋਵੇ ਕਿ ਉਹਨੂੰ ਸਪੋਰਟ ਕਰਦੇ ਕਰਦੇ ਉਹ ਸਰਵੇਖਣਾ ਨੂੰ ਲੈ ਜਾਂਦੇ ਆ ਕਿਉਂਕਿ ਲੋਕਾਂ ਚ ਵੀ ਹੁੰਦਾ ਨਾ ਅੱਛਾ ਆਹ ਜਿੱਤ ਰਹੇ ਆ ਤੇ ਅੱਛਾ ਜੇ ਨੀ ਜਿੱਤਣਾ ਬੰਦਾ ਕਹਿੰਦਾ ਜਿਹੜੇ ਨਿਊਟਰਲ ਜਿਹੜੇ ਬੰਦੇ ਹੁੰਦੇ ਆ ਤੁਸੀਂ ਵੋਟ ਵੀ ਇਹਨਾਂ ਨੂੰ ਪਾ ਦੂ ਤੇ ਸਾਡੀ ਵੋਟ ਕਿਉਂ ਵੇਸਟ ਜਾਣੀ ਆ ਇੱਕ ਮੈਂਟੈਲਿਟੀ ਸਾਡੀ ਬਣੀ ਹੁੰਦੀ ਨਾ ਕਿ ਵੋਟ ਵੇਸਟ ਨਹੀਂ ਜਾਣੀ ਆਹ ਦੇਖਦੇ ਕਿ ਸਾਡੀ ਵੋਟ ਦੇ ਨਾਲ ਹੀ ਤਾਂ ਤਖਤਾ ਪਲਟਣਾ
ਚੰਦਾ ਵੀ ਲੈਂਦੇ ਆ ਆਪਣੇ ਤੇ ਤੁਸੀਂ ਵੀ ਸੀਗੇ ਜਦੋਂ ਆਪਣੇ ਇੱਕ ਪੱਤਰਕਾਰ ਸਾਹਿਬ ਆਏ ਸੀ ਕਿਸੇ ਅਖਬਾਰ ਦੇ ਉਹਨਾਂ ਨੂੰ ਪੁੱਛਿਆ ਗਿਆ ਬਈ ਤੁਸੀਂ ਜਿਹੜਾ ਏਦਾਂ ਦੇ ਜੋਤਿਸ਼ ਵਗੈਰਾ ਦੀਆਂ ਏਦਾਂ ਦੀਆਂ ਅਖਬਾਰਾਂ ਦੇ ਵਿੱਚ ਕਿਉਂ ਤੁਸੀਂ ਐਡਵਰਟਾਈਜ਼ਮੈਂਟ ਦਿੰਦੇ ਆ ਤੇ ਉਹਨਾਂ ਨੇ ਸਿੱਧਾ ਹੀ ਕਿਹਾ ਸੀ ਕਹਿੰਦੇ ਵੀ ਸਾਨੂੰ ਇਨਕਮ ਹੀ ਇਹਨਾਂ ਚੀਜ਼ਾਂ ਦੇ ਉੱਤੇ ਹੈਗੀ ਆ ਸਾਨੂੰ ਕੋਈ ਹੋਰ ਚੀਜ਼ਾਂ ਤੋਂ ਫਾਇਦਾ ਨਹੀਂ ਅਸੀਂ ਅਖਬਾਰਾਂ ਵੀ ਚਲਾਉਣੀਆਂ ਆ ਯਾਨੀ ਇਹਦਾ ਮਤਲਬ ਇਹ ਆ ਵੀ ਇਹ ਸਮਝੌਤਾ ਕਰ ਲੈਂਦੇ ਆ ਬਹੁਤ ਵਾਰੀ ਮੀਡੀਆ
ਪਰ ਮੈਂ ਇੱਕ ਚੀਜ਼ ਪੁੱਛਣੀ ਸੀ ਤੁਹਾਡੇ ਤੋਂ ਚਲਾ ਤੁਸੀਂ ਗੱਲ ਛੇੜੀ ਪਰ ਤੁਸੀਂ ਸ਼ਾਇਦ ਮੈਨੂੰ ਦੱਸਿਆ ਸੀਗਾ ਕਿ ਬਹੁਤ ਚਿਰ ਪਹਿਲਾਂ ਕਿ ਜਿਹੜਾ ਅਸੀਂ ਤਾਂਤਰਿਕ ਜਾਂ ਪੰਡਤਾਂ ਦੀ ਗੱਲ ਕਰਦੇ ਆ ਇਲੀਗਲ ਆ ਨਾ ਭਾਰਤ ਦੇ ਵਿੱਚ ਜੇਕਰ ਇਹਨੂੰ ਪ੍ਰਮੋਟ ਕੀਤਾ ਜਾਂਦਾ
ਹਾਂਜੀ ਕਿਉਂਕਿ ਉਹ ਮੈਂ ਉਹਦੇ ਵਿੱਚ ਦੇਖਿਆ ਵੀ ਸੀਗਾ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਵੀ ਵਿਗਿਆਨਕ ਸੋਚ ਦੇ ਉੱਤੇ ਜ਼ੋਰ ਇਹ ਇੱਕ ਇੱਕ ਲਾਅ ਆ ਵਿਗਿਆਨਕ ਸੋਚ ਹੋਣੀ ਚਾਹੀਦੀ ਆ ਤੇ ਇਹ ਤਾਂ ਐਂਟੀ ਵਿਗਿਆਨ ਆ ਤੇ ਉਸ ਦੇ ਅਧੀਨ ਇਹਨਾਂ ਉੱਤੇ ਜੇ ਕੋਈ ਕਰਦਾ ਜਿੱਦਾਂ ਹੁਣ ਤੁਸੀਂ ਦੇਖੋ ਕਿ ਇੱਕ ਦਿੱਲੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਦਿੱਲੀ ਦੇ ਵਿੱਚ 11 ਸ਼ਾਇਦ ਉਹ ਸੀਗੇ ਇੱਕੇ ਪਰਿਵਾਰ ਦੇ ਬੰਦੇ ਉਹਨੇ ਖੁਦਕੁਸ਼ੀ ਕਰ ਲਈ ਸੀ ਆ ਕੁਛ ਮਹੀਨੇ ਪਹਿਲਾਂ
ਜੀ ਜੀ ਹਾਂਜੀ
11 ਜੀ ਸਾਰੇ ਪਰਿਵਾਰ ਨੇ ਜਿਹੜੀ ਖੁਦਕੁਸ਼ੀ ਕਰ ਲਈ ਸੀ ਉਹ ਤੋਂ ਬਾਅਦ ਪੁਲਿਸ ਦਾ ਜ਼ੋਰ ਇਹੀ ਲੱਗਾ ਰਿਹਾ ਵੀ ਉਹ ਲੱਭਿਆ ਜਾਵੇ ਵੀ ਜਿਹਨੇ ਇਹਨਾਂ ਨੂੰ ਜਿਹਨੇ ਇਹਨਾਂ ਨੂੰ ਗਾਈਡ ਕੀਤਾ ਜੋਤਿਸ਼ੀ ਵੱਲ ਲੱਭ ਰਹੇ ਸੀ ਉਹ ਠੀਕ ਹੈ ਉਹ ਜਿਹੜਾ ਉਸੇ ਕਾਨੂੰਨ ਦੇ ਅੰਡਰ ਲੈ ਕੇ ਆਉਣਾ ਸੀ ਉਹ ਤਾਂ ਖੈਰ ਉਹ ਬਾਅਦ ਚ ਹੋਰ ਗੱਲ ਨਿਕਲੀ ਉਹਨਾਂ ਦੇ ਵਿੱਚ ਹੀ ਉਹ ਬੰਦਾ ਜਿਹੜਾ ਆ ਕਰ ਰਿਹਾ ਸੀ ਗੱਲਬਾਤ ਇਹਨਾਂ ਉੱਤੇ ਕਾਲ ਕੀਤਾ ਜਾ ਸਕਦਾ ਜੇ ਤੁਸੀਂ ਕਰਦੇ ਆ ਪਰ ਉਹ ਗੱਲ ਫੇਰ ਉੱਥੇ ਆ ਜਾਂਦੀ ਆ ਹਨਾ ਵੀ ਧਾਰਮਿਕ ਜਿਹੜਾ ਉਹਨੂੰ ਕੋਸ਼ਿਸ਼ ਜਿਹੜੀ ਆ ਉਹ ਬਣਾ ਦਿੱਤੀ ਜਾਂਦੀ ਆ ਤੇ ਖੈਰ ਆਪਣੇ ਨਾਲ ਗੁਰਪ੍ਰੀਤ ਜੀ ਹੁਣੀ ਮੈਸੇਜ ਕੀਤਾ ਆ ਉਹ ਕਹਿੰਦੇ ਵੀ ਤੁਸੀਂ ਹੁਣ ਗਏ ਹੋਏ ਆ ਤੇ ਪੰਚਾਇਤੀ ਚੋਣਾਂ ਦੇ ਵਿੱਚ ਕਹਿੰਦੇ ਨਸ਼ੇ ਬਹੁਤ ਵਰਤ ਹੁੰਦੇ ਆ ਵੀ ਕਿੱਦਾਂ ਇਹ ਬਈ ਹੁਣ ਚੱਲ ਪਈ ਆ ਦਾਰੂ ਕਿ ਨਹੀਂ ਚੱਲ ਪਈ ਇਹ ਪੁੱਛਦੇ ਆ
ਨਹੀਂ ਨਹੀਂ ਹਜੇ ਨਹੀਂ ਚੱਲੀ ਕਿਉਂਕਿ ਹਜੇ ਪੇਪਰ ਭਰਨੇ ਆ ਨਾ ਹਜੇ ਤਾਂ ਉਹ ਚੱਲਣ ਤੋਂ ਬਾਅਦ ਰੁਝਾਨ ਕਿ ਹਜੇ ਤਾਂ ਠੰਡਾ ਹੀ ਹਜੇ ਤਾਂ ਪਤਾ ਨੀ ਜ਼ੋਰ ਨੀ ਹੋਇਆ ਪਿੰਡਾਂ ਦੇ ਵਿੱਚ ਕਿਹਨੇ ਖੜਨਾ ਕਿਹਨੇ ਨਹੀਂ ਅੰਦਰੋਂ ਕੁਝ ਜਾਣੀ ਕਿ ਦੌਰੇ ਸ਼ੁਰੂ ਹੋ ਗਏ ਦੂਜੇ ਦੇ ਘਰਾਂ ਦੇ ਤਾਂ ਪਰ ਹਜੇ ਉਹ ਨਸ਼ੇ ਵਾਲਾ ਦੌਰ ਦੇਖਦੇ ਆ ਚੱਲਦਾ ਪਰ ਕੀ ਹੁੰਦਾ ਆ ਨਸ਼ੇ ਵਾਲੀ ਤੋਂ ਗੱਲ ਚਿੱਤੇ ਅਖਬਾਰ ਦੀਆਂ ਖਬਰਾਂ ਆ ਤੁਹਾਨੂੰ ਖਬਰ ਹੋਰ ਸੁਣਾਉਣਾ ਮੈਂ ਪਿੰਡ ਦੀ ਤਾਂ ਪਰਸੋਂ ਦੀ ਗੱਲ ਆ ਕੇ ਮੈਂ ਤਾਂ ਫਰੈਂਡਸ ਦੇ ਨਾਲ ਆਪਣੇ ਗੜਸ਼ੰਕਰ ਗਿਆ ਹੋਇਆ ਸੀ ਸਾਨੂੰ ਫੋਨ ਆਇਆ ਘਰੇ ਤਾਂ ਕਹਿੰਦੇ ਜੀ ਰੋਲਾ ਕਲਾ ਆਈ ਪਈ ਗੋਲੀ ਚੱਲ ਗਈ ਕਹਿੰਦੇ ਸਾਫੇ ਸਾਈਡ ਮੈਂ ਬਹੁਤ ਅੱਛਾ ਗੋਲੀ ਖੈਲ ਪਈ ਕਿ ਮਾੜੀ ਮੋਟੀ ਤਾਂ ਗੱਲ ਹੈ ਨੀ ਗਿਆ ਫਿਰ ਪਤਾ ਲੱਗਾ ਕਿ ਇੱਥੋਂ ਦੇ ਹਲਕੇ ਹਲਕੇ ਮੁੰਡੇ ਭਾਜੀ 16-17 ਸਾਲ ਦੀ ਉਮਰ ਹੋਣੀ ਮੁੰਡਿਆਂ ਦੀ ਇੱਥੇ ਗੜਸ਼ੰਕਰ ਦੇ ਏਰੀਏ ਦੀ ਸਾਡੇ ਲਾਗੇ ਪਿੰਡ ਪੈ ਜਾਂਦਾ ਪਿੰਡ ਦਾ ਨਾਮ ਆ ਰਾਮਪੁਰ ਬਿਰਲੋਂ ਕੋਰੀਅਰ ਵਾਲੇ ਮੁੰਡੇ ਸੀਗੇ ਉਹਨਾਂ ਦੀ ਵੈਨ ਦਾ ਪਿੱਛਾ ਕਰਦੇ ਰਹੇ ਮੁੰਡੇ ਦਾ 4-5 ਜਾਣੇ ਤਾਂ ਇਹ ਨੀ ਸੁਣੀ ਜਿਹੜਾ ਦੇਖ ਕੇ ਕੋਰੀਅਰ ਵਾਲੀ ਵੈਨ ਰੋਕ ਕੇ ਨਾ ਬੈਗ ਲੁੱਟ ਲਏ ਉਹਨਾਂ ਦੇ ਤੇ ਇਹਨਾਂ ਕੋਲ ਦਾ ਜਾਂ ਨਹੀਂ ਡਾਟ ਵੀ ਕਹਿ ਦਿੰਦੇ ਦਾਹ ਹੁੰਦਾ ਉਹ ਮਾਰਤਾ ਮੁੰਡੇ ਦੇ ਡਰਾਈਵਰ ਨੇ
ਹਾਂਜੀ
ਸਿੱਧਾ ਹੀ ਚਲਾਤਾ ਉਹਦੇ
ਅੱਛਾ ਜੀ
ਉਹ ਚੰਗਾ ਜ਼ਖਮੀ ਕਰਤਾ ਤਾਂ ਉੱਥੋਂ ਉਹਨੂੰ ਫੋਨ ਕੀਤਾ ਹੋਣਾ ਕਿ ਮੁੰਡੇ ਇੱਧਰ ਨੂੰ ਤੁਹਾਡੇ ਪਿੰਡ ਵੱਲ ਨੂੰ ਨੱਠੇ ਆ ਤੇ ਸਾਡੇ ਪਿੰਡ ਆ ਕੇ ਫੜੇ ਗਏ
ਸਾਡੇ
ਪਿੰਡ ਆ ਕੇ ਫੜੇ ਗਏ ਤਾਂ ਘੇਰ ਲਏ ਪਿੱਛੋਂ ਮੁੰਡੇ ਲੱਗੇ ਹੋਏ ਸੀ ਸਾਡੇ ਪਿੰਡ ਦੇ ਮੁੰਡਿਆਂ ਨੂੰ ਫੋਨ ਜਿਹੜਾ ਕੀਤਾ ਤਾਂ ਉੱਥੇ ਘੇਰ ਕੇ ਪਿੰਡ ਫੜ ਲਏ ਤੇ ਦੋ ਜਾਣੇ ਫੜੇ ਗਏ ਤੇ ਬਾਕੀ ਨੱਠ ਗਏ ਇਹਨਾਂ ਦੇ ਤੇ ਦੋਵਾਂ ਕੋਲ ਬੈਗ ਵੀ ਫੜਿਆ ਗਿਆ
ਅੱਛਾ ਜੀ
ਇੱਕ ਸੀਗਾ ਬੈਗ ਉਹਨਾਂ ਦੇ ਕੋਲ ਤਾਂ ਬਹੁਤ ਕੁੱਤੇ ਜਿਹੜੇ ਕਿ ਮੈਂ ਵੀਡੀਓ ਦੇਖੀ ਬਾਅਦ ਚ ਮੈਂ ਦਿਖਾਈ ਕਹਿੰਦੇ ਆ ਵੀਡੀਓ ਆ ਮੁੰਡੇ ਜਿਹੜੇ ਫੜ ਹੋਏ ਮੰਦਰ ਦੇ ਕੋਲ ਏਦਾਂ ਸੀ ਤਾਂ ਪਹਿਲਾਂ ਤਾਂ ਡਰਦੇ ਕੋਈ ਜਾਂਦਾ ਨੀ ਸੀ ਕਿ ਇਹਨਾਂ ਕੋਲ ਏਅਰ ਗਨ ਸੀਗੀ ਜਿਹੜੇ ਮੇਲਿਆਂ ਤੇ ਉਹ ਕਰਦੇ ਨੀ ਸੀ ਗੁਬਾਰੇ ਪਰ ਉਹ ਮੁੰਡਿਆਂ ਦੀ ਉਮਰ ਦਾ ਦੱਸ ਰਿਹਾ ਕਿ ਉਹ 16-17 ਸਾਲਾਂ ਦੇ ਸੀਗੇ ਜਾਣੀ ਕਿ ਇੱਕ ਸਰਦਾਰ ਸੀ ਮੁੰਡਾ ਤੇ ਇੱਕ ਮੁੰਡਾ ਮੋਨਾ ਸੀਗਾ ਉਹ ਥੋੜਾ ਸੀਗਾ ਤਗੜਾ ਜਿਹਾ ਕਹਿਰੇ ਸਰੀਰ ਬਿਲਕੁਲ ਕਹਿਰੇ ਸਰੀਰ
ਪੱਧਰ ਕੀ ਹੋਣਾ ਤੇ ਇਹ ਅੱਗੇ ਵੀ ਆਪਾਂ ਗੱਲਬਾਤ ਕਰਦੇ ਆ ਕਿ ਇੱਕ ਬਾਲਗਪਨ ਅਵਸਥਾ ਆਉਂਦੀ ਆ ਆਪਣੇ ਸਰੀਰ ਦੇ ਉੱਤੇ ਜਿਹਨੂੰ ਆਪਾਂ ਕਹਿੰਦੇ ਅਡੋਲੈਸੈਂਸ ਪੀਰੀਅਡ ਇੱਕ ਤਾਂ ਇਸ ਪੀਰੀਅਡ ਦੇ ਵਿੱਚ ਇਹ ਮੈਨੂੰ ਲੱਗਦਾ 13-14 ਸਾਲ ਤੋਂ ਲੈ ਕੇ ਇਹ 22-23 ਸਾਲ ਤੱਕ ਚੱਲਦਾ ਇਸ ਉਮਰ ਦੇ ਵਿੱਚ ਕਹਿੰਦੇ ਇੱਕ ਤਾਂ ਬਲੱਡ ਪ੍ਰੈਸ਼ਰ ਬੜਾ ਹਾਈ ਸਪੀਡ ਤੇ ਰਹਿੰਦਾ ਜਿਹਨੂੰ ਕਹਿੰਦੇ ਆਪਾਂ ਖੂਨ ਤੱਤਾ ਹਨਾ ਆਪਣੇ ਬਜ਼ੁਰਗ ਯੂਜ਼ ਕਰ ਲੈਂਦੇ ਆ ਇਹਦੇ ਵਿੱਚ ਦਿਮਾਗ ਜਿਹੜਾ ਆ ਬਹੁਤ ਕਾਹਲੀ ਕਾਹਲੀ ਡਿਸੀਜਨ ਲੈਂਦਾ ਸ਼ਾਰਟ ਟਰਮ ਗੋਲ ਜਿਹੜੇ ਰੱਖਦਾ ਬਹੁਤੇ ਲੌਂਗ ਟਰਮ ਨਹੀਂ ਗੋਲ ਰੱਖਦਾ ਇਹ ਤੋਂ ਬਾਅਦ ਬੰਦਾ ਜਿਹੜਾ ਆ ਉਹ ਲੌਂਗ ਟਰਮ ਗੋਲ ਜਿਹੜੇ ਰੱਖਣੇ ਸ਼ੁਰੂ ਕਰ ਦਿੰਦਾ ਉਹ ਤੋਂ ਪਹਿਲਾਂ ਇਹ ਸਾਈਕੋਲੋਜੀ ਦੀ ਥਿਊਰੀ ਹੈਗੀ ਆ ਇਹ ਸਾਂਭਣ ਦੀ ਜ਼ਰੂਰਤ ਹੁੰਦੀ ਆ ਇਸ ਪੀਰੀਅਡ ਨੂੰ ਅਡੋਲੈਸੈਂਸ ਪੀਰੀਅਡ ਨੂੰ ਕਿਹਾ ਜਾਂਦਾ ਵੀ ਜਿਹੜਾ ਅਡੋਲੈਸੈਂਸ ਪੀਰੀਅਡ ਜਿਹਦਾ ਕਾਮਯਾਬ ਰਹਿ ਗਿਆ ਉਹ ਬੰਦਾ ਜਿਹੜਾ ਕਾਮਯਾਬ ਹੋ ਗਿਆ ਜਿਹੜਾ ਇਸ ਅਡੋਲੈਸੈਂਸ ਪੀਰੀਅਡ ਦੇ ਵਿੱਚ ਆਹੇ ਉਹ ਟੀਚਰਸ ਦੀ ਗਲਤੀ ਦੇ ਨਾਲ ਜਾਂ ਉਹ ਪੇਰੈਂਟਸ ਦੀ ਗਲਤੀ ਦੇ ਨਾਲ ਜਾਂ ਫਰੈਂਡਸ ਦੀ ਗਲਤੀ ਦੇ ਨਾਲ ਜਾਂ ਸੋਸਾਇਟੀ ਦੀ ਗਲਤੀ ਦੇ ਨਾਲ ਥੋੜਾ ਜਿਹਾ ਵੀ ਜਿਹੜੀ ਗਲਤੀ ਹੋ ਗਈ ਤੇ ਇਹਦੇ ਵਿੱਚ ਜਿਹੜਾ ਵਿਗਾੜ ਪੈ ਜਾਂਦਾ ਹੁਣ ਇਹ ਜਿਹੜੇ ਬੱਚੇ ਆ ਜਿਹੜੇ ਇਦਾਂ ਦਾ ਕੰਮ ਕਰਦੇ ਆ ਜੇ ਇਹਨਾਂ ਨੂੰ ਕਿਸੇ ਵਧੀਆ ਤਰੀਕੇ ਤੁਸੀਂ ਇਹ ਦੇਖੋ ਵੀ ਇਹ ਇੱਕ ਕੰਪਨੀ ਹੋਣੀ ਆ ਪੂਰੀ ਜਾਣੀ ਆ ਇਹਨਾਂ ਦੀ ਸੰਗਤ ਆ ਜਿਹਨਾਂ ਨੇ ਏਡੀ ਤਕੜੀ ਪਲਾਨ ਕੀਤੀ ਇਹ ਬਹੁਤ ਵੱਡਾ ਵੱਡਾ ਇੱਕ ਤਾਂ ਹੁੰਦਾ ਛੋਟਾ ਮੋਟਾ ਕੋਈ ਕੰਮ ਕਰਨਾ ਕਿਸੇ ਨੂੰ ਚਲੋ ਕੁੱਟ ਦਿੱਤਾ ਜਾਂ ਕਿੱਦਾਂ ਇਹ ਇੱਕ ਤਰ੍ਹਾਂ ਦੇ ਨਾਲ ਜੇ ਕਹਿ ਲਓ ਵੀ ਲੁੱਟ ਦੀ ਇੱਕ ਘਟਨਾ ਹੈਗੀ ਆ ਉਹ ਵੀ ਤੁਸੀਂ ਕਿਸੇ ਪਿਸਤੌਲ ਦਿਖਾ ਕੇ ਜਾਂ ਬੰਦੂਕ ਦਿਖਾ ਕੇ ਹਨਾ ਤੇ ਇਹ ਬੜੀ ਇੱਕ ਚਿੰਤਾਜਨਕ ਅਵਸਥਾ ਹੈਗੀ ਆ ਵੀ ਇਹਨਾਂ ਜਿਹੜੀ ਨੌਜਵਾਨਾਂ ਨੂੰ ਸਿੱਧੇ ਰਾਹ ਪਾਇਆ ਜਾਵੇ ਪਰ ਇਹ ਕਿਹਾ ਤਾਂ ਜਾਂਦਾ ਆ ਵੀ ਜਿਹੜੇ ਨਸ਼ਿਆਂ ਦੇ ਉੱਤੇ ਕਾਫੀ ਪਾ ਲਿਆ ਗਿਆ ਆ ਹੁਣ ਅੱਗੇ ਨਾਲੋਂ ਫਰਕ ਦੱਸਦੇ ਆ ਲੋਕੀ ਵੀ ਅੱਗੇ ਨਾਲੋਂ ਫਰਕ ਹੈ ਜਾਂ ਅਜੇ ਵੀ ਇਹੀ ਹਾਲ ਹੈਗੇ ਆ ਜਿੱਦਾਂ ਦੀ ਇਹ ਘਟਨਾ ਹੋਈ ਆ
ਭਾਈ ਨਹੀਂ ਫਰਕ ਨੀ ਮੈਂ ਤੁਹਾਨੂੰ ਦੱਸਦਾ ਕਿ ਪਿੰਡ ਦੀ ਦੱਸੂਗਾ ਮੈਂ ਤਾਂ ਕਿ ਜਦੋਂ ਮੈਂ ਆਇਆ ਤਾਂ ਮੁੰਡੇ ਮੈਂ ਦੇਖੇ ਮੈਂ ਕਿਹਾ ਚੰਗੇ ਸੋਹਣੇ ਚੋਬਰ ਆ ਮੁੰਡੇ ਉੱਚੇ ਲੰਬੇ ਆ ਸਾਡੇ ਪਿੰਡ ਦੇ ਕਿ ਟੀਮ ਵਗੈਰਾ ਬਣਾ ਲਓ ਕੋਈ ਸਪੋਰਟਸ ਦੀ ਤਾਂ ਪਤਾ ਲੱਗਾ ਕਿ ਸਾਰੇ ਤਾਂ ਕਹਿੰਦੇ ਮੈਡੀਕਲ ਨਹੀਂ ਕਰਦੇ ਗੋਲੀਆਂ ਖਾਂਦੇ ਆ ਮੇਰੇ ਤਾਂ ਅੱਖੀ ਨੀ ਮੈਂ ਦੇਖਿਆ ਤਾਂ ਪਰ ਜਿਹੜੇ ਮੇਰੇ ਫਰੈਂਡ ਹੁਣ ਆਏ ਹੋਏ ਆ ਜਿਹੜੇ ਕੋਈ ਕਿਤੇ ਆਇਆ ਕੋਈ ਕਿਤੇ ਆਇਆ ਕਹਿੰਦੇ ਵੀ ਆਹ ਹਾਲ ਆ ਕਿ ਤਾਂ ਮੁੰਡੇ ਸਾਰੇ ਹਲਕੇ ਹਲਕੇ ਤੁਰੇ ਫਿਰਦੇ ਆ ਕਿਸੇ ਨਾ ਕਿਸੇ ਨਸ਼ੇ ਨੂੰ ਲੱਗੇ ਹੋਏ ਆ ਤੇ ਨਾਲ ਦੇ ਪਿੰਡਾਂ ਦੇ ਵੀ ਜੋ ਜਿਹੜੇ ਹੁੰਦਾ ਨਾ ਕਿ ਚੇਤਾ ਹੁੰਦਾ ਕਿ ਉਹ ਮੁੰਡੇ ਸੀ ਉਹ ਸੀ ਪਤਾ ਲੱਗਿਆ ਕਿ ਨਸ਼ਿਆਂ ਤੋਂ ਕੋਈ ਬਹੁਤ ਜ਼ਿਆਦਾ ਲੱਗੇ ਹੋਏ ਆ ਤੇ ਸ਼ਾਇਦ ਕਾਰਨ ਕੀ ਆ ਅਸੀਂ ਦੁਨੀਆਂ ਕਹਿੰਦੇ ਦੁਨੀਆਂ ਮੁੱਠੀ ਚ ਕਰ ਲਈ ਆਪਾਂ ਦੁਨੀਆਂ ਬਾਰੇ ਚਿੰਤਤ ਹੋ ਗਏ ਦੇਸ਼ ਬਾਰੇ ਚਿੰਤਤ ਹੋ ਗਏ ਪਹਿਲਾਂ ਸੀਗਾ ਕਿ ਪਿੰਡ ਤੱਕ ਸੀਮਤ ਸੀਗੇ ਜਿਹੜੇ ਬਜ਼ੁਰਗ ਸੀਗੇ ਉਹ ਪਿੰਡ ਦਾ ਸੋਚਦੇ ਸੀਗੇ ਤਾਂ ਪਿੰਡ ਤੇ ਕੰਟਰੋਲ ਹੁੰਦਾ ਸੀਗਾ ਹਨਾ ਜੇ ਹੁਣ ਪਿੰਡ ਦੇ ਬਜ਼ੁਰਗਾਂ ਨੂੰ ਜਿਹੜੇ ਹੁਣ ਵਿਹਲੇ ਆ ਬੈਠੇ ਨਾ ਉਹ ਜੇ ਕੋਸ਼ਿਸ਼ ਕਰਨ ਕਿ ਹਾਂ ਵੀ ਗਰਾਊਂਡ ਚ ਜਾ ਕੇ ਬੈਠ ਜਾਣ ਕਿ ਹਾਂ ਵੀ ਮੁੰਡੇ ਆ ਕੇ ਖੇਡ ਲਓ ਇੱਥੇ ਨਿਗਰਾਨੀ ਰੱਖਣ ਥੋੜਾ ਬਹੁਤ ਉਪਰਾ ਬੰਦਾ ਨੀ ਆਦਾ ਉਹ ਜੇ ਥੋੜਾ ਕੋਈ ਇੱਕ ਸਰਕਲ ਸਾਨੂੰ ਲਾਈਨ ਖਿੱਚਣੀ ਪੈਣੀ ਅਸੀਂ ਕਿੱਥੇ ਤੱਕ ਸੋਚਣਾ ਹੁਣ ਮੈਨੂੰ ਵੀ ਜੋ ਸੁਪਨਾ ਆਉਂਦਾ ਮੈਂ ਵੀ ਪ੍ਰਧਾਨ ਮੰਤਰੀ ਬਣਿਆ ਫਿਰਦਾ ਹੁੰਦਾ ਉਹ ਗੱਲ ਤਾਂ ਗਲਤ ਹੋ ਜਾਣਾ ਨਾ
ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਵੀ ਆਪਾਂ ਨੂੰ ਲੋਕਲ ਪੱਧਰ ਤੇ ਦੇਖਣਾ ਪੈਣਾ ਪਰ ਲੋਕਲ ਪੱਧਰ ਵਿੱਚ ਤਾਂ ਤੁਹਾਡੀ ਗੱਲ ਸਹੀ ਹੈ ਹੁਣ ਆਪਾਂ ਟੂਰਨਾਮੈਂਟ ਕਰਾਉਂਦੇ ਹਾਂ ਬਹੁਤ ਸਾਰੇ NRI ਅੱਜ ਕੱਲ ਜਾਣੇ ਸ਼ੁਰੂ ਕਰ ਦਿੱਤੇ ਆ ਹੁਣ ਚਲੇ ਵੀ ਗਏ ਆ ਤੇ ਜਾ ਵੀ ਰਹੇ ਆ ਜਨਵਰੀ ਤੱਕ ਚੱਲਣਾ ਤੇ ਹੁਣ ਟੂਰਨਾਮੈਂਟ ਹੋਣੇ ਸ਼ੁਰੂ ਹੋ ਗਏ ਆ ਪਿੰਡਾਂ ਦੇ ਵਿੱਚ ਕਬੱਡੀ ਦੇ ਕਬੱਡੀ ਸਾਡੀ ਮਾਂ ਖੇਡ ਵੀ ਮੰਨੀ ਜਾਂਦੀ ਆ ਤੇ NRI ਬਹੁਤ ਪੈਸਾ ਲਾਉਂਦੇ ਗੁਰਸੇਵਕ ਜਾਣੀ ਮੰਨੇ ਹੋਏ ਕੱਪ ਜਿਹੜੇ ਆ ਹੁੰਦੇ ਆ ਆਪਣੇ ਦੁਆਬੇ ਦੇ ਵਿੱਚ ਖਾਸ ਤੌਰ ਤੇ ਕਬੱਡੀ ਦੇ ਵੈਸੇ ਇਹ ਰੁਝਾਨ ਹੁਣ ਮਾਝੇ ਮਾਲ ਵਿੱਚ ਵੱਧਦਾ ਪਰ ਦੁਆਬੇ ਦੇ ਵਿੱਚ ਮੈਨੂੰ ਲੱਗਦਾ ਵੀ ਹਰ ਦੂਜੇ ਤੀਜੇ ਪਿੰਡ ਦੇ ਵਿੱਚ NRI ਜਿਹੜਾ ਟੂਰਨਾਮੈਂਟ ਕਰਾਉਂਦੇ ਆ ਪਰ ਤੁਸੀਂ ਦੇਖੋ ਵੀ ਟੂਰਨਾਮੈਂਟ ਜਿਹੜੇ ਹੁੰਦੇ ਇੱਕ ਤਾਂ ਹੁੰਦੇ ਆ ਵੀ ਪਿੰਡ ਤੋਂ ਬਾਹਰ ਬਾਹਰ ਜਿਹੜੀ ਗਰਾਊਂਡ ਵੱਡੀ ਦੇਖੀ ਜਾਂਦੀ ਆ ਵੀ ਜਿੱਥੇ ਜ਼ਿਆਦਾ ਇਕੱਠ ਹੋ ਸਕੇ ਉੱਥੇ ਆਲੇ ਦੁਆਲੇ ਖੇਤ ਹੁੰਦੇ ਆ ਤੁਸੀਂ ਜਦੋਂ ਦੋ ਤਿੰਨ ਦਿਨ ਦਾ ਟੂਰਨਾਮੈਂਟ ਹੁੰਦਾ ਆ ਤੇ ਉਹ ਤੋਂ ਬਾਅਦ ਜਦੋਂ ਤੁਸੀਂ ਕਿਤੇ ਗੇੜਾ ਮਾਰੋ ਆਲੇ ਦੁਆਲੇ ਦੇ ਕਣਕਾਂ ਦੇ ਖੇਤਾਂ ਦੇ ਵਿੱਚ ਗੇੜਾ ਮਾਰ ਲਓ ਤੁਹਾਨੂੰ ਸਰਿੰਜਾਂ ਮਿਲਣਗੀਆਂ ਹਨਾ ਤੁਹਾਨੂੰ ਪੁੜੀਆਂ ਪੈਕਟ ਜਿਹੜੇ ਆ ਪਤਾ ਨੀ ਕੀ ਜਿਹੜਾ ਮਿਲ ਜਾਣਾ ਤੁਹਾਨੂੰ ਪਤਾ ਲੱਗ ਜਾਣਾ ਵੀ ਇੱਥੇ ਅਸੀਂ ਨਸ਼ਈਆਂ ਨੂੰ ਹੀ ਖਿਲਾ ਕੇ ਗਏ ਆ ਤੇ ਉਹ ਗੱਲ ਤੁਹਾਡੀ ਸਹੀ ਆ ਵੀ ਸਾਰੇ ਆਨੰਦ ਮਾਣ ਗਏ ਉਹਨਾਂ ਨੇ ਉਹ ਕਣਕਾਂ ਚ ਕੀ ਹੋ ਰਿਹਾ ਕੋਈ ਨੀ ਦੇਖ ਰਿਹਾ ਜਿਹੜਾ ਦੇਖ ਵੀ ਰਿਹਾ ਆ ਉਹਨੂੰ ਕੋਈ ਫਰਕ ਨੀ ਉਹਨਾਂ ਨੂੰ ਇਹ ਆ ਵੀ ਅਸੀਂ ਇੰਜੋਏ ਕਰੀਏ ਬਸ ਇੱਥੇ ਜਿਹੜੇ ਆ ਇੱਕ ਦੂਜੇ ਦੇ ਚਪੇੜ ਕਿੰਨੀ ਜ਼ੋਰ ਦੀ ਮਾਰ ਰਿਹਾ ਬੰਦਾ ਉਹ ਅਸੀਂ ਦੇਖੀਏ
ਉਹਦੇ ਲਈ ਮਾਰ ਨੀ ਕਹੂੰਗਾ ਚਲੋ ਜਿਹੜਾ ਆਉਂਦਾ ਆ ਉਹ ਸੀਮਤ ਜਿਹਾ ਟਾਈਮ ਹੁੰਦਾ ਆ ਉਹ ਆਪਣਾ ਯਾਨੀ ਕਿ ਪਾ ਰਿਹਾ ਆਫਰਡ ਪਾ ਰਿਹਾ ਕਿ ਨਿਆਣਿਆਂ ਨੂੰ ਕਿਉਂਕਿ ਸਾਨੂੰ ਹੁਣ ਇੱਕੋ ਗੱਲ ਆ ਕਿ ਜੇਕਰ ਕਹਿੰਦੇ ਕੋਈ ਨਸ਼ਾ ਕਰਦਾ ਸਪੋਰਟਸ ਪਾ ਦੋ ਨਿਆਣਾ ਵਿਗੜੇ ਨਾ ਸਪੋਰਟਸ ਪਾ ਦੋ ਹੁੰਦੀ ਆ ਕਿ ਜਿਹੜਾ ਪੜ੍ਹਦਾ ਨੀ ਪ੍ਰੋਪਰ ਕਹਿੰਦਾ ਸਪੋਰਟਸ ਪਾ ਦੋ ਉਹ ਹੁਣ ਪਿੰਡਾਂ ਜਾਂ ਸ਼ਹਿਰਾਂ ਦੇ ਇੱਥੇ ਹੈਗੇ ਆਪਣੇ ਥੋੜੇ ਸੂਝਵਾਨ ਬੰਦੇ ਆ ਉਹਨਾਂ ਨੂੰ ਕੋਆਰਡੀਨੇਟ ਕਰਨਾ ਚਾਹੀਦਾ ਆ ਥੋੜਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਜੇਕਰ NRI ਕੋਈ ਪੈਸਾ ਸਪੋਰਟ ਕਰ ਰਿਹਾ ਆ ਉਹ ਢੰਗ ਸਿਰ ਲੱਗੇ ਜੇ ਸਪੋਰਟਸ ਵੀ ਲੱਗ ਰਿਹਾ ਆ ਉਹ ਇੱਥੇ ਥੋੜਾ ਗੌਰ ਕਰਨ ਕਿ ਹੋ ਕੀ ਰਿਹਾ ਕਿਸ ਹਿਸਾਬ ਨਾਲ ਆਉਣਾ ਤੇ ਦੂਜੀਆਂ ਖੇਡਾਂ ਵੀ ਪ੍ਰਮੋਟ ਨਾਲ ਦੀ ਨਾਲ ਕਰੋ ਬੇਸ਼ਕ ਹੋਰ ਬਹੁਤ ਸਪੋਰਟਸ ਨੇ ਜੇਕਰ ਨਸ਼ੇ ਹੁਣ ਪਤਾ ਹੀ ਕਬੱਡੀ ਕਰਦੇ ਅਸੀਂ ਉਹਨਾਂ ਨੂੰ ਥੋੜਾ ਖੇਡਣਾ ਚਾਹੀਦਾ
ਬਿਲਕੁਲ ਇਹ ਤੁਹਾਡੀ ਗੱਲ ਜਾਇਜ਼ ਹੈ ਇਹ ਤੇ ਕਿਉਂਕਿ NRI ਇੰਨਾ ਹੁਣ ਕਿਉਂਕਿ ਹੁਣ ਜੇ ਦੇਖਿਆ ਜਾਵੇ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਉਹ NRI ਦੇ ਸਿਰ ਦੇ ਉੱਤੇ ਹੈਗੀ ਆ ਤੇ ਲੋਕਲ ਬੰਦਿਆਂ ਨੂੰ ਚਾਹੀਦਾ ਆ ਵੀ ਉਹਨਾਂ ਦਾ ਸਹਿਯੋਗ ਕਰਨ ਕਿਉਂਕਿ NRI ਆਪਾਂ ਬਹੁਤ ਸਾਰੇ ਇੱਥੇ ਟੀਚਰਸ ਦੀ ਵੀ ਇੰਟਰਵਿਊ ਕੀਤੀ ਸਾਰੇ ਸਕੂਲ ਜਿਹੜੇ NRI ਦੇ ਸਹਿਯੋਗ ਦੇ ਨਾਲ ਬਣੇ ਆ ਬੜੇ ਅਵੇਅਰ ਹੈਗੇ ਆ NRI ਇੱਧਰ ਬਾਹਰ ਬੈਠੇ ਚਿੰਤਤ ਵੀ ਜਿਹੜੇ ਰਹਿੰਦੇ ਆ ਤੇ ਤੁਸੀਂ ਇਹ ਗੱਲ ਕੀਤੀ ਵੀ ਸਪੋਰਟਸ ਸਿਰਫ ਇਹੀ ਨੀ ਕਬੱਡੀ ਜੇ ਦੂਜੇ ਆਪਾਂ ਦੇਖੀਏ ਦੂਜੀਆਂ ਗੇਮਾਂ ਦੇ ਵਿੱਚ ਇੰਨਾ ਨਸ਼ਾ ਨੀ ਹੈਗਾ ਤੁਹਾਡਾ ਜਿਹੜਾ ਗੜ ਸ਼ੰਕਰ ਆ ਮਾਲਪੁਰ ਏਰੀਆ ਆ ਇਹ ਤਾਂ ਗੜ ਆ ਜੀ ਫੁੱਟਬਾਲ ਦਾ ਹਨਾ ਫੁੱਟਬਾਲ ਜੇ ਕਦੀ ਸੁਣਨ ਚ ਨੀ ਆਇਆ ਵੀ ਕੋਈ ਕੋਈ ਨਿਆਣੇ ਜਿਹੜੇ ਆ ਉਹ ਨਸ਼ੇ ਵਾਲੇ ਨੀ ਹੈਗੇ ਜਿੰਨੇ ਫੁੱਟਬਾਲ ਦੇ ਮੈਂ ਜਾਣਦਾ ਜਿੰਨੇ ਕੁ ਹਨਾ ਹੁਣ ਦਾ ਮੈਨੂੰ ਪਤਾ ਨੀ ਕਿਉਂਕਿ ਕਾਫੀ ਮੈਂ ਇੱਥੇ ਤੁਹਾਡੇ ਇਲਾਕੇ ਚ ਰਿਹਾ ਤੇ ਸਾਡੇ ਇਲਾਕੇ ਦੇ ਵਿੱਚ ਹਾਕੀ ਦਾ ਬੜਾ ਰੁਝਾਨ ਹੁੰਦਾ ਸੀ ਭਾਵੇਂ ਗਰਾਊਂਡਾਂ ਇੰਨੇ ਲੈਵਲ ਦੀਆਂ ਨੀ ਹੈਗੀਆਂ ਪਰ ਫੇਰ ਵੀ ਖੇਡਦੇ ਆ ਜਲੰਧਰ ਜ਼ਿਲ੍ਹੇ ਦੇ ਵਿੱਚ ਤੇ ਉਹਨਾਂ ਨੂੰ ਪ੍ਰਮੋਟ ਨੀ ਅਸੀਂ ਕਰਦੇ NRI ਨੂੰ ਇਹ ਵੀ ਚਾਹੀਦਾ ਵੀ ਇਹਨਾਂ ਨੂੰ ਪ੍ਰਮੋਟ ਜ਼ਰੂਰ ਕਰਨਾ ਚਾਹੀਦਾ ਚਾਹੇ ਫੁੱਟਬਾਲ ਆ ਚਾਹੇ ਹਾਕੀ ਆ ਵੈਸੇ ਤਾਂ ਹਾਕੀ ਜਿਹੜੀ ਉਹਨੂੰ ਵੀ ਦਰਜਾ ਤਾਂ ਸਾਡੇ ਬਰਾਬਰ ਦਾ ਹੀ ਆ ਕਬੱਡੀ ਦਾ
ਹਾਂਜੀ ਆਹ ਤਾਂ ਆਹ ਚੀਜ਼ ਉਹੀ ਗੱਲ ਆ ਕਿ ਪਿੰਡ ਪੱਧਰ ਤੇ ਨਾ ਛੋਟੇ ਪੱਧਰ ਤੇ ਬਣਾਉਣੀਆਂ ਪੈਣੀਆਂ ਕਮੇਟੀਆਂ ਜਿਹੜੀਆਂ ਕੰਮ ਕਰਨ ਭੁੱਲ ਜਾਓ ਪੰਜਾਬ ਨੂੰ ਜਾਂ ਭਾਰਤ ਨੂੰ ਭੁੱਲ ਜਾਓ ਪਹਿਲਾਂ ਪਿੰਡ ਪੱਧਰ ਤੇ ਬਣਾ ਕੇ ਕਿਹੜੀ ਕਿਹੜੀ ਤੁਹਾਡੇ ਪਿੰਡ ਦੇ ਵਿੱਚ ਕਿਹੜੇ ਹੋ ਸਕਦਾ ਕੋਈ ਅਥਲੀਟ ਹੋਵੇ ਕੋਈ ਚਿੜੀ ਛਿੱਕਾ ਕੋਈ ਵਾਲੀਬਾਲ ਕੋਈ ਬਾਸਕਟਬਾਲ ਵਾਲਾ ਹੋਵੇ ਸ਼ਕੀਨ ਤਾਂ ਉਹਨੂੰ ਵੀ ਬਰਾਬਰ ਰੱਖ ਕੇ ਚੱਲਣਾ ਚਾਹੀਦਾ ਨਾ ਸਿਰਫ ਕਿ ਇੰਟਰਟੇਨਮੈਂਟ ਦੇ ਬਾਹਰੋਂ ਟੀਮਾਂ ਆਈਆਂ ਸੱਤ ਅੱਠ ਟੀਮਾਂ ਆਈਆਂ ਉਹ ਖੇਡ ਗਈਆਂ ਤੇ ਉਹਨਾਂ ਨੂੰ ਦੇਖੋ ਦੇਖੀ ਪਿੰਡ ਦਾ ਵਿਰੋਧ ਹੈ ਯਾਰ ਮੈਂ ਕਿਉਂ ਐਵੇਂ ਭੱਜੀ ਨੱਠੀ ਭੱਜੀ ਜਾਂਦਾ ਤੂੰ ਇੰਨੇ ਪੈਸੇ ਲੈ ਕੇ ਕਾਰਨ ਭਾਈ ਐਵੇਂ ਬਣਦਾ ਕਿ ਛੇਤੀ ਨਾ ਸਾਨੂੰ ਦੌੜ ਬਹੁਤ ਫਾਸਟ ਬਹੁਤ ਹੋ ਗਏ ਆ ਜਿੱਦਾਂ ਹੁੰਦਾ ਨੀ ਕਿ ਆਪਣਾ ਇੰਟਰਨੈਟ ਸਰਫਿੰਗ ਸਰਫ ਸਲੋ ਹੋ ਜਾਂਦਾ ਜਿਹੜੇ ਇੱਚੋ ਤਾਈ ਲੱਗਦੀ ਹੁੰਦੀ ਆ ਉਹ ਵੀ ਪਲੇਅਰਾਂ ਦੇ ਵਿੱਚ ਹੁੰਦੀ ਇੱਚੋ ਤਾਈ ਜਦੋਂ ਅਸੀਂ ਦੇਖਦੇ ਹਾਂ ਤੇ ਯਾਰ ਮੈਂ ਤਾਂ ਵਿੱਚੋਂ ਲੰਘ ਕੇ ਗਿਆ ਚੀਜ਼ ਤੋਂ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਸ਼ੋਅ ਪਲੇਅਰ ਉੱਥੇ ਪਹੁੰਚ ਗਿਆ ਫੇਰ ਹੱਥ ਪੈਰ ਮਾਰਨੇ ਸ਼ੁਰੂ ਹੁੰਦੇ ਆ ਜੇ ਲਿਆਓ ਸਪੀਡ ਰੋਡ ਲੈ ਕੇ ਆਓ ਜਾਂ ਕੋਈ ਹੋਰ ਤਰੀਕਾ ਲੈ ਕੇ ਆਓ ਕਿ ਅਸੀਂ ਪਹੁੰਚੀ
ਉੱਥੇ
ਤੋ ਉਹ ਪ੍ਰੋਸੈਸ ਨੂੰ ਨੈਚੁਰਲੀ ਸਲੋ ਕਰਨ ਦੀ ਲੋੜ ਆ
ਬਿਲਕੁਲ ਇੱਕ ਗੁਰਸੇਵਕ ਇਹ ਅਸੀਂ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਇਹ ਬਈ ਕੋਈ ਵੀ ਬੰਦਾ ਜਦੋਂ ਕਾਮਯਾਬ ਹੋ ਜਾਂਦਾ ਉਹਦੇ ਵੱਲ ਦੇਖੋ ਦੇਖੀ ਫੇਰ ਉਹ ਜਾਇਜ਼ ਨਜਾਇਜ਼ ਤਰੀਕੇ ਵਰਤਦਾ ਪਰ ਇੱਕ ਫੈਕਟ ਤੁਸੀਂ ਹੋਰ ਵੀ ਦੇਖਿਓ ਮੰਨ ਲਓ ਕਿ ਕੋਈ ਬੰਦਾ ਆ ਉਹ ਖਿਡਾਰੀ ਆ ਉਹ ਖੇਡ ਰਿਹਾ ਆ ਉਹ ਕਾਮਯਾਬ ਨਹੀਂ ਹੁੰਦਾ ਪਰ ਉਹ ਖਿਡਾਰੀ ਬਹੁਤ ਵਧੀਆ ਆ, ਉਹ ਜਾਇਜ਼ ਤਰੀਕੇ ਰੱਖਦਾ, ਉਹ ਆਪਣੀ ਮਿਹਨਤ ਉਦਾਂ ਹੀ ਕਰਦਾ। ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਵੀ ਅੱਗੇ ਜੇ ਉਹਨਾਂ ਦਾ ਮੁੰਡਾ ਜਾਂ ਕੁੜੀ ਉਹ ਸਪੋਰਟਸ ਦੇ ਵਿੱਚ ਆਉਂਦੇ ਆ ਉਹ ਜਰੂਰ ਕਾਮਯਾਬ ਹੁੰਦਾ, ਘੱਟੋ ਘੱਟ ਉਹ ਗਾਈਡਲਾਈਨਸ ਵਧੀਆ ਦੇ ਦਿੰਦਾ ਆ ਤੇ ਉਹਨੂੰ ਦੂਜੀ ਪੀੜੀ ਦੇ ਵਿੱਚ ਉਹ ਜਿਹਾ ਜਿਹੜੇ ਤੁਸੀਂ ਦੇਖ ਵੀ ਲਿਓ ਵੀ ਜਿਹੜੇ ਬਹੁਤ ਮਹਾਨ ਪਲੇਅਰ ਹੋਏ ਆ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਡੈਡੀ ਆ ਕਾਮਯਾਬ ਨਹੀਂ ਹੋਏ ਹੁੰਦੇ ਉਹ ਇੰਨੇ, ਪਰ ਉਹ ਵਧੀਆ ਤਰੀਕੇ ਦੇ ਨਾਲ ਖੇਡਦੇ ਰਹੇ ਹੁੰਦੇ ਆ, ਉਹਨਾਂ ਨੂੰ ਘਰ ਤੋਂ ਜਿਹੜੀਆਂ ਵਧੀਆ ਚੀਜ਼ਾਂ ਮਿਲ ਜਾਂਦੀਆਂ ਤੇ ਉਹ ਉਹ ਜਿਹੜੀ ਅੱਗੇ ਲਿਜਾਣ ਦੇ ਵਿੱਚ। ਇਸ ਕਰਕੇ ਲੋਕਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਮੈਂ ਖੇਡਿਆ ਤੇ ਮੈਂ ਕਿਹੜਾ ਬਹੁਤ ਦੂਰ ਤੱਕ ਜਾਣਾ, ਉਹ ਘੱਟੋ ਘੱਟ ਜਿਹੜੀ ਦੂਜੀ ਨਸਲ ਆ ਉਹ ਜਿਹੜੀ ਜਰੂਰ ਸਾਡੇ ਤੋਂ ਜਿਹੜਾ ਕੁਛ ਨਾ ਕੁਛ ਵਸੂਲ ਕਰ ਸਕਦੀ ਆ।
ਬਿਲਕੁਲ ਭਾਜੀ ਬਿਲਕੁਲ, ਪਰ ਕਾਰਨ ਇਹ ਹੈ ਨਾ ਕਿ ਜੇਕਰ ਤਾਂ ਉਹਨਾਂ ਦਾ ਕੋਈ ਆਮਦਨ ਸਾਧਨ ਬਣ ਜਾਂਦਾ ਹੈ ਕਿ ਸ਼ੌਂਕ ਨੂੰ ਰਹੇ ਨਹੀਂ ਸਪੋਰਟਸ, ਉਹੀ ਅਗਲੇ ਡਿਲੀਵਰ ਕਰਦੇ ਆ ਆਪਣੀ ਨੈਕਸਟ ਜਨਰੇਸ਼ਨ ਨੂੰ। ਪਰ ਜੇਕਰ ਜਿਹਨਾਂ ਦੇ ਆਮਦਨ ਦਾ ਸਾਧਨ ਨਹੀਂ ਬਣਦਾ, ਪਲੇਅਰ ਵਧੀਆ ਹੁੰਦੇ ਆ ਤੇ ਅਸੂਲਾਂ ਦੇਖ ਲੈਂਦੇ ਆ ਕਿ ਅਸੀਂ ਸ਼ਾਰਟਕੱਟ ਨਹੀਂ ਅਪਣਾਉਣੇ, ਪਰ ਕਈ ਉਹਨਾਂ ਦੀ ਜ਼ਿੰਦਗੀ ਲੰਘ ਜਾਂਦੀ ਹੈ ਕਿ ਨਾ ਕਿ ਘਰੋਂ ਮਿਹਣੇ ਰਿਸ਼ਤੇਦਾਰੀ ਚ ਸਮਾਜ ਦੇ ਮਿਹਣੇ ਮਿਲਦੇ, ਤੈਨੂੰ ਕੀ ਖੱਟਿਆ ਤੂੰ ਤੂੰ ਜਾਂ ਹਾਕੀ ਫੁੱਟਬਾਲ ਜਾਂ ਕਬੱਡੀ ਦੇ ਪਿੱਛੇ ਲੱਗਾ ਹੋਇਆ ਇੰਨੇ ਚਿਰ ਤੋਂ, ਤਾਂ ਉਹ ਤਾਂ ਹੁੰਦਾ ਕਿ ਨਹੀਂ ਯਾਰ ਮੈਂ ਨਿਆਣੇ ਨੂੰ ਸਪੋਰਟਸਮੈਨ ਨਹੀਂ ਬਣਾਉਣਾ। ਪਰ ਉਹ ਚ ਗੱਲ ਭਾਜੀ ਉਹੀ ਹੋ ਗਈ ਕਿ ਗੱਲ ਜਿਣਗੇ ਕਹਿ ਕਹਿੰਦੇ ਸੌ ਹੱਥ ਰਸਾ ਸਿਰੇ ਦੇ ਗੰਢ, ਕਿ ਜਿਹੜੀ ਗੱਲ ਆਪਣੀ ਹੁੰਦੀ ਹੁੰਦੀ ਹਮੇਸ਼ਾ ਕਿ ਐਜੂਕੇਸ਼ਨ ਅਵੇਅਰਨੈਸ ਦੀ ਬਹੁਤ ਲੋੜ ਆ, ਕਿ ਮੈਨੂੰ ਕੋਈ ਸਕੂਲ ਲੈਵਲ ਤੋਂ ਹੀ ਸਾਨੂੰ ਦੱਸਣਾ ਪੈਣਾ ਕਿ ਸਿਸਟਮ ਚੱਲਣਾ ਕਿੱਦਾਂ ਹੈ, ਕਿ ਤੁਹਾਡੇ ਲਈ ਪੈਸੇ ਦੀ ਕੀ ਅਹਿਮੀਅਤ ਆ, ਸਪੋਰਟਸ ਦੀ ਕੀ ਅਹਿਮੀਅਤ ਆ, ਪੋਲੀਟਿਕਸ ਦੀ ਕੀ ਅਹਿਮੀਅਤ ਆ, ਜਿਹੜੀ ਆਹ ਚੀਜ਼ਾਂ ਸਕੂਲਾਂ ਚ ਦਿਖਾਉਣੀਆਂ ਪੈਣੀਆਂ, ਕਿ ਰਾਧਾ ਦਾ ਜਿਹੜਾ ਸਿਸਟਮ ਹੈ ਅਸੀਂ ਸਕੂਲਾਂ ਚ ਚੱਲ ਰਿਹਾ ਕਿ ਉਹ ਤਾਂ ਜੀਰੋ ਆ ਜਾਣੀ, ਉਹ ਤਾਂ ਆਊਟਡੇਟਡ ਜਿਹੜਾ ਪੜ੍ਹਾਇਆ ਜਾਂਦਾ ਬੱਚਿਆਂ ਨੂੰ, ਜਿਹੜੀ ਹੁਣ ਗੱਲ ਸਾਨੂੰ ਫਿਰ ਗੱਲਾਂ ਕਰਨ ਦੀ ਲੋੜ ਨੀ ਪੈਣੀ ਜੇਕਰ ਪੜ੍ਹਾ ਦਈਏ ਨਾ। ਕੱਲ ਆਹੀ ਮੁੱਖ ਸਿੰਘ ਅਵੇਅਰਨੈਸ ਦੀ ਬਹੁਤ ਲੋੜ ਆ ਚੀਜ਼ਾਂ ਗੱਲੀ ਗੱਲੀ ਇੱਥੇ ਕਰਨ ਨਾਲ
ਜੀ। ਤੇ ਆਪਣੇ ਨਾਲ ਨਰਿੰਦਰ ਰਾਠੌਰ ਸਾਹਿਬ ਵੀ ਜੁੜੇ ਹੋਏ ਆ ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ, ਤੇ ਕਹਿੰਦੇ ਵੀ ਸਾਰੀ ਹਰਮਨ ਟੀਮ ਨੂੰ ਸਤਿ ਸ੍ਰੀ ਅਕਾਲ, ਤੇ ਕਹਿੰਦੇ ਵੀ ਡਿਸਕਸ਼ਨ ਬਹੁਤ ਵਧੀਆ ਚੱਲ ਰਹੀ ਹੈ, ਉਹਨਾਂ ਨੇ ਲਾਈਕ ਕੀਤੀ ਹੈ, ਬਹੁਤ ਬਹੁਤ ਧੰਨਵਾਦ ਨਰਿੰਦਰ ਰਾਠੌਰ ਸਾਹਿਬ ਉਹਨਾਂ ਦਾ। ਤੇ ਗੁਰਸੇਵ ਸਿੰਘ ਹੁਣ ਟਾਈਮ ਵੀ ਥੋੜਾ ਹੀ ਆਪਣੇ ਕੋਲ ਰਹਿ ਗਿਆ, ਬਹੁਤ ਵਧੀਆ ਡਿਸਕਸ਼ਨ ਚਲੋ ਚੱਲੀ ਆ, ਤੇ ਹੁਣ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈਗਾ ਆ, ਕਣਕ ਦਾ ਕੀ ਹਾਲ ਆ?
ਕਣਕ ਬਹੁਤ ਸੋਹਣੀ ਹੈ ਜੀ, ਕਣਕ ਸੋਹਣੀ ਹੋ ਗਈ ਹੈ ਜੀ,
ਅੱਛਾ ਜੀ,
ਤਕਰੀਬਨ ਤਾਂ ਬਿਜਾਈ ਚੱਲੀ ਵੀ ਜਾ ਰਹੀ ਆ, ਜਿਹੜੇ ਮਟਰਾਂ ਤੇ ਅੱਗੇ ਬੀਜਦੇ ਆ ਮਟਰਾਂ ਤੋਂ ਅੱਗੇ ਕੀਤੀ ਹੋਈ ਆ, ਤਾਂ ਮੇਰਾ ਰਿਹਾ ਹੁਣ ਮੈਂ ਜਿਹੜੇ ਮਾਰੇ ਆ ਉਹ ਨੈਚੁਰਲੀ ਆ, ਕਿ ਮੈਂ ਕਹਿੰਦਾ ਪੰਜਾਬੀ ਫਾਰਮ ਆ ਜਿਹਨਾਂ ਨੂੰ ਮਿੱਟੀ ਨਾਲ ਜ਼ਿਆਦਾ ਮੂੰਹ ਆ, ਮਿੱਟੀ ਮੂੰਹ ਕਰਕੇ ਅਸੀਂ ਮੂੰਹ ਇੱਧਰ ਨੂੰ ਕਰਕੇ ਬੈਠੇ ਆ, ਜਿਹੜੇ ਇਕੱਲੇ ਇਕੱਲੇ ਮੁਲਕ ਤੋਂ ਲਾ ਲਓ, ਅਮੈਰੀਕਾ ਤੋਂ ਆਇਆ ਮੈਂ ਤੇ, ਤੇ ਉਹਨਾਂ ਨੂੰ ਵੀ ਇੱਕ ਚਲੋ ਪੰਜਾਬੀ ਬੋਲੀ ਹੈ ਪਰ ਉਹ ਮਿੱਟੀ ਮੂੰਹ ਵੀ ਹੈ ਨਾ, ਕਿ ਕਿੱਤੇ ਦੀ ਗੱਲ ਹੋ ਰਹੀ ਹੈ, ਕਿੱਤੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਆ, ਤੇ ਮੇਰੇ ਵੀ ਹੁਣ ਕਿੱਤੇ ਕਰਕੇ ਗੇੜੇ ਵੱਜਦੇ ਰਹੇ, ਤਾਂ ਫਸਲਾਂ ਸਾਰੀਆਂ ਵੀ ਅੱਗੇ ਸੁਣੀ ਜਾਂਦੀਆਂ, ਮੌਸਮ ਸਹੀ ਚੱਲ ਰਿਹਾ,
ਤੁਹਾਡੇ ਹਲਕੇ ਜਮਾਲਪੁਰ ਏਰੀਆ ਕਿਉਂਕਿ ਥੋੜੀ ਜਿਹੀ ਰੇਤਲੀ ਜ਼ਮੀਨ ਵੀ ਹੈਗੀ ਆ, ਤੇ ਮਟਰਾਂ ਦੇ ਲਈ ਤੇ ਅੰਬ ਵੀ ਵੈਸੇ ਤਾਂ ਤੁਹਾਡੇ ਮਸ਼ਹੂਰ ਆ ਇੱਥੇ ਦੇ ਗੜ੍ਹ ਸ਼ੰਕਰ ਏਰੀਏ ਦੇ, ਤੇ ਮਟਰਾਂ ਦਾ ਕਿੱਦਾਂ ਅਜੇ ਵੀ ਕੰਮ ਬਹੁਤ ਚੱਲ ਰਿਹਾ ਆ, ਜਾਣੀ ਬੀਜਦੇ ਆ ਲੋਕੀ ਅਜੇ ਬਹੁਤ?
ਹਾਂ ਭਾਜੀ ਮਟਰ ਬਹੁਤ ਬੀਜ ਰਹੇ ਆ, ਮਟਰਾਂ ਚ ਆ ਗਏ ਘਰ ਦੇ ਲੇਬਰ ਤਾਂ ਪੁੱਛਣ ਨੂੰ ਕਿਹਾ ਮਟਰ ਬਹੁਤ ਬਿਜਾਈ ਹੋਈ ਹੋਈ ਆ, ਕੰਮ ਕਰਨਾ ਵੀ ਕਰ ਰਹੇ ਜੀ, ਏਦਾਂ ਬਹੁਤ ਸੋਹਣਾ ਕਰ ਰਹੇ ਆ, ਜਾਣੀ ਕਿ ਪੋਜ਼ਿਟਿਵ ਇਹ ਨਾ ਜਿਹੜੇ ਬੰਦੇ ਕੰਮਾਂ ਨੂੰ ਲੱਗੇ ਹੋਏ ਨਾ ਖੇਤੀ ਨੂੰ, ਪਰ ਇੱਕ ਕਾਰਨ ਤਾਂ ਬੜੀ ਗੱਲ ਤਾਂ ਦੱਸਦਾ ਬਹੁਤ ਡਰਾਸਟਿਕ, ਜਿਹੜੇ ਤਾਂ ਜ਼ਿਮੀਦਾਰ ਉਹ ਥੱਲੇ ਜਾ ਰਹੇ ਆ, ਜਿਹੜੇ ਬੰਦੇ ਠੇਕੇ ਤੇ ਚੱਕਦੇ ਆ ਜ਼ਮੀਨ ਜਾਂ ਬਟਾਈ ਤੇ ਜੋ ਰੈਂਟ ਤੇ ਲੈ ਕੇ ਕਰਦੇ ਆ ਖੇਤੀ, ਉਹ ਉੱਤੇ ਜਾ ਰਹੇ ਆ।
ਹਾਂਜੀ,
ਹੁਣ ਕਾਰਨ ਆ ਫਾਈਂਡ ਆਊਟ।
ਅੱਛਾ, ਨਾਲੇ ਇਹ ਕਿਹਾ ਜਾਂਦਾ ਨਹੀਂ, ਕਿਹਾ ਤਾਂ ਇਹ ਜਾਂਦਾ ਵੀ ਠੇਕੇ ਬਹੁਤ ਵੱਧ ਗਏ ਆ, ਤੇ ਜਿਹੜੇ ਠੇਕੇ ਲੈਂਦੇ ਆ ਉਹਨਾਂ ਨੂੰ ਬਾਰਾ ਹੀ ਨੀ ਖਾਂਦੇ, ਤੇ ਇਹ ਤੁਸੀਂ ਆਹ ਜਿਹੜੀ ਗੱਲ ਕਹਿ ਰਹੇ ਹੋ ਤੂੰ ਉਲਟ ਕਹਿ ਰਹੇ ਹੋ।
ਮੈਂ ਕਾਰਨ ਦੱਸਦਾ ਜੀ ਇਹਦਾ, ਹੁਣ ਦੇਖੋ ਅਸੀਂ ਜਦੋਂ ਫੋਰਨ ਕੰਟਰੀ ਜਾਂਦੇ ਹਾਂ ਆਪਾਂ ਜੀਰੋ ਤੋਂ ਸਟਾਰਟ ਕਰਦੇ ਹਾਂ, ਤਾਂ ਆਪਾਂ ਠੀਕ ਹੈ ਜਿਹੜਾ ਬੰਦਾ ਜੀਰੋ ਸਟਾਰਟ ਕਰਦਾ ਨਾ ਬਹੁਤ ਸੋਹਣਾ ਬਣਾਉਂਦਾ ਚੱਲ ਜਾਂਦਾ ਆਪਣਾ, ਜਿਹੜਾ ਤਾਂ ਹੁਣ ਜ਼ਿਮੀਦਾਰ ਚੱਕਦਾ ਠੇਕੇ ਤੇ ਉਹ ਘਾਟਾ ਖਾਂਦਾ। ਇੱਕ ਮੁੰਡੇ ਨੂੰ ਮਿਲਿਆ ਉਹਦੇ ਕੋਲ ਸਾਡੀ ਜ਼ਮੀਨ ਦਿੱਤੀ ਹੋਈ, ਤਾਂ ਲਾਸਟ ਚਲੋ ਨੀ ਲੈ ਲਈ, ਜੋ ਬ੍ਰਦਰ ਦੀ ਸਟੱਡੀ ਮੁੱਕ ਗਈ, ਤਾਂ ਉਹ ਕਹਿੰਦਾ ਵੀ ਕਿ ਚਲੋ ਹੁਣ ਮੈਂ ਖੇਤੀ ਕਰਾਂ ਹਨਾ, ਕਿ ਚੱਲ ਲੈ ਲਓ ਵਾਪਸ, ਤੇ ਉਹਨਾਂ ਮੁੰਡੇ ਨਾਲ ਪਿਆਰ ਬਹੁਤ ਆ, ਤੇ ਮੈਂ ਪੁੱਛਿਆ ਮੈਂ ਕਿੱਦਾਂ ਕੀ ਹਿਸਾਬ ਤਾਂ, ਕਹਿੰਦਾ ਭਾਜੀ ਇੱਕੋ ਸਾਰੀ ਜ਼ਮੀਨ ਠੇਕੇ ਤੇ ਆ, ਉਹਨੇ ਸਾਰੇ ਆਪਣੇ ਸਮਾਨ ਬਣਾਇਆ ਹੋਇਆ ਆ, ਤਾਂ ਲੋਕੀ ਉਹ ਤੋਂ ਪੈਸੇ ਵੀ ਉਧਾਰ ਫੜ ਲੈਂਦੇ ਆ, ਉਹ ਸਿਰਫ ਤੇ ਸਿਰਫ ਖੇਤੀ ਕਰਦਾ ਭਾਜੀ, ਡਿਲੀਵਰ ਕਰਦੇ ਪਰ ਬੇਸਿਕ ਨੀ ਸਿਖਾਉਂਦੇ ਚੀਜ਼ਾਂ ਦੇ ਅਸੀਂ ਬਾਹਰਲੇ ਮੁਲਕਾਂ ਚ ਤਾਂ ਕੰਮ ਹੋ ਜਾਂਦੇ ਅਸੀਂ ਜੀਰੋ ਤੋਂ ਸਟਾਰਟ ਕਰਦੇ ਸਾਨੂੰ ਪਤਾ ਹੁੰਦਾ ਬੇਸਿਕ ਹਰੇਕ ਚੀਜ਼ ਦੇ ਜਿਹੜੇ ਕੰਮ ਚ ਲੱਗੇ ਹੁੰਦੇ ਆ ਜਿਹੜੇ ਹੁਣ ਰੂਟ ਤੋਂ ਲੱਗਦੇ ਆ ਥੱਲਿਓ ਲੱਗਦੇ ਆ ਉਹ ਉੱਪਰ ਨੂੰ ਫਲ ਜਾਂਦਾ ਬੂਟਾ ਉੱਪਰ ਨੂੰ ਜਾਂਦਾ ਜਿਹੜਾ ਵਿੱਚ ਵਿਚਾਲੇ ਬੈਠਾ ਆ ਹੁਣ ਉਹ ਵਿਚਾਲੇ ਥੱਲੇ ਨੂੰ ਆਈ ਜਾਂਦਾ
ਜੀ ਬਿਲਕੁਲ ਜਾਣੀ ਇਹ ਆ ਵੀ ਹੱਥੀ ਮਿਹਨਤ ਜਿਹੜੇ ਕਰਦੇ ਆ ਉਹ ਕਾਮਯਾਬ ਹੈਗੇ ਆ
ਕਾਮਯਾਬ ਹੈਗੇ ਹਜੇ ਵੀ ਕਾਮਯਾਬ ਇੱਥੇ ਮਿਹਨਤ ਬਹੁਤ ਕਰ ਰਹੇ ਆ ਮੁੰਡੇ ਏਦਾਂ ਨੀ ਅਸੀਂ ਨਸ਼ੇ ਵਾਲੀ ਗੱਲ ਕਰਦੇ ਆ ਹਲਕੀ ਉਮਰ ਦੇ ਮੁੰਡੇ ਕੰਮ ਵੀ ਕਰ ਰਹੇ ਆ ਠੇਕੇ ਦੀ ਜ਼ਮੀਨਾਂ ਚੱਕੀਆਂ ਹੋਈਆਂ ਜਾਂ ਹੋਰ ਇੱਕ ਮਿੰਟ ਪਿੰਡ ਦੇ ਮੁੰਡੇ ਨੂੰ ਮਿਲਿਆ ਤਾਂ ਉਹ ਸੋਹਣਾ ਚੰਗਾ ਫਿੱਟ ਸੀਗਾ ਉਹ ਤਾਂ ਛੋਟਾ ਜਿਹਾ ਹੁੰਦਾ ਛੱਡ ਕੇ ਗਿਆ ਤਾਂ ਮੈਨੂੰ ਕਹਿੰਦਾ ਮੈਂ ਫੈਕਟਰੀ ਚ ਕੰਮ ਕਰਦਾ ਤੇ ਮੇਰੀ 8 ਘੰਟੇ ਸ਼ਿਫਟ ਹੁੰਦੀ ਹੈ ਤੇ ਉਸ ਤੋਂ ਬਾਅਦ ਮੈਂ ਕਹਿੰਦਾ ਮੈਂ ਜਿਮ ਚੱਲ ਜਾਂਦਾ ਤਾਂ ਆਪਣਾ ਪੂਰਾ ਸ਼ੌਂਕ ਸਹੀ ਆ ਸਹੀ ਪਾਸੇ ਵੀ ਲੱਗੇ ਹੋਏ ਆ ਮੁੰਡੇ
ਕੀ ਬਾਤ ਆ ਬਹੁਤ ਵਧੀਆ ਆ ਤੇ ਖੈਰ ਤੁਸੀਂ ਵੀ ਕੋਸ਼ਿਸ਼ ਕਰੋ ਇਹੋ ਜਿਹੇ ਨੌਜਵਾਨ ਆ ਉਹ ਆਪਾਂ ਉਹਨਾਂ ਨੂੰ ਵੀ ਲੈ ਕੇ ਆਈਏ ਅੱਗੇ ਉਹਨਾਂ ਦੀ ਇੰਟਰਵਿਊ ਹੋਣੀ ਚਾਹੀਦੀ ਆ ਥੋੜਾ ਜਿਹਾ ਮਨੋਬਲ ਵੱਧਦਾ ਉਹਨਾਂ ਨੂੰ ਦੇਖੋ ਦੇਖੀ ਫੇਰ ਹੋਰਾਂ ਦੇ ਵਿੱਚ ਵੀ ਰੁਝਾਨ ਬਣ ਜਾਂਦਾ ਵੈਸੇ ਤਾਂ ਆਪਾਂ ਕੋਸ਼ਿਸ਼ ਕਰੀਦੀ ਆ ਵੀ ਇਹੋ ਜਿਹੇ ਲੋਕ ਆ ਉਹਨਾਂ ਨੂੰ ਆਪਾਂ ਲਿਆਈਏ ਮੀਡੀਆ ਦੇ ਵਿੱਚ ਵੀ ਤੇ ਖੈਰ ਗੁਰਸੇਵ ਸਿੰਘ ਹੁਣ ਟਾਈਮ ਹੋ ਗਿਆ ਆ ਮੈਨੂੰ ਵੀ ਜਾਣਾ ਪੈਣਾ ਆ ਤੇ ਤੁਸੀਂ ਵੀ ਹੁਣ ਚਲੋ ਲੇਬਰ ਤੁਹਾਡੇ ਤਾਂ ਨਾ ਜੇ ਫੋਨ ਕਰਿਓ 2 ਘੰਟਿਆਂ ਤੇ ਉੱਠਣੀ ਆ ਲੇਬਰ
ਨਾ ਆਪਾਂ ਕਹਿੰਦੇ ਸਰ ਵੀ ਭਾਈ ਨੂੰ ਭਾਈ ਇੱਕ ਬਣਾਓ ਐਪ ਦੇ ਵਿੱਚ ਇੱਕ ਲੇਬਰ
ਨਹੀਂ ਨਹੀਂ ਤੁਸੀਂ ਇੱਕ ਵਟਸਐਪ ਦਾ ਮੈਸੇਜ ਬਣਾ ਕੇ ਰੱਖੋ ਨਾ ਗਰੁੱਪ ਬਣਾ ਕੇ ਰੱਖੋ ਉਹਦੇ ਵਿੱਚ ਇਹ ਪਾ ਦਿੱਤਾ ਵੀ ਅੱਜ ਬੰਦੇ ਇੰਨੇ ਚਾਹੀਦੇ ਆ ਦੱਸੋ ਕਿਹਨ ਕਿਹਨੇ ਆਉਣਾ ਆ ਤੁਸੀਂ ਵੀ ਟੈਕਨੀਕ ਦੀ ਵਰਤੋਂ ਕਰੋ ਹੁਣ ਫੇਸਬੁੱਕ ਦੇ ਉੱਤੇ ਬਣਾ ਕੇ ਰੱਖੋ ਜਦੋਂ ਲਾਈਵ ਹੋਇਆ ਕਰੋ ਵੀ ਕੰਮ ਚੱਲ ਰਿਹਾ ਆ ਤੇ ਤਾਂ ਕਿ ਦੂਜੇ ਦਿਨ ਜਿਹੜਾ ਕੰਮ ਆ ਦੂਜੇ ਵੀ ਕਰਨ ਮੀਂਹ ਦੀ ਜਿਹੜੀ ਆ ਨਾਲ ਨਾਲ ਅਪਡੇਟ ਕਰਦੇ ਰਿਹਾ ਕਰੋ ਵੀ ਮੀਂਹ ਪੈਣਾ ਆ ਅੱਜ ਤੇ ਹਨਾ ਤੇ ਜ਼ਰੂਰ ਇਹ ਵਰਤੋਂ ਹੋਣੀ ਚਾਹੀਦੀ ਆ ਖੈਰ ਗੁਰਸੇਵ ਸਿੰਘ ਬਹੁਤ ਬਹੁਤ ਧੰਨਵਾਦ ਤੁਹਾਡਾ ਬੜੀ ਇੰਟਰਸਟਿੰਗ ਗੱਲਾਂ ਬਾਤਾਂ ਆਪਣੀਆਂ ਹੋਈਆਂ ਆਪਾਂ ਤਾਂ ਕੋਈ ਗਾਣਾ ਵੀ ਨੀ ਸੁਣਿਆ ਸਾਡੇ ਤੋਂ ਬਾਅਦ ਤੇ ਦੋਸਤੋ ਹੁਣ ਗਾਣੇ ਫਿਰ ਸੁਣਾ ਦਿੰਦੇ ਆ ਆਪਾਂ ਤੇ ਹੁਣ ਸਾਨੂੰ ਇਜਾਜ਼ਤ ਦਿਓ ਗੁਰਸੇਵਕ ਸਿੰਘ ਨੂੰ ਇੰਡੀਆ ਤੋਂ ਤੇ ਮੈਨੂੰ ਬ੍ਰਿਸਬੇਨ ਤੋਂ ਤੇ ਮਿਲਦੇ ਆ ਜੀ ਅਗਲੇ ਵੀਕ ਤੇ ਗੁਰਸੇਵਕ ਸਿੰਘ ਆਸ ਕਰਾਂਗੇ ਅਗਲੇ ਵੀਕ ਵੀ ਤੁਸੀਂ ਉੱਠੋਗੇ ਤੁਹਾਨੂੰ ਉਹਨਾਂ ਦਾ ਜੋਬ ਦਿੱਤੀ ਹੋਈ ਹੈ ਵੀ ਇੱਕ ਐਕਸਟਰਾ ਪਾਰਟ ਟਾਈਮ
ਧੰਨਵਾਦ ਮੇਰੇ ਜੀ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਸਰੋਤਿਆਂ ਨੂੰ ਧੰਨਵਾਦ ਸਰਵੀ ਭਾਈ ਦਾ ਸਾਰਿਆਂ ਨੂੰ ਧੰਨਵਾਦ ਮਿਲਦੇ ਜੀ ਅਗਲੇ ਹਫ਼ਤੇ ਸਤਿ ਸ੍ਰੀ ਅਕਾਲ
ਮਿਲਦੇ ਆਪਣਾ ਖਿਆਲ ਰੱਖਿਓ ਤੰਦਰੁਸਤ ਰਹੋ ਆਲੂ ਖਾਇਓ ਤੇ ਰੱਬ ਰਾਖਾ
ਸੀਧੀ ਕਰ ਦੇਵੇ।